ਸਿਖ ਕਾਟ ਧਰੇ ਤਸੇ ਤਨ ਮਨ ਆਗੇ ਦੇ ਨਾਨਕ ਸੰਤ ਮਿਲੇ ਸਚ ਪਾਈਏ ਸਹਿਜ ਪਾਏ ਜਸ ਲਿਉ ਸੱਚ ਦੀ ਪ੍ਰਾਪਤੀ ਲਈ ਸੱਚੇ ਜੀਵਨ ਦੀ ਪ੍ਰਾਪਤੀ ਲਈ ਜੀਵਨ ਲਈ ਸੇਧ ਦੀ ਪ੍ਰਾਪਤੀ ਲਈ ਜੀਵਨ ਨੂੰ ਸਾਧਨਾ ਦੇ ਲਈ ਸਾਧੇ ਹੋਏ ਪੁਰਸ਼ਾਂ ਦੇ ਨਾਲ ਜਿਹਨਾਂ ਨੇ ਆਪਣਾ ਜੀਵਨ ਸਾਧਿਆ ਮਿਲਣਾ ਇਹ ਮਨੁੱਖ ਦਾ ਗੁਰਸਿੱਖ ਦਾ ਅਕੀਦਾ ਹੋਣਾ ਚਾਹੀਦਾ ਹੈ। ਪਰ ਇਸੇ ਅਕੀਦੇ ਨਾਲ ਜੁੜ ਕੇ ਸੰਤ ਬਾਬਾ ਜਗਜੀਤ ਸਿੰਘ ਹਰਖੋ ਵਾਲਿਆਂ ਨੂੰ ਬੇਨਤੀ ਕੀਤੀ ਗਈ ਸੀ ਔਰ ਖਾਸ ਤੌਰ ਤੇ ਜਿਹੜੇ ਸੱਜਣ ਉਹਨਾਂ ਨੂੰ ਲੈ ਕੇ ਆਏ ਨੇ ਅਚੇਚੇ ਤੌਰ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਹਿਰਦੇ ਤੋਂ ਉਹਨਾਂ ਦਾ ਵੀ ਧੰਨਵਾਦ ਜਿੱਥੇ ਸੰਤ ਬਾਬਾ ਜਗਜੀਤ ਸਿੰਘ ਹਰਖੋ ਵਾਲਿਆਂ ਜੀ ਨੂੰ ਜਿਆ ਕੇ ਫਤਿਹ ਸਾਂਝੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉੱਥੇ ਜਿਹੜੇ ਸੱਜਣ ਲੈ ਕੇ ਆਏ ਮੇਰੇ ਬਿਲਕੁਲ ਸੱਜੇ ਹੱਥ ਬੈਠੇ ਨੇ ਭਾਈ ਤਰਸੇਮ ਸਿੰਘ ਜੀ, ਆਪ ਜੀ ਦੀ ਜਾਣੀ ਪਛਾਣੀ ਸ਼ਖਸੀਅਤ ਨੇ, ਗੁਰੂ ਨਾਨਕ ਗੁਰਦੁਆਰਾ ਸਹਿਜ ਦੀ ਸਟਰੀਟ ਵੁਲਹੰਟਨ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਜਿੰਮੇਵਾਰੀ ਨਿਭਾਈ ਹੈ ਕਈ ਵਾਰੀ ਔਰ ਵਿਚਰਦੇ ਨੇ ਵਿਵਾਹਕ ਗੁਰਸਿੱਖ ਦੇ ਤੌਰ ਦੇ ਉੱਤੇ ਜਥੇਬੰਦੀਆਂ ਨਾਲ ਪੰਥੀ ਸੇਵਾ ਦੇ ਵਿੱਚ ਭਾਈ ਤਰਸੇਮ ਸਿੰਘ ਜੀ ਬਿਲਕੁਲ ਉਹਨਾਂ ਦੇ ਨਾਲ ਬੈਠੇ ਨੇ। ਸਰਦਾਰ ਲੱਖਾ ਸਿੰਘ ਜੀ ਜਿਹੜੇ ਕਿ ਆਪ ਜਾਣਦੇ ਹੋ ਕਿ ਸੰਗ ਟੈਲੀਵਿਜ਼ਨ ਦੇ ਪ੍ਰੈਜੈਂਟਰ ਦੇ ਤੌਰ ਤੇ ਵੀ ਬੜੀ ਵਿਵਾਕੀ ਨਾਲ ਗੱਲਾਂ ਕਰਦੇ ਨੇ ਔਰ ਗੁਰੂ ਨਾਨਕ ਗੁਰਦੁਆਰਾ ਸਹਿਜੀ ਸਟੇਜ ਦੀ ਸਟੇਜ ਦੀ ਜਿੰਮੇਵਾਰੀ ਉਹਨਾਂ ਕੋਲ ਗਾਹੇ ਬਗਾਏ ਹੋਇਆ ਕਰਦੀ ਹੈ। ਜਦੋਂ ਜਿੰਮੇਵਾਰੀ ਨਾ ਵੀ ਹੋਵੇ ਕਮੇਟੀ ਵੱਲੋਂ ਤਾਂ ਵੀ ਉਹਨਾਂ ਦੀ ਸੇਵਾ ਬਿਲਕੁਲ ਉਸੇ ਬਰਾਬਰ ਦੇ ਨਾਲ, ਜਿਹੜੀ ਬੜੀ ਵੱਡੀ ਗੱਲ ਹੈ ਕਿ ਕਮੇਟੀ ਚ ਹੋਈਏ ਜਾ ਨਾ ਹੋਈਏ ਪਰ ਸੇਵਾ ਉਸੇ ਹੀ ਅਕੀਦੇ ਦੇ ਨਾਲ ਇਹ ਕਰਦੇ ਨੇ ਜਿਹੜੇ ਨਾਲ ਹੁੰਦੇ ਨੇ ਔਰ ਨਾਲ ਉਹਨਾਂ ਦੇ ਬੈਠੇ ਨੇ ਭਾਈ ਸ਼ਿੰਗਾਰਾ ਸਿੰਘ ਜੀ, ਇਹ ਵੀ ਗੁਰੂ ਨਾਨਕ ਗੁਰਦੁਆਰਾ ਸਹਿਜ ਦੀ ਸਟੇਟ ਦੇ ਵਿੱਚ ਲੰਗਰ ਦੇ ਇੰਤਜ਼ਾਮ ਦੇ ਤੌਰ ਤੇ ਉੱਥੇ ਸੇਵਾ ਲੰਗਰ ਦੇ ਵਿੱਚ ਕਰਦੇ ਨੇ ਔਰ ਸੰਗਤਾਂ ਦੀ ਸੇਵਾ ਮਨ ਦੀ ਹਿਰਦੇ ਦੀ ਖੁਸ਼ੀ ਦੇ ਨਾਲ ਕਰਦੇ ਨੇ ਔਰ ਬਿਲਕੁਲ ਖੀਰ ਦੇ ਉੱਤੇ ਬੈਠੇ ਨੇ ਭਾਈ ਰੇਸ਼ਮ ਸਿੰਘ ਜੀ, ਆਪ ਜੀ ਦੀ ਜਾਣੀ ਪਛਾਣੀ ਸ਼ਖਸੀਅਤ ਨੇ, ਗੁਰਦੁਆਰਿਆਂ ਦੇ ਵਿੱਚ ਗੁਰੂ ਘਰਾਂ ਚ ਬੜੀ ਸੇਵਾ ਏ ਤੇ ਨਾਲ ਨਾਲ ਜਿੱਥੇ ਕਿਤੇ ਅੰਮ੍ਰਿਤ ਸੰਚਾਰ ਹੁੰਦਾ ਏ ਉੱਥੇ ਪੰਜਾਂ ਪਿਆਰਿਆਂ ਦੀ ਜਿੰਮੇਵਾਰੀ ਵੀ ਨਿਭਾਉਂਦੇ ਨੇ ਔਰ ਇਹ ਬੜੇ ਲੰਬੇ ਅਰਸੇ ਤੋਂ ਜਿੰਮੇਵਾਰੀ ਨਿਭਾ ਰਹੇ ਨੇ। ਸੋ ਇਹ ਗੁਰਸਿੱਖ ਇਹ ਲੈ ਕੇ ਆਏ ਨੇ ਸੰਤ ਬਾਬਾ ਜਗਜੀਤ ਸਿੰਘ ਹਰਖੋ ਵਾਲਿਆਂ ਨੂੰ ਸਾਡੀ ਬੇਨਤੀ ਨੂੰ ਕੁਰਬਾਨ ਕਰਦੇ ਹੋਏ ਇਹਨਾਂ ਨਾਲ ਫਤਿਹ ਸਾਂਝੀ ਕਰਦੇ ਜੀ। ਵਾਹਿਗੁਰੂ ਫਤਿਹ। ਔਰ ਗੱਲਬਾਤ ਬਿਲਕੁਲ ਬੜੇ ਇਨਫੋਰਮਲ ਜਿਹਾ ਢੰਗ ਦੇ ਨਾਲ ਹੀ ਕਿ ਬਾਬਾ ਜੀ ਦੇ ਜੀਵਨ ਦੇ ਵਿੱਚ ਆਪਾਂ ਕੁਛ ਇੱਦਾਂ ਪ੍ਰਾਪਤ ਕਰਨੀਆਂ ਨੇ, ਉਹਨਾਂ ਨੇ ਇਹ ਪਾਸਾ ਕਿਵੇਂ ਅਖਤਿਆਰ ਕੀਤਾ ਔਰ ਜਿਹੜੀ ਉਹ ਸੇਧ ਗੁਰੂ ਨਾਨਕ ਦੇ ਦਰ ਨਾਲ ਜੁੜ ਕੇ, ਗੁਰੂ ਨਾਨਕ ਦੀ ਬਾਣੀ ਨਾਲ ਜੁੜ ਕੇ, ਗੁਰੂ ਨਾਨਕ ਦੇ ਫਲਸਫੇ ਨਾਲ ਜੁੜ ਕੇ, ਇਹ ਗੁਰਬਾਣੀ ਨਾਲ ਜੁੜ ਕੇ ਦੇ ਰਹੇ ਨੇ, ਉਹ ਸੇਧ ਆਪਾਂ ਪ੍ਰਾਪਤ ਕਰਨੀ ਹੈ। ਪਰ ਬਾਬਾ ਜੀ ਅਧਿਆਤਮਵਾਦ ਦੀ ਲਾਗ ਜਿਹੜੀ ਹੈ ਇਹ ਬੜੀ ਔਖੀ ਲਾਗ ਹੁੰਦੀ ਹੈ, ਇਹ ਕਿਵੇਂ ਲੱਗੀ?
ਇਹ ਸਾਡੇ ਬਾਬਾ ਜੀ ਉਹਨਾਂ ਨੇ ਸੰਤ ਗਿਆਨੀ ਲਾਲ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬ੍ਰਹਮ ਵਿਦਿਆ ਦੀ ਦਾਤ ਪ੍ਰਾਪਤ ਕੀਤੀ ਤੇ 10 ਵਾਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਫੇਰ ਸੰਥਿਆ ਕੀਤੀ ਤੇ ਬਾਕੀ ਅੰਮ੍ਰਿਤਧਾਰੀ ਸੀ, ਨਿਤਨੇਮ ਜੀਵਨ ਔਰ ਮਹਾਂਪੁਰਖਾਂ ਦੀ ਸੰਗਤ ਸੀ ਤੇ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਵੀ ਸਿੱਖੀ ਦੀ ਰੰਗਣ ਜਿਹੜੀ ਲਿਆਂਦੀ। ਉਹਨਾਂ ਤੋਂ ਬਾਅਦ ਫਿਰ ਸਾਡੇ ਪਿਤਾ ਜੀ ਜਿਹੜੇ ਸੀ ਉਹਨਾਂ ਨੇ ਸੰਤ ਠਾਕਰ ਦਾਸ ਜੀ ਉਦਾਸੀ ਮਹਾਂਪੁਰਖ ਸੀਗੇ ਔਰ ਤਪਸਵੀ ਮਹਿਤਾਬ ਸਿੰਘ ਜੀ ਬ੍ਰਹਮਤਾਤਮ ਸੀ, ਸੰਤ ਬਾਬਾ ਪ੍ਰੀਤਮ ਸਿੰਘ ਜੀ ਮਾਨਖੇੜੀ ਵਾਲੇ ਔਰ ਸੰਤ ਬਾਬਾ ਅਜੀਤ ਸਿੰਘ ਜੀ ਨਥਲਪੁਰ ਵਾਲੇ ਮਰਿੰਡੇ ਦੇ ਇਲਾਕੇ। ਉਹਨਾਂ ਮਹਾਂਪੁਰਖਾਂ ਨੇ ਅੰਮ੍ਰਿਤ ਛਕਾਇਆ। ਫਿਰ ਸੰਤ ਬਾਬਾ ਬਸੰਤ ਸਿੰਘ ਜੀ ਜਾਣ ਵਾਲੇ ਮਹਾਂਪੁਰਖ, ਸੰਤ ਬਾਬਾ ਹਰੀ ਸਿੰਘ ਕਹਾਰਪੁਰ ਵਾਲੇ ਔਰ ਸੰਤ ਬਾਬਾ ਭਾਗ ਸਿੰਘ ਜੀ ਜੋਗੜ ਵਾਲੇ ਔਰ ਸੰਤ ਬਾਬਾ ਦਲੀਪ ਸਿੰਘ ਜੀ ਡਮੇਲੀ ਵਾਲੇ ਮਹਾਂਪੁਰਖ ਤੇ ਫਿਰ ਪਰਮ ਪਵਿੱਤਰ ਆਤਮਾ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ, ਇਹਨਾਂ ਮਹਾਂਪੁਰਖਾਂ ਦੀ ਸੰਗਤ ਤੋਂ ਉਹਨਾਂ ਨੇ ਗੁਰਮਤ ਦੀਆਂ ਬੇਅੰਤ ਸੇਧਾਂ ਲਈਆਂ ਤੇ ਉਹਨਾਂ ਨੇ ਆਪਣੇ ਪਰਿਵਾਰ ਵਿੱਚ ਵੀ ਗੁਰਸਿੱਖੀ ਲਿਆਂਦੀ ਤੇ ਸਾਨੂੰ ਉਹਨਾਂ ਨੇ 5 ਸਾਲ ਦੀ ਉਮਰ ਚ ਬਾਬਾ ਜਵਾਲਾ ਸਿੰਘ ਚੜਾ ਦਿੱਤਾ ਸੀ ਤੇ ਬਾਬਾ ਜਵਾਲਾ ਸਿੰਘ ਦੇ ਹੁਕਮ ਨਾਲ ਹੀ ਫਿਰ ਸਕੂਲੀ ਵਿਦਿਆ ਤੇ ਇੱਧਰ ਜਿਹੜੀ ਅਧਿਆਤਮ ਦੀ ਵਿਦਿਆ ਸੀ ਪ੍ਰਾਪਤ ਕੀਤੀ ਤੇ ਕੋਕਰੀ ਨਗਰ ਅੰਬੋਗੇ ਦੇ ਪਾਸ ਭਾਈ ਸੰਗਤ ਸਾਹਿਬ ਸੱਚੀ ਦਾੜੀ ਮਹਾਂਪੁਰਖ ਹੋਏ ਹੈ ਤੇ ਸੂਰਿਆ ਪ੍ਰਕਾਸ਼ ਉਹਨਾਂ ਦੀ ਕਥਾ ਸਾਰਿਆਂ ਦੀ ਹੁੰਦੀ ਹੈ ਤੇ ਉਹਨਾਂ ਤੋਂ ਬਾਅਦ ਬਾਬਾ ਬਖਤ ਮੱਲ ਜੀ ਔਰ ਬਾਬਾ ਨਰੈਣ ਜੀ ਮੀਹਾਂ ਸਾਹਿਬ ਧੰਮਧਾਮ ਸਾਹਿਬ ਵਾਲੇ ਜਿਨ੍ਹਾਂ ਨੇ 9ਵੇਂ ਪਾਤਸ਼ਾਹ ਔਰ 10ਵੇਂ ਪਾਤਸ਼ਾਹ ਦੀ ਇਹਨਾਂ ਨੇ ਸੇਵਾ ਕੀਤੀ ਹੈ। ਉਹਨਾਂ ਤੋਂ ਬਾਅਦ ਬਾਬਾ ਲਖਮੀਰ ਸਾਹਿਬ ਔਰ ਬਾਬਾ ਬੂਢ ਸਿੰਘ, ਬਾਬਾ ਕਾਬਲ ਸਿੰਘ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਇਹ ਸੇਵਾ ਕਰਾਈ ਹੈ। ਜਦੋਂ ਅਬਦਾਲੀ ਨੇ ਇਹ ਸਥਾਨ ਮਿਸਮਾਰ ਕੀਤਾ ਸੀ, ਨਵਾਬ ਕਪੂਰ ਸਿੰਘ ਨੇ ਬਾਬਾ ਕਾਬਲ ਸਿੰਘ ਜੀ ਤੇ ਦੇਸ ਰਾਜ ਸੁਰਸੋਂ ਵਾਲੇ ਉਹਨਾਂ ਨੂੰ ਇਹ ਸੇਵਾ ਦਿੱਤੀ ਸੀ ਤੇ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੀ ਜਾਂ ਬਾਕੀ ਜਿੰਨੀ ਸੰਖਮਰ ਸੇਵਾ ਨਿਭਾਈ ਹੈ। ਉਹਨਾਂ ਤੋਂ ਬਾਅਦ ਫਿਰ ਬਾਬਾ ਸੰਗ ਸਿੰਘ ਜੀ ਹੋਇਆ ਜੋ ਮੋਦਕੀ ਦੀ ਲੜਾਈ ਸ਼ਹੀਦ ਹੋਇਆ। ਉਹਨਾਂ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਮਹਾਂਪੁਰਖ ਹੋਇਆ, ਉਹ ਫਿਰ ਵਿਦਿਆ ਦੀ ਮੰਡਲੀ ਫੇਰਦੇ ਸੀ ਤੇ ਉਸ ਸਥਾਨ ਤੇ ਗੁਰੂ ਗ੍ਰੰਥ ਸਰੂਪ ਵੀ ਲਿਖੇ ਜਾਂਦੇ ਸੀ ਤੇ ਅਧਿਆਤਮ ਵਿਦਿਆ ਵੀ ਪੜ੍ਹਾਈ ਜਾਂਦੀ ਸੀ। ਉਹਨਾਂ ਤੋਂ ਬਾਅਦ ਸੰਤ ਬਾਬਾ ਉੱਤਮ ਸਿੰਘ ਜੀ ਔਰ ਸੰਤ ਮਿਸ਼ਰਾ ਸਿੰਘ ਜੀ, ਉਹਨਾਂ ਤੋਂ ਬਾਅਦ ਫਿਰ ਸ੍ਰੀਮਾਨ ਪਰਿਵਰਾਜ ਕਾ ਆਚਾਰਜ ਪੰਡਿਤ ਭਾਨ ਸਿੰਘ ਜੀ ਮਹਾਰਾਜ ਮਹਾਮੰਡਲੇਸ਼ਵਰ, ਜਿਨ੍ਹਾਂ ਤੋਂ ਹਿੰਦੂ ਮਤ ਦੇ ਬਹੁਤ ਵੱਡੇ ਵੱਡੇ ਮੰਡਲੇਸ਼ਵਰ ਵਿਦਿਆ ਪੜ੍ਹੀ ਹੈ, ਜਿਨ੍ਹਾਂ ਚ ਗੰਗੇਸ਼ਰਾਨੰਦ ਜੀ, ਸਵਾਮੀ ਗੰਗੇਸ਼ਰਾਨੰਦ ਦਾਸ, ਅਰਜਨ ਸ਼ਾਸਤਰੀ, ਅਰਜਨ ਭਿਕਸ਼ੂ, ਸੰਤ ਬਾਬਾ ਸਹਿਲ ਸਿੰਘ ਜੀ ਔਰ ਪੰਡਿਤ ਇੰਦਰ ਸਿੰਘ ਜੀ, ਸੰਤ ਟਹਿਲ ਸਿੰਘ ਜੀ ਤੇ ਸੰਤ ਬਿਸ਼ਨ ਸਿੰਘ ਜੀ, ਸੰਤ ਤਰਲੋਕ ਸਿੰਘ ਜੀ ਤੇ ਗ੍ਰਿਸਤੀ ਵੀ ਬਹੁਤ ਸਾਰਿਆਂ ਨੇ ਉਹਨਾਂ ਤੋਂ ਵਿਦਿਆ ਵੇਦਾਂਤ ਦੀ, ਨਿਆਂ ਦੀ, ਗੁਰਮਨ ਦੀ ਪ੍ਰਾਪਤ ਕੀਤੀ ਹੈ। ਤੇ ਉਹਨਾਂ ਤੋਂ ਬਾਅਦ ਜੋ ਸੰਤ ਭਾਨ ਸਿੰਘ ਤੋਂ ਬਾਅਦ ਸੰਤ ਸਹਿਲ ਸਿੰਘ ਜੀ ਹੋਏ ਦਾਸ ਨੇ, ਉਹਨਾਂ ਪਾਸ ਰਹਿ ਕੇ ਇਹ ਅਧਿਆਤਮ ਦੀ ਵਿਦਿਆ ਤਕਰੀਬਨ 7-8 ਸਾਲ ਰਹਿ ਕੇ ਪ੍ਰਾਪਤ ਕੀਤੀ ਹੈ। ਬਾਕੀ ਗਿਆਨੀ ਜੋਤ ਸਿੰਘ ਜੀ, ਗਿਆਨੀ ਅਮਰ ਸਿੰਘ ਜੀ, ਉਹਨਾਂ ਮਹਾਂਪੁਰਖਾਂ ਦੀ ਵੀ ਕਾਫੀ ਦੇਣ ਹੈ ਤੇ ਸੰਤ ਬਾਬਾ ਮਹਿੰਦਰ ਸਿੰਘ ਜੀ ਹਰਖੋਵਾਲ ਵਾਲੇ, ਉਹਨਾਂ ਮਹਾਂਪੁਰਖਾਂ ਦੇ ਵੀ ਵਡਵਾਈ ਰਹੇ ਹਾਂ ਤੇ ਉਹਨਾਂ ਨੇ ਵੀ ਆਪ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਸੰਥਿਆ ਨਾਲ ਮਹਾਂਪੁਰਖਾਂ ਨੇ ਕਰਵਾਇਆ ਸੀ ਤੇ ਬਾਕੀ ਅਰਥਾਂ ਦਾ ਸਾਰਾ ਇਹਨਾਂ ਮਹਾਂਪੁਰਖਾਂ ਤੋਂ ਵਿਚਾਰ ਜਿਹੜਾ।
ਬਾਬਾ ਜੀ ਤੁਸੀਂ ਖਾਸ ਤੌਰ ਤੇ ਜ਼ਿਕਰ ਕੀਤਾ ਵਿਦਿਆ ਗੁਰਮਤ ਵਿਦਾਂਤ ਤੇ ਨਿਆਂ ਦੀ ਵਿਦਿਆ, ਇਹ ਤਿੰਨਾਂ ਚ ਕੀ ਫਰਕ ਹੈ?
ਨਿਆਂ ਹੈਗਾ ਮਤਲਬ 6 ਸ਼ਾਸਤਰਾਂ ਚ ਇੱਕ ਸ਼ਾਸਤਰ ਆ ਜਿਹਦੇ ਤਰਕ ਔਰ ਦਲੀਲ ਹੁੰਦੀ ਹੈ,
ਠੀਕ,
ਤੇ ਉਹਦੇ ਨਾਲ ਫਿਰ ਬੰਦੇ ਦੀ ਬੁੱਧੀ ਤੀਖਣ ਹੁੰਦੀ ਹੈ ਤੇ ਪਤਾ ਲੱਗਦਾ ਕਿ ਅਸੀਂ ਆਪਣੇ ਪ੍ਰਸ਼ਨ ਨੂੰ ਕਿਵੇਂ ਕਰਨਾ ਤੇ ਕਿਵੇਂ ਕੱਟਣਾ ਸੰਸੇ ਨਿਵਿਰਤ ਵਾਸਤੇ ਹੁੰਦੇ। ਜਿਵੇਂ ਹੁਣ ਆਪਾਂ ਲੰਗਰ ਤਿਆਰ ਕਰਦੇ ਆ, ਇੱਕ ਲੱਕੜਾਂ ਲੈ ਆਇਆ, ਇੱਕ ਆਟਾ ਲੈ ਆਇਆ, ਇੱਕ ਨੇ ਸਬਜ਼ੀ ਬਣਾ ਲਈ, ਇੱਕ ਨੇ ਪ੍ਰਸ਼ਾਦੇ ਬਣਾ ਲਿਆ, ਇੱਕ ਨੇ ਬਰਤਾਤ ਤੇ, ਇੱਕ ਨੇ ਛੱਕ ਲਿਆ ਛਕਾ ਲਿਆ, ਉਹ 6 ਨੇ ਕੰਮ ਤੇ ਕੋਈ ਕੀਤਾ। ਇਸ ਤਰ੍ਹਾਂ ਜਿਹੜੇ 6 ਸ਼ਾਸਤਰ ਆ ਉਹਨਾਂ ਚ ਮਹਾਂਪੁਰਖਾਂ ਨੇ ਜੁਦੇ ਜੁਦੇ ਪੱਖ ਰੱਖੇ ਆ ਤੇ ਬਾਅਦ ਵਿਚ ਜਿਹੜੀ ਅਧਿਆਤਮ ਦੀ ਸਿੱਧੀ ਹੈ ਉਹ ਵੇਦਾਂਤ ਦੁਆਰਾ ਹੁੰਦੀ ਹੈ, ਕਿਉਂਕਿ ਵੇਦਾਂਤ ਕੋਈ ਇਤਿਹਾਸ ਨਹੀਂ, ਇੱਕ ਵੇਦਾਂਤ, ਵੇਦਾਂਤ ਕੀ ਆ? ਗਿਆਨ, ਵੇਦ ਮੈਨੇ ਗਿਆਨ ਆ, ਵਿਦ ਮੈਨੇ ਜਾਣਨਾ, ਵਿਦਵਾਨ ਜਾਣਨ ਵਾਲਾ, ਤੇ ਵਿਦਿਆ ਜਿਹਦੇ ਦੁਆਰਾ ਜਾਣਕਾਰੀ ਪ੍ਰਾਪਤ ਹੁੰਦੀ ਹੈ, ਇਹ ਵਿਦ ਧਾਤੂ ਤੋਂ ਮਤਲਬ ਵੇਦ ਸ਼ਬਦ ਜਿਹੜਾ ਬਣਿਆ, ਇਸ ਵਾਸਤੇ ਇੱਕ ਥਿਊਰੀ ਹੈ, ਕੋਈ ਇਤਿਹਾਸ ਨਹੀਂ ਹੈ, ਤੇ ਇਸ ਵਾਸਤੇ ਸਮਝਣ ਵਾਸਤੇ ਅਧਿਆਤਮ ਨੂੰ ਤੇ ਜਿਹੜੇ ਸਿਆਣੇ ਆ ਉਹ ਇਸ ਵਿਦਿਆ ਦਾ ਵੀ ਵਿਚਾਰ ਕਰਦੇ ਆ।
ਸੋ ਵੇਦਾਂਤ, ਵੇਦਾਂਤ ਗਿਆਨ ਦਾ ਅੰਤ ਜਾਂ ਗਿਆਨ ਦਾ ਸਿਖਰ, ਜਿੱਥੇ ਗਿਆਨ ਦਾ ਅੰਤ ਹੋ ਜਾਂਦਾ ਵੇਦਾਂਤ, ਉੱਥੇ ਜਾ ਕੇ ਪ੍ਰਾਪਤੀ ਹੁੰਦੀ ਹੈ।
ਗਿਆਨ ਦਾ ਮਤਲਬ ਇਹ ਹੈ ਕਿ ਗੇ ਵਸਤੂ ਨੂੰ ਜਾਣਨਾ, ਗਿਆਤਾ ਗਿਆਨ ਗੇ, ਗਿਆਤਾ ਜਾਣਨ ਵਾਲਾ, ਗੇ ਉਹ ਵਸਤੂ, ਗਿਆਨ ਜਿਹਦੇ ਦੁਆਰਾ ਜਾਣਿਆ ਜਾਂਦਾ, ਇਹ ਤ੍ਰਿਪਟੀ ਆ ਨਾ, ਪਰਮਾਤਾ ਪਰਮਾਨ ਪਰਮੇ ਧਿਆਤਾ ਧਿਆਨ ਤੇ, ਇਹਨਾਂ ਨੂੰ ਤ੍ਰਿਪਟੀ ਕਹਿੰਦੇ ਆ। ਇਸ ਵਾਸਤੇ ਫਿਰ ਗੇ ਵਸਤੂ ਕੀ ਹੈ? ਹਰ ਪ੍ਰਾਣੀ ਮਾਤਰ ਲਈ ਉਹ ਪਰਮੇਸ਼ਰ ਹੈ, ਉਹਦੀ ਜਾਣਕਾਰੀ ਜਿਹੜੀ ਹੈ ਉਹ ਮਹਾਂਪੁਰਖਾਂ ਦੁਆਰਾ ਸ਼ਾਸਤਰਾਂ ਦੁਆਰਾ ਪ੍ਰਾਪਤ ਹੁੰਦੀ ਹੈ, ਤੇ ਇਸ ਵਾਸਤੇ ਜਿਹੜੀ ਗੁਰਬਾਣੀ ਹੈ ਇਹ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਕਾਲੀ ਬਾਣੀ, ਦਰਗਾਹੀ ਬਾਣੀ ਹੈ, ਫੁਰਕੀ ਬਾਣੀ ਹੈ, ਕਿਉਂਕਿ ਪਹਿਲੇ ਸਮਿਆਂ ਚ ਜਿਵੇਂ ਸੰਸਕ੍ਰਿਤ ਵਿਚ ਸੀ ਤੇ ਹੁਣ ਉਹਦੇ ਵਾਸਤੇ 9 ਵਿਆਕਰਨਾਂ ਪੜ੍ਹੇ, ਫਿਰ ਉਹ ਪਾਠ ਸਿੱਖਿਆ ਜਾਂਦਾ, ਫਿਰ ਉਹਦੇ ਅਰਥ ਸਿੱਖਣ ਵਾਸਤੇ ਪਿੰਗਲ ਜੋਤ ਨਿਰੋਗਤ ਕਿੰਨਾ ਕੁਛ ਕਰਨਾ ਪੈਂਦਾ, ਤੇ ਕਲਯੁਗੀ ਜੀਵਾਂ ਦੀ ਉਮਰ ਵੀ ਥੋੜੀ ਹੈ ਤੇ ਸਮਾਂ ਵੀ ਬੜਾ ਘੱਟ ਹੈ, ਫਿਰ ਪਜੀਵਕਾ ਵੀ ਬੜੀ ਮਹਿੰਗੀ ਹੈ, ਤੇ ਸਤਿਗੁਰੂ ਜੀ ਨੇ ਕਿਰਪਾ ਕਰਦਿਆਂ ਹੋਇਆਂ ਇਹ ਗੁਰਬਾਣੀ ਦੀ ਦਾਤ ਬਖਸ਼ਿਸ਼ ਕੀਤੀ ਹੈ ਕਿ ਲੋਕ ਬੋਲੀ ਵਿਚ ਜਿਹਦੇ ਵਿਚ ਹਰ ਇੱਕ ਪ੍ਰਾਣੀ ਮਾਤਰ ਆਪਣਾ ਵਿਵਹਾਰ ਵੀ ਸ਼ੁੱਧ ਕਰ ਸਕੇ, ਸਮਾਜ ਰਾਜਨੀਤੀ ਵੀ ਤੇ ਪਰਮਾਰਥੀ ਤੱਤ ਵੀ ਸਿੱਧ ਕਰ ਸਕੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਗੁਰਬਾਣੀ ਦਾ ਗਿਆਨ ਬਖਸ਼ਿਸ਼ ਕੀਤਾ।
ਸਾਰਾ ਕੁਛ ਹੀ ਗੁਰਬਾਣੀ ਚ ਪਾਤਾ,
ਜਿਵੇਂ ਸਮੁੰਦਰ ਵਿਚ ਸਾਰੀਆਂ ਨਦੀਆਂ ਮਿਲ ਕੇ ਸਮੁੰਦਰ ਰੂਪ ਹੋ ਜਾਣੀਆਂ ਤੇ ਗੁਰਬਾਣੀ ਇੱਕ ਅਥਾਹ ਸਾਗਰ ਆ। ਚੌਹਾਂ ਵੇਦਾਂ ਨੇ ਮਤਲਬ ਓਹੰਕਾਰ ਤੇ ਜਾ ਕੇ ਸੰਪੂਰਨਤਾ ਕੀਤੀ ਹੈ ਤੇ ਗੁਰੂ ਗ੍ਰੰਥ ਸਾਹਿਬ ਓਹੰਕਾਰ ਤੋਂ ਆਰੰਭ ਕੀਤਾ। ਜਿਵੇਂ ਪਹਿਲੇ ਯੁਗ ਦਾ ਅਵਤਾਰ ਆਇਆ ਉਹ ਕਰਮ ਦਾ ਉਪਦੇਸ਼ ਦੇ ਗਿਆ, ਦੂਆ ਪਾਸ਼ਨਾਂ ਦਾ, ਤੀਜਾ ਗਿਆਨ ਦੇ ਗਿਆ ਗੀਤਾ ਦਾ ਕ੍ਰਿਸ਼ਨ ਜੀ, ਤੇ ਗੁਰੂ ਨਾਨਕ ਸਾਹਿਬ ਨੇ ਤੁਰੀਆ ਪਦ ਦਾ ਉਪਦੇਸ਼ ਦਿੱਤਾ ਕਿ ਜੀਵ ਔਰ ਬ੍ਰਹਮ ਦਾ ਪਰਮੇਸ਼ਰ ਨਾਲ ਅਭੇਦਤਾ ਕਿਵੇਂ ਹੋਣੀ ਹੈ। ਇਹ ਸਾਰੀ ਵਿਚਾਰ ਗੁਰਬਾਣੀ ਚ ਬਖਸ਼ੀ ਹੈ।
ਗੁਰਬਾਣੀ ਦੇ ਬਹੁਤ ਸਾਰੇ ਹਵਾਲਿਆਂ ਨੂੰ ਜਾਣਨ ਲਈ ਆਮ ਤੌਰ ਤੇ ਵਿਦਾਨ ਦਾ ਗਿਆਨ ਵੀ ਜ਼ਰੂਰੀ ਸਮਝਿਆ ਜਾਂਦਾ, ਔਰ ਸੰਤ ਬਾਬਾ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਵੀ ਵਿਦਾਂਤ ਪੜਾਇਆ ਕਰਦੇ ਸਨ, ਉਹਨਾਂ ਦੇ ਜੀਵਨ ਦੇ ਵਿੱਚ ਕਥਾ ਮਿਲਦੀ ਹੈ। ਅੱਜ ਬੇਸ਼ੱਕ ਵਿਦਾਨ ਦੀ ਗੱਲ ਬਹੁਤ ਘੱਟ ਗਈ ਹੈ, ਬਹੁਤ ਘੱਟ ਪੜਾਇਆ ਜਾਂਦਾ ਹੈ, ਪਰ ਮਹਾਂਪੁਰਸ਼ ਜਿਹੜੇ ਸਾਡੇ ਚਲਦੀਆਂ ਹੋਈਆਂ ਟਕਸਾਲਾਂ ਨੇ, ਜਿਹੜੀਆਂ ਸੰਪਰਦਾਵਾਂ ਨੇ, ਉਹਨਾਂ ਦੇ ਵਿੱਚ ਨਾਲ ਨਾਲ ਕਿਉਂਕਿ ਦੂਜੇ ਧਰਮ ਬਾਰੇ ਜਾਣਨਾ ਵੀ ਜ਼ਰੂਰੀ ਹੈ, ਗਿਆਨ ਦੀ ਗਿਆਨ ਜਿੱਥੋਂ ਮਿਲੇ ਉੱਥੇ ਪ੍ਰਾਪਤ ਕਰ ਲੈਣਾ ਚਾਹੀਦਾ, ਵਿਦਾਂਤ ਪੜਾਇਆ ਜਾਂਦਾ ਸੀਗਾ, ਇਹ ਅੱਜ ਕਿਉਂ ਇਹ ਘੱਟ ਹੋ ਗਿਆ ਕਾਰਨ?
ਉਹ ਇਹ ਹੈ ਕਿ ਦੇਖੋ ਜਿਸ ਤਰ੍ਹਾਂ ਹੁਣ ਪ੍ਰਾਇਮਰੀ ਦੀ ਕਲਾਸ ਵੀ ਹੈ, ਸਿੱਧੀ PhD ਦੀ ਬੁੱਕ ਤਾਂ ਕਿਸੇ ਨੂੰ ਪੜ੍ਹਾਈ ਨਹੀਂ ਜਾ ਸਕਦੀ ਕਿ ਪ੍ਰਾਇਮਰੀ ਚ ਕਾਇਦਾ ਉੜਾੜਾ ਕਾ ਖਾ ਗਾ ABC ਹੈ। ਜੇ ਉਹਨੂੰ ਕਹੀਏ ਤੋਛਿਆ ਤੇ ਇਹ ਤੋਂ ਬਿਨਾਂ ਆਪਾਂ PhD ਤੇ ਪਹੁੰਚਾਂਗੇ ਕਿਵੇਂ? ਇਸ ਤਰ੍ਹਾਂ ਜਿੰਨੀ ਇਹ ਵਿਦਿਆ ਹੈਗੀ ਹੈ, ਭਾਵੇਂ ਗੁਰਬਾਣੀ ਮਹਾਨ ਆ, ਇਹ ਇੱਕ PhD ਦਾ ਕੋਰਸ ਆ, ਇਹਨੂੰ ਸਮਝਣ ਵਾਸਤੇ ਜਿਹੜੀ ਪ੍ਰਾਇਮਰੀ ਦੀ ਵਿਦਿਆ ਉਹਦੀ ਜਾਣਕਾਰੀ ਵੀ ਬਹੁਤ ਜ਼ਰੂਰੀ ਹੈ।
ਸੋ ਅੱਜ ਪਰ ਸ਼ਾਇਦ ਜ਼ਿੰਦਗੀ ਦੀ ਦੌੜ ਹੀ ਇੰਨੀ ਤੇਜ਼ ਹੋ ਗਈ ਕਿ ਮਨੁੱਖ ਜਾਂਦਾ ਹੈ ਉਹਨੂੰ ਸਿੱਧੀ ਹੀ PhD ਮਿਲ ਜਾਵੇ, ਪਰ ਗਿਆਨ ਵੀ ਜਿੱਦਾਂ ਪੌੜੀਆਂ ਚੜ੍ਹਦੇ ਡੰਡਾ ਡੰਡਾ ਕਰਕੇ ਉਦਾਂ ਹੀ ਪ੍ਰਾਪਤ ਕਰਨਾ ਪੈਂਦਾ। ਉਹਦੇ ਲਈ ਸਾਧਨਾ ਦੀ ਲੋੜ ਹੁੰਦੀ ਹੈ, ਉਹਦੇ ਲਈ ਇਹ ਜਪ ਦੀ ਲੋੜ ਹੁੰਦੀ ਹੈ, ਉਹਦੇ ਲਈ ਆਪਣੇ ਆਪ ਨੂੰ ਬਿਲਕੁਲ ਪੂਰੀ ਤਰ੍ਹਾਂ ਢਾਲਣਾ ਪੈਂਦਾ। ਇਹ ਬਾਬੀ ਤੁਹਾਡੇ ਨਾਲ ਨਾਂ ਨਾਲ ਹਰਖੋਵਾਲ ਸ਼ਬਦ ਜਿਹੜਾ ਤੁਸੀਂ ਦੱਸਿਆ ਕਿ 5 ਸਾਲ ਦੀ ਉਮਰ ਚ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲਿਆਂ ਕੋਲ ਆ ਗਿਆ ਸੀ। ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲ ਵਾਲੇ ਬਹੁਤ ਵੱਡੇ ਮਹਾਂਪੁਰਸ਼, ਉਹਨਾਂ ਦੀ ਬੜੀਆਂ ਸਾਖੀਆਂ ਮਿਲਦੀਆਂ ਜਿਹੜੀਆਂ ਮਨੁੱਖੀ ਜੀਵਨ ਅੱਜ ਦੇ ਸਮੇਂ ਚ ਬਹੁਤ ਸਾਰੀ ਸੇਧ ਦੇ ਸਕਦੀਆਂ। ਕੋਈ ਇਹੋ ਜਿਹੀ ਇੱਕ ਯਾਦਗਾਰੀ ਗੱਲ ਜਿਹੜੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੋਵੇ, ਜਿਹੜੀ ਸਾਰੇ ਸੰਗਤਾਂ ਦੇ ਇੱਕ ਤਰ੍ਹਾਂ ਦੀ ਇਹਨੂੰ ਦੱਸਣ ਵਾਲੀ ਹੋਵੇ ਕਿ ਉਹਦੇ ਨਾਲ ਸਾਡੇ ਜੀਵਨ ਦੇ ਅੱਜ ਦੇ ਸਮੇਂ ਦੀ ਸੇਧ ਮਿਲ ਸਕਦੀ ਹੈ, ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲਾਂ ਦੀ ਕੋਈ ਯਾਦ?
ਉਹ ਇਸ ਤਰ੍ਹਾਂ ਸੀ ਜੀ ਕਿ ਸਾਡੇ ਪਿਤਾ ਜੀ ਹੋਰ ਮਹਾਂਪੁਰਖਾਂ ਦੀ ਕਾਫੀ ਸੰਗਤ ਕਰਦੇ ਸੀ।
ਹਾਂਜੀ,
ਫੌਜ ਵੀ ਰਹੇ, ਅੰਮ੍ਰਿਤਧਾਰੀ ਸੀਗੇ, ਤੇ ਫਿਰ ਸੰਤ ਹਰਖੋਵਾਲੀਆਂ ਬਾਰੇ ਕਿਸੇ ਪ੍ਰੇਮੀ ਨੇ ਕਾਫੀ ਉਹਨਾਂ ਦੀ ਪ੍ਰਸ਼ੰਸਾ ਕੀਤੀ ਸੀ ਤੇ ਉਹਨਾਂ ਨੇ ਫਿਰ ਮਨ ਚ ਧਾਰਿਆ ਵੀ ਜੇ ਉਹ ਪੂਰਨ ਪੁਰਖ ਆ ਤੇ ਫਿਰ ਆਪਣੇ ਆਪ ਇਹ ਦਰਸ਼ਨ ਬਖਸ਼ਿਸ਼ ਕਰ ਦੇਣਗੇ ਤੇ ਮਨ ਚ ਇਹ ਆਇਆ ਵੀ ਮਹਾਂਪੁਰਖ ਤਾਂ ਪੂਰਨ ਹੈ ਹੀ ਤੇ ਜੇ ਉਹ ਆਪਣੇ ਆਪ ਆ ਗਏ ਤੇ ਫਿਰ ਉਹਨਾਂ ਨੂੰ ਤੁਸੀਂ ਕੀ ਭੇਟ ਚੜਾਓਗੇ ਕਿ ਵੱਡੇ ਪੁਰਖਾਂ ਦੇ ਸਤਿਕਾਰ ਵਾਸਤੇ ਰਾਜ ਬੈਦ ਗੁਰ ਜੋਤਸ਼ੀ ਇਨਕੇ ਪਾਸ ਜੋ ਜਾਏ ਫਲ ਦੀਏ ਫਲ ਦੇ ਤੈ ਨੀ ਖਾਲੀ ਹੀ ਉਠ ਆਏ ਰਿਤੇ ਪਨ ਦਰਸੇ ਨੀ ਭੂਪ ਪਿਛਕ ਗੁਰਦੇਵ। ਇਹ ਸ਼ਾਸਤਰ ਗੱਲ ਕਹਿੰਦੇ ਆ ਵੀ ਸਿਆਣੇ ਪੁਰਸ਼ਾਂ ਦਾ ਸਤਿਕਾਰ ਕਰਨਾ ਬਣਦਾ ਤੇ ਫਿਰ ਉਹਨੇ ਮਨ ਚ ਵਿਚਾਰ ਕੀਤੀ ਕਿ ਸਾਡੇ ਦੋ ਲੜਕੇ ਆ ਤੇ ਗ੍ਰਿਹਸਤੀ ਕੋ ਵੱਡੀ ਭੇਟਾ ਸਭ ਨੂੰ ਪੁੱਤ ਤੇ ਦੁੱਧ ਦੀ ਹੁੰਦੀ ਆ, ਇੱਕ ਲੜਕਾ ਧਰਮ ਦੇ ਦੇਖੇ ਲਾ ਦੇਈਏ ਵਿਦਵਾਨ ਬਣ ਸਿੱਖੀ ਦਾ ਪ੍ਰਚਾਰ ਕਰਨ ਤੇ ਦੂਜਾ ਦੁੱਧ ਵਾਸਤੇ ਮੱਝ ਜਾਂ ਗਾਂ ਹੁੰਦੀ ਹੈ ਤੇ ਡੇਰੇ ਸੰਗਤ ਵਾਸਤੇ ਇੱਕ ਮੱਝ ਚੜਾਈ ਜਾਏ। ਉਹਨਾਂ ਨੇ ਫਿਰ ਉਹ ਮੇਰੇ ਵੱਲ ਉਹਨਾਂ ਦਾ ਖਿਆਲ ਹੋ ਗਿਆ, ਉਹਨਾਂ ਦੇ ਭਰਾਵਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਕਿਹਾ ਵੀ ਤੇਰੇ ਲੜਕੇ ਦਾ ਦੋਹੇ ਸੀ ਕਿਹੜੇ ਬਹੁਤੇ ਸੀ ਤੇ ਉਹਨੇ ਕਿਹਾ ਮੈਂ ਜੋ ਫੈਸਲਾ ਲੈਣਾ ਸੀ ਲੈ ਲਿਆ। ਸੋ ਫਿਰ ਮਹਾਂਪੁਰਖ ਕੁਦਰਤੀ ਡਮੇਲੀ ਨਗਰ ਆਏ ਸੀ ਤੇ ਉੱਥੇ ਮੈਨੂੰ ਉਹ ਦਰਸ਼ਨ ਨੂੰ ਨਾਲ ਲੈ ਕੇ ਗਏ ਜਿਵੇਂ ਜਾਂਦੇ ਸੀ ਤੇ ਸਾਨੂੰ ਨਿਆਣੇ ਹੁੰਦਿਆਂ ਨੂੰ ਸੰਤਾਂ ਕੋਲ ਲੈ ਜਾਂਦੇ ਸੀ, ਜੋੜੇ ਝਾੜਨੇ, ਭਾਂਡੇ ਮਾਂਜਣੇ, ਫਿਰ ਝਾੜੂ ਫੇਰਨਾ, ਸੇਵਾ ਕਰਨੀ, ਬੂਟਿਆਂ ਨੂੰ ਪਾਣੀ ਪਾਉਣਾ ਤੇ ਜਦੋਂ ਨਿਤਨੇਮ ਕਰਨਾ ਕੋਲ ਬਹਾਲ ਲੈਣਾ। ਬਹੁਤ ਸਾਰੀਆਂ ਨਿਤਨੇਮ ਦੀਆਂ ਬਾਣੀਆਂ ਜਿਹੜੀਆਂ ਮੈਨੂੰ ਉਹਨਾਂ ਤੋਂ ਸੁਣ ਕੇ ਹੀ ਕੰਠ ਹੋਈਆਂ। ਫਿਰ ਉਹ ਆਪ ਕਾਫੀ ਵਿਦਵਾਨ ਵੀ ਸੀਗੇ ਤੇ ਨਿਤਨੇਮੀ ਵੀ ਤੇ ਜਿਵੇਂ ਬਹੁਤ ਸਾਰੇ ਗ੍ਰੰਥ ਜਿਹੜੇ ਆ ਉਹ ਮੈਨੂੰ ਸੁਣਾ ਸੁਣਾ ਕੇ ਚੇਤੇ ਕਰਾਏ ਸੀ, ਪੜਿਆ ਬਾਅਦ ਚ ਤੇ ਇਸੇ ਤਰ੍ਹਾਂ ਫਿਰ ਮਹਾਂਪੁਰਖਾਂ ਕੋਲ ਉੱਥੇ ਚਲੇ ਗਏ। ਉਹਨਾਂ ਨੇ ਫਿਰ ਬੇਨਤੀ ਕਰਤੀ ਕਿ ਮਹਾਂਪੁਰਖੋ ਤੁਹਾਡੇ ਦਰਸ਼ਨ ਦੀ ਭੇਟ ਲਈ ਤੇ ਮੈਂ ਇਹ ਮੰਚ ਧਾਰਿਆ ਸੀ ਇਹ ਪ੍ਰਵਾਨ ਕਰ ਲੋ ਤੇ ਉਸੇ ਲੰਗਰ ਵਾਸਤੇ ਦੁੱਧ ਲਈ ਮੱਝ ਉੱਥੇ ਛੱਡਿਆ ਉਹਨਾਂ ਦੇ ਹੁਕਮ ਨਾਲ ਤੇ ਮੈਨੂੰ ਫਿਰ ਸੰਤਾਂ ਨੇ ਹੁਕਮ ਕੀਤਾ ਵੀ ਇਹਨੂੰ ਵਿਦਿਆ ਪੜਾਉਣੇ ਆ ਤੇ ਫਿਰ ਸ਼ਾਸਤਰੀ ਵਿਦਿਆ ਵੀ ਪੜਾਉਣੇ ਆ ਤੇ ਗੁਰਮਤ ਵੀ ਤੇ ਬਾਕੀ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀ ਲਾਇ ਧਿਆਨਾ ਇਹ ਵੀ ਜ਼ਰੂਰੀ ਹੈ ਮਹਾਰਾਜ ਦਾ ਸਿਧਾਂਤ ਆ ਕਿ ਇਸ ਢੰਗ ਨਾਲ ਫਿਰ ਮੈਂ ਉਹਨਾਂ ਦੇ ਚਰਨਾਂ ਚ ਆ ਗਿਆ ਜਦੋਂ ਉਹਨਾਂ ਦੀ ਆਗਿਆ ਹੋਈ ਫਿਰ ਉਹਨਾਂ ਦੇ ਤਪ ਅਸਥਾਨ ਤੇ ਤਕਰੀਬਨ 18 ਸਾਲ ਸੇਵਾ
18 ਸਾਲ ਰਹੇ ਤੁਸੀਂ ਜ਼ਿਕਰ ਕੀਤਾ ਕਿ ਸੰਤ ਬਾਬਾ ਮਹਿੰਦਰ ਸਿੰਘ ਹਰਕੋਵਾਲਾ ਦੇ ਗੜਬਈ ਦੇ ਤੌਰ ਤੇ
ਬਾਬਾ ਮਹਿੰਦਰ ਸਿੰਘ ਜਿਹੜੇ ਸੀ ਇਹ ਪਹਿਲਾਂ ਸੰਤ ਬਾਬਾ ਭਾਗ ਸਿੰਘ ਜੱਬੜ ਵਾਲਿਆਂ ਕੋਲ ਆਏ ਸੀ ਫਿਰ ਗਿਆਨੀ ਜੋਤ ਸਿੰਘ ਜੀ ਹਰਕੋਵਾਲ ਡੇਰੇ ਦੇ ਵਿਦਵਾਨ ਸੀ ਸੰਤਾਂ ਦਾ ਪਿੰਡ ਵੀ ਲੁਧਿਆਣੇ ਜ਼ਿਲ੍ਹੇ ਸੀ ਤੇ ਉਹਨਾਂ ਦਾ ਵੀ ਉਹਨਾਂ ਨੇ ਫਿਰ ਪ੍ਰੇਰਨਾ ਦਿੱਤੀ ਕਿ ਤੁਸੀਂ ਬਾਬਾ ਜਵਾਲਾ ਚਰਨਾ ਚਾਹੋ ਉਹਨਾਂ ਨੇ ਫਿਰ ਘੱਟੋ ਘੱਟ 10 ਜਾਂ 12 ਸਾਲ ਸੇਵਾ ਹਜ਼ੂਰੀ ਕੀਤੀ ਤੇ ਮਹਾਂਪੁਰਖਾਂ ਦੀ ਫਿਰ ਬਖਸ਼ਿਸ਼ ਲਈ ਫਿਰ ਉਹ ਦਮੇਲੀ ਜਦੋਂ ਜੋਤੀ ਜੋਤ ਸਮਾਏ 13 ਨਵੰਬਰ 1957 ਚ ਤੇ ਫਿਰ ਉਹ ਕਹਿਣ ਲੱਗੇ ਕਿ ਬਾਬਾ ਭਗਤ ਸਿੰਘ ਜੀ ਮਸਤ ਜੈਤੀ ਵਾਲੇ ਤੁਸੀਂ ਹੁਣ ਮੇਰੇ ਤੋਂ ਬਾਅਦ ਉਹਨਾਂ ਦੀ ਸੇਵਾ ਚ ਰਹਿਣਾ ਫਿਰ ਉਹਨਾਂ ਮਹਾਂਪੁਰਖਾਂ ਦੀ ਸੇਵਾ ਚ ਰਹੇ ਮਸਤ ਲੋਕਾਂ ਦੀਆਂ ਬੜੀਆਂ ਕਸਵਟੀਆਂ ਹੁੰਦੀਆਂ ਤੇ ਸੁਭਾਅ ਆਪਣੇ ਮੂਡ ਦਾ ਹੁੰਦਾ ਬੇਪਰਵਾਹ ਹੁੰਦੇ ਆ ਪਰ ਸੰਤਾਂ ਨੇ ਉਹਨਾਂ ਦੇ ਕਿਸੇ ਵੀ ਵਚਨ ਦੀ ਉਲੰਘਣਾ ਨਹੀਂ ਕੀਤੀ ਤੇ ਬਾਬੇ ਮਸਤਾਂ ਨੇ ਫਿਰ ਉਹਨਾਂ ਨੂੰ ਪੂਰੀ ਬਖਸ਼ਿਸ਼ ਕੀਤੀ ਤੇ ਸੰਤਾਂ ਨਾਲ ਵਚਨ ਪੂਰੀ ਹੋਇਆ ਸੀ ਤੇ ਦੱਸਿਆ ਕਿ ਅਸੀਂ ਮਹਾਂਪੁਰਖਾਂ ਦੀ ਸੇਵਾ ਕੀਤੀ ਪਰ ਬਖਸ਼ਿਸ਼ ਸਾਨੂੰ ਬਾਬਾ ਭਗਤ ਸਿੰਘ ਜੀ ਮਸਤ ਦੁਆਰਾ ਜਿਹੜੀ ਆ ਪ੍ਰਾਪਤ ਹੋਈ ਤੇ ਫਿਰ ਉੱਥੇ ਅਨੰਦਪੁਰ ਸਾਹਿਬ ਲੰਗਰ ਲਾਇਆ ਤੇ ਜਦੋਂ ਚੀਨ ਦੇ ਹਮਲੇ ਤੋਂ ਪਹਿਲਾਂ ਬਾਬਾ ਜੀ ਆਪਣੇ ਬੈਂਡ ਬਾਜਾ ਲੈ ਕੇ ਚਲੇ ਗਏ ਤੇ ਕਹਿਣ ਲੱਗੇ ਬਾਬਾ ਜੀ ਇਹ ਕਿ ਕਹਿੰਦੇ ਚੀਨ ਹਮਲਾ ਕਰਨ ਆ ਰਿਹਾ ਉਹਨੂੰ ਰੋਕਣ ਜਾ ਰਹੇ ਉਹ ਬਾਅਦ ਚ ਪਤਾ ਲੱਗਾ ਬਚਨ ਦਾ ਵੀ ਹਮਲਾ ਹੋ ਗਿਆ ਮਤਲਬ ਮਹਾਂਪੁਰਖਾਂ ਨੂੰ ਜਾਣੀ ਜਾਣ ਹੁੰਦੇ ਆ ਸੰਕੇਤ ਹੁੰਦਾ ਉਹ ਇਸ਼ਾਰਾ ਸੀ ਇੱਕ ਤੇ ਇਸ ਤਰ੍ਹਾਂ ਉਹਨਾਂ ਦੇ ਬਚਨ ਸੀ ਤੇ ਮਹਾਂਪੁਰਖਾਂ ਦੀ ਫਿਰ ਉਹਨਾਂ ਨੇ ਬਹੁਤ ਕਾਲ ਸੇਵਾ ਕਰਕੇ ਰੂਹਾਨੀਆਂ ਦੀ ਜਿਹੜੀ ਬਖਸ਼ਿਸ਼ ਸੀ ਉਹਨਾਂ ਦੁਆਰਾ ਪ੍ਰਾਪਤ ਹੋਈ ਜਿਵੇਂ ਜਗਦੇ ਦੀਵੇ ਤੋਂ ਦੀਵਾ ਜਗਦਾ ਚੰਨ ਦੀਪਕ ਤੇ ਦੀਪ ਜਗਾਇਓ ਤੇ ਇਸ ਤਰ੍ਹਾਂ ਜਿਹੜੇ ਕਮਾਈ ਵਾਲੇ ਪੁਰਸ਼ ਹੈ ਮੁੰਡ ਤੋਂ ਇਸ ਤਰ੍ਹਾਂ ਲਾਗ ਲੱਗਦੀ ਤੁਰੀ ਆਉਂਦੀ ਹੈ ਕਿਸੇ ਨੂੰ ਮਾਤਾ ਪਿਤਾ ਦੁਆਰਾ ਮਿਲਦਾ ਮੇਰਾ ਪਿੰਡ ਜਲੰਧਰ ਜ਼ਿਲ੍ਹੇ ਚ ਕਾਲੜਾ ਪਿੰਡ
ਸੁਲਤਾਨਪੁਰ ਲੋਧੀ ਵਿਖੇ ਸੁਣੀ ਸੀ ਤੇ ਬਾਅਦ ਤੁਸੀਂ ਉੱਥੇ ਇੱਕ ਤਰ੍ਹਾਂ ਦਾ ਟਿਕੇ ਰਹੇ ਸੁਲਤਾਨਪੁਰ ਲੋਧੀ ਕਿਵੇਂ
ਉਹ ਇਸ ਤਰ੍ਹਾਂ ਹੀ ਮੈਂ ਮਾਤਾ ਬਿਰਦ ਸੀ ਉਹਨਾਂ ਨੂੰ ਯਾਤਰਾ ਕਰਾਉਣ ਲਈ ਲਗਿਆ ਸੀ ਉਹਨਾਂ ਦਿਨਾਂ ਚ ਇੰਨੇ ਸਾਧਨ ਤੇ ਹੁੰਦੇ ਨਾ ਬੱਸ ਵਗੈਰਾ ਹੀ ਤੇ ਸੁਲਤਾਨਪੁਰ ਵੀ ਆਇਆ ਤੇ ਇੱਥੇ ਉਦੋਂ ਮੰਡ ਵਿਚ ਲੋਕ ਜਿਹੜੇ ਸੀ ਸ਼ਰਾਬ ਕੱਢਦੇ ਵੀ ਸੀ ਤੇ ਵੇਚਦੇ ਵੀ ਸੀ ਉਹ ਦਰਿਆਈ ਘੋੜੇ ਹੁੰਦੇ ਸੀ ਕਾਲੇ ਰੰਗ ਦੇ ਤੇ ਦਰਿਆ ਤਰ ਕੇ ਪਾਰ ਆ ਕੇ ਤੇ ਉਹਨੇ ਫਿਰ ਵੇਚਣੇ ਉਹ ਜਦੋਂ ਮੈਂ ਦੇਖਿਆ ਤੇ ਉਹ ਚਮੜੇ ਦੇ ਮਸ਼ਕਾਂ ਜਾਂ ਬਲੈਡਰ ਹੁੰਦੇ ਸੀ ਉਹ ਵੇਚਦੇ ਸੀ ਤੇ ਉੱਥੇ ਉਦੋਂ ਜੰਗਲ ਆਮ ਸੀ ਖਜੂਰਾਂ ਦਾ ਬਹੁਤਾ ਚੱਲ ਹੁੰਦਾ ਸੀ ਤੇ ਵੇਚਣਾ ਤੂੰ ਮਨ ਚ ਆਈ ਤੇ ਸੱਚੇ ਪਾਤਸ਼ਾਹ ਦੀ ਨਗਰੀ ਹੈ ਇੱਥੇ ਇਹੋ ਜਿਹਾ ਕੰਮ ਹੋਣਾ ਨੀ ਚਾਹੀਦਾ ਇਹ ਮਨ ਚ ਵਿਚਾਰ ਬਣਿਆ ਕਿ ਇੱਥੇ ਰਹਿ ਕੇ ਕੁਛ ਸਮਾਂ ਪ੍ਰਚਾਰ ਕਰੀਏ ਤੇ ਸੰਤ ਘਾਟ ਅਸੀਂ ਆ ਕੇ ਉੱਥੇ ਰਹੇ ਤੂੰ ਬਾਗ ਵੀ ਨਾ ਤੇ ਨਾ ਇਲਾਕੇ ਚ ਕੋਈ ਪਰਚਾ ਸੀ ਤੇ ਉੱਥੇ ਫਿਰ ਆਪਣੇ ਲੰਗਰ ਇੱਕ ਨਿਹੰਗ ਸਿੰਘ ਸੀ ਤੇ ਦੋਵਾਂ ਨੇ ਬਣਾ ਕੇ ਛਕ ਲੈਣਾ ਤੇ ਫਿਰ ਉੱਥੇ ਮਹਾਰਾਜ ਸੰਤ ਘਾਟ ਸੇਵਾ ਕਰਨੀ ਆਈ ਸੰਗਤ ਨੂੰ ਇਤਿਹਾਸ ਸੁਣਾਉਣਾ ਗੁਰੂ ਗ੍ਰੰਥ ਸਾਹਿਬ ਸੇਵਾ ਨਿਸ਼ਾਨ ਸਾਹਿਬ ਦੀ ਤੇ ਸੇਵਾ ਕਰਨੀ ਤੇ ਸੰਤ ਬਾਬਾ ਕਰਤਾਰ ਸਿੰਘ ਠੱਟੇ ਟਿੱਬੇ ਵਾਲੇ ਮਹਾਂਪੁਰਖ ਜਿਹਨੇ ਤਖ਼ਤ ਪਟਨਾ ਸਾਹਿਬ ਤੇ ਇਸ ਇਲਾਕੇ ਗੁਰੂ ਨਾਨਕ ਦੇ ਸਾਰੇ ਗੁਰਧਾਮਾਂ ਦੀ ਸੇਵਾ ਕਰਾਈ ਹੈ ਹੋਰ ਵੀ ਇਲਾਕੇ ਦੀ ਬਹੁਤ ਸੇਵਾ ਕਰਾਈਆਂ ਗੋਂਦਵਾਲ ਸਾਹਿਬ ਵੀ ਮੰਜੀ ਸਾਹਿਬ ਹਾਲ ਦੀ ਉਹ ਮਹਾਂਪੁਰਖ ਜੀਪ ਲੈ ਕੇ ਆ ਗਏ ਮੈਨੂੰ ਉਹ ਬਰਕਤ ਕਹਿ ਕੇ ਬੁਲਾਉਂਦੇ ਹੁੰਦੇ ਸੀ ਕਹਿੰਦੇ ਬਰਕਤ ਜੀ ਭਾਈ ਜੀਪ ਦੇ ਵਿਚ ਬਹਿ ਜਾਓ ਮੈਂ ਕਿਹਾ ਜੀ ਹੁਕਮ ਕਹਿੰਦੇ ਜੋ ਸਮਾਨ ਹੈ ਚੁੱਕ ਲਿਓ ਵਿਚ ਬਹਿ ਜਾਓ ਉਹ ਫਿਰ ਮਹਾਂਪੁਰਖ ਬਚਨ ਮੋੜ ਨਹੀਂ ਸਕਦੇ ਹੱਟ ਸਾਹਿਬ ਲਾਇਆ ਉੱਥੇ ਆ ਕੇ ਉਹਨੇ ਹੁਕਮ ਲਾ ਦਿੱਤਾ ਵੀ ਤੁਹਾਨੂੰ ਇੰਨਾ ਪੜ੍ਹਨ ਦਾ ਕੀ ਲਾਭ ਹੈ ਜੇ ਸੰਗਤ ਨੂੰ ਤੁਸੀਂ ਇਹ ਗਿਆਨ ਵੰਡਣਾ ਨਹੀਂ ਉਹਨਾਂ ਮਹਾਂਪੁਰਖਾਂ ਨੇ ਫਿਰ ਹੱਟ ਸਾਹਿਬ ਸ੍ਰੀ ਨਾਨਕ ਪ੍ਰਕਾਸ਼ ਦੀ ਕਥਾ ਆਰੰਭ ਕਰਾ ਦਿੱਤੀ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਮੈਂਬਰ ਸੀ ਉਹਨਾਂ ਨੇ ਗੁਰਦੁਆਰਾ ਗੁਰੂ ਕੇ ਬਾਗ ਤੇ ਬੇਰ ਸਾਹਿਬ ਕਥਾ ਆਰੰਭ ਕਰਾ ਦਿੱਤੀ ਫਿਰ ਇਸ ਤਰ੍ਹਾਂ ਤਕਰੀਬਨ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ, ਸੂਰਿਆ ਪ੍ਰਕਾਸ਼, ਪੰਥ ਪ੍ਰਕਾਸ਼, ਭਾਈ ਗੁਰਦਾਸ ਦੀਆਂ 12 ਕਵਿਤ ਸਵਈਏ ਤੇ ਆਨੰਦ ਲਾਲ ਦੀਆਂ ਗਜ਼ਲਾਂ, ਇਹਨਾਂ ਸਾਰੇ ਗ੍ਰੰਥਾਂ ਦੀ ਤਕਰੀਬਨ ਕਥਾ ਵੀ ਉੱਥੇ ਕੀਤੀ। ਤੇ ਫਿਰ ਹਰਖਵਾਲ ਪੰਥ ਬਾਬਾ ਜੱਗਾ ਸਿੰਘ ਜੋ ਸ੍ਰੀ ਮੰਨ ਸਕੇ ਉਹ ਦੁਬਾਰਾ ਆ ਕੇ ਫੇਲ ਹੈਗਾ। ਗਿਆਨੀ ਜੋਤ ਸਿੰਘ ਕਥਾ ਮਾਰੂ ਸੋਲਿਆ ਰਹਿ ਗਈ ਸੀ, ਉਹ ਸੰਪੂਰਨ ਕੀਤੀ। ਫਿਰ ਉਹ ਬਜ਼ੁਰਗ ਕਹਿਣ ਲੱਗੇ ਸਾਨੂੰ ਇੱਕ ਸੰਪੂਰਨ ਕਥਾ ਸੁਣਾਓ। ਫਿਰ ਉਹ ਸੁਣਾਈ, ਫਿਰ ਤਕਰੀਬਨ 14 ਸਾਲ ਲਗਾਤਾਰ ਫਿਰ ਮੈਂ ਕਥਾ ਉੱਥੇ ਕੀਤੀ। ਮਨ ਫਿਰ ਇਹ ਸੀ ਵੀ ਮਹਾਂਪੁਰਖਾਂ ਨੇ ਮਾਂ ਪਿਓ ਨੇ ਵੀ ਇੱਥੇ ਸੇਵਾ ਚ ਛੱਡਿਆ ਤੇ ਜ਼ਿੰਦਗੀ ਇੱਥੇ ਨਿਭਾਉਣੀ ਹੈ। ਤੇ ਹੁਕਮ ਫਿਰ ਕਰਤਾਰ ਦਾ ਹੁੰਦਾ ਤੇ ਬੇਬੇ ਨਾਨਕੀ ਨੇ ਹੋਇਆ ਸੀ ਬਖਸ਼ਿਸ਼ ਕੀਤੀ, ਉਹ ਫਿਰ ਇੱਥੇ ਸੇਵਾ ਚ ਲੈ ਆਏ। ਜਦੋਂ ਫਿਰ ਮੋਰਚਾ ਚੱਲਿਆ,
ਹਾਂ ਬਿਲਕੁਲ ਬਾਬੀ, ਮੈਂ ਉਹੀ ਗੱਲ ਕਰਨ ਗਿਆ 1982 ਦੇ ਵਿੱਚ ਧਰਮ ਯੁੱਧ ਮੋਰਚੇ ਦੇ ਵਿੱਚ, ਕਿਉਂਕਿ ਮੈਨੂੰ ਵੀ ਉਸ ਮੋਰਚੇ ਦੌਰਾਨ ਬਿਲਕੁਲ ਗੁਰਦਾਸਪੁਰ ਜੇਲ੍ਹ ਚ ਰਹਿਣ ਦਾ ਮੌਕਾ ਮਿਲਿਆ। ਤੁਸੀਂ ਵੀ ਉਸ ਜੇਲ੍ਹ ਚ ਸੀਗੇ, ਤੁਹਾਡੀ ਅਸੀਂ ਉੱਥੇ ਸੰਗਤ ਕੀਤੀ, ਬਹੁਤ ਨੇੜੇ ਸੰਗਤ ਕੀਤੀ ਔਰ ਮਹੀਨਿਆਂਬੱਧੀ ਕੀਤੀ, ਅਖੰਡ ਪਾਠਾਂ ਦੀਆਂ ਲੜੀਆਂ ਤੁਸੀਂ ਉੱਥੇ ਚਲਾਈਆਂ ਔਰ ਬਹੁਤ ਪ੍ਰਚਾਰ ਕੀਤਾ ਸਿੱਖੀ ਦਾ, ਉਹ ਸਬੱਬ ਕਿਵੇਂ ਬਣ ਗਿਆ ਜੇਲ੍ਹ ਚ ਜਾਣ ਵਾਲਾ?
ਉਹ ਬਾਬਾ ਸ੍ਰੀ ਚੰਦ ਜੀ ਦਾ ਗੁਰਪੁਰਬ ਮਨਾਇਆ ਸੀ ਤੇ ਮੈਂ ਜਿੱਥੇ ਰਹਿੰਦਾ ਸੀ ਤੇ ਤੜਕੇ ਪੁਲਿਸ ਨੇ ਉੱਥੇ ਆ ਕੇ ਘੇਰਾ ਪਾ ਲਿਆ। ਉਹ ਕਹਿਣ ਲੱਗੇ ਵੀ ਤੁਹਾਨੂੰ ਖਾਲਸਾ ਪੰਥ ਯਾਦ ਕਰਦਾ। ਉਹ ਫਿਰ ਉੱਥੋਂ ਥਾਣੇ ਲੈ ਆਏ ਤੇ ਉੱਥੇ ਸਿੰਘ ਬੈਠੇ ਸੀ। ਫਿਰ ਉੱਥੋਂ ਆਪਣੇ ਕਪੂਰਥਲੇ ਜੇਲ੍ਹ ਚ ਲੈ ਆਏ, ਉੱਥੋਂ ਫਿਰ ਗੁਰਦਾਸਪੁਰ, ਉੱਥੇ ਤੁਸੀਂ ਇਕੱਠੇ ਰਹੇ ਆ, ਫਿਰ ਲੁਧਿਆਣੇ ਵੀ ਕਈ ਵਾਰੀ ਜਾਂ ਹੋਰ ਥਾਂ ਵੀ ਸਮਾਂ ਜਿਵੇਂ ਬਣਦਾ ਰਿਹਾ, ਜਿੱਥੇ ਜਿੱਥੇ ਅੰਜਲ ਮਹਾਰਾਜ ਨੇ ਲਿਖਿਆ ਸੀ।
ਇਸ ਵਾਰ ਸੰਗਤਾਂ ਨਾਲ ਗੱਲ ਵਿਸ਼ੇਸ਼ ਸਾਂਝੀ ਕਰ ਲਵਾਂਗੇ। ਧਰਮ ਯੁੱਧ ਮੋਰਚੇ ਦੌਰਾਨ 26 ਅਗਸਤ 1982 ਨੂੰ ਜਦੋਂ ਪੰਜਾਬ ਦਾ ਮੁੱਖ ਮੰਤਰੀ ਦਰਬਾਰਾ ਸਿੰਘ ਸੀ, ਇਹ ਬਹੁਤ ਸਾਰੇ ਜਿਹੜੇ ਲੀਡਰ ਬੰਦੇ ਸਨ, ਜਿਹੜੇ ਮੋਰਚਾ ਜਿਹੜੇ ਜਥੇ ਲੈ ਕੇ ਜਾ ਸਕਦੇ ਸਨ, ਜਿਨ੍ਹਾਂ ਦੇ ਪ੍ਰਚਾਰ ਨਾਲ ਜਾਂ ਜਥੇ ਤੁਰ ਸਕਦੇ ਸਨ, ਉਹਨਾਂ ਨੂੰ ਘਰੋ ਘਰੀ ਛਾਪੇ ਮਾਰ ਕੇ ਫੜ ਲਿਆ ਗਿਆ 26 ਅਗਸਤ 1982 ਨੂੰ। ਉਹਨਾਂ ਵਿੱਚ ਜਿਹੜਾ ਇਹਨੂੰ ਫੜਿਆ ਗਿਆ ਸੀ, ਘਰੋਂ ਲੀਡਰ ਨੂੰ ਫੜਿਆ ਗਿਆ ਸੀ, ਆਗੂ ਨੂੰ ਫੜਿਆ ਗਿਆ ਸੀ, ਇਹ ਬਾਕੀ ਸਾਰੇ ਅਕਾਲੀ ਲੀਡਰ ਸਨ, ਪਰ ਗੁਰਦਾਸਪੁਰ ਦੀ ਜੇਲ੍ਹ ਚ 5 ਜ਼ਿਲ੍ਹਿਆਂ ਦੇ ਲੀਡਰ ਇਕੱਠੇ ਕੀਤੇ ਗਏ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ ਤੇ ਕਪੂਰਥਲਾ, ਬਾਕੀ ਸਾਰੇ ਅਕਾਲੀ ਲੀਡਰ ਸਨ, ਪਰ ਦੋ ਇੱਕ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲੇ, ਇਹ ਮਹਾਂਪੁਰਸ਼ਾਂ ਦੇ ਤੌਰ ਤੇ। ਮੈਂ ਤਾਂ ਜੋ ਅਨਦਾੜੀਆ ਹੁੰਦਾ ਸੀ, ਕਿਸੇ ਪਾਰਟੀ ਦਾ ਮੈਂਬਰ ਵੀ ਨਹੀਂ ਸੀ, ਪਰ ਮੈਨੂੰ ਵੀ ਸ਼ਾਇਦ ਗੁਰਦੁਆਰਾ ਬੇਦ ਸਾਹਿਬ ਵੀ ਕਿਸੇ ਲੈਕਚਰ ਕਰਕੇ ਜਾਗਰਤਾ ਕਪੂਰਥਲੇ ਕਿਸੇ ਲੈਕਚਰ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਤੇ ਅਸੀਂ ਦੋ ਜਿਹੜੇ ਨੌਨ ਅਕਾਲੀ ਸੀ ਉੱਥੇ, ਜਿਹੜੇ ਅਕਾਲੀ ਦਲ ਦੇ ਵਿੱਚ ਨਾ ਹੁੰਦੇ ਵੀ ਜੇਲ੍ਹ ਚ ਰਹੇ, ਤੇ ਬਾਬਾ ਜੀ ਨੇ ਉੱਥੇ ਜਾ ਕੇ ਅਖੰਡ ਪਾਠ ਦੀਆਂ ਲੜੀਆਂ ਚਲਾਤੀਆਂ। ਤਕਰੀਬਨ 3.5 ਮਹੀਨੇ ਉਹ ਜੇਲ੍ਹ ਚ ਰਹਿਣ ਦਾ ਮੌਕਾ ਮਿਲਿਆ। ਦੀਵਾਲੀ ਵਾਲੇ ਦਿਨ ਛੱਡੇ ਗਿਆ ਸੀ, 26 ਅਗਸਤ ਤੋਂ ਫੜ ਕੇ ਨਵੰਬਰ ਦੇ ਵਿੱਚ ਆ ਕੇ ਅਖੰਡ ਪਾਠ ਦੀਆਂ ਲੜੀਆਂ ਚੱਲੀਆਂ। ਇੱਥੋਂ ਤੱਕ ਜੇਲ੍ਹ ਦੇ ਅੰਦਰ ਜਿਹੜਾ ਪ੍ਰਚਾਰ ਹੋਇਆ, ਔਰ ਉਹ ਲੀਡਰ ਜਿਨ੍ਹਾਂ ਨੇ ਕਦੀ ਸ਼ਾਇਦ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਾ ਕੀਤਾ, ਉਹਨਾਂ ਨੇ ਅਖੰਡ ਪਾਠ ਦੀਆਂ ਰੋਲਾਂ ਵੀ ਉੱਥੇ ਲਾਈਆਂ ਬਾਬਾ ਜੀ ਦੀ ਪ੍ਰੇਰਨਾ ਦੇ ਨਾਲ। ਬਾਬਾ ਜੀ ਉੱਥੇ ਜੇਲ੍ਹ ਦੀ ਮੈਂ ਗੱਲ ਸਾਂਝੀ ਕਰ ਲੈਣਾ ਚਾਹੁੰਦਾ,
ਸੰਥਿਆ ਵੀ ਕਰਾਈ,
ਜੇਲ੍ਹ ਵਿੱਚ ਸੰਥਿਆ ਵੀ ਕਰਾਈ,
ਦੋਨੋਂ ਵੇਲੇ ਕਥਾ ਵੀ,
ਦੋਨੋਂ ਵੇਲੇ ਕਥਾ ਵੀ
ਸੈਸ਼ਨ ਜੱਜ ਗੁਰਦਾਸਪੁਰ ਦਾ ਬਾਹਰ ਆ ਕੇ ਕਥਾ ਬਹਿ ਕੇ ਸੁਣਦਾ।
ਬਿਲਕੁਲ, ਜੇਲ੍ਹ ਦਾ ਡਿਪਟੀ ਸੁਪਰਡੈਂਟ, ਸਾਰੇ ਦੇ ਸਾਰੇ ਜਿਹੜੇ ਸੀ, ਸੁਪਰਡੈਂਟ ਤੱਕ ਵੀ ਔਰ ਸੈਸ਼ਨ ਜੱਜ ਵੀ ਔਰ ਜਿਹੜੇ ਹੋਰ ਪੁਲਿਸ ਅਫਸਰ ਹੁੰਦੇ ਸੀ, ਬਾਬਾ ਜੀ ਤੋਂ ਕਥਾ ਕਰਦੇ, ਕਥਾ ਸੁਣਿਆ ਕਰਦੇ ਸੀ, ਔਰ ਬਾਬਾ ਜੀ ਨੇ ਸਾਨੂੰ ਉਦੋਂ ਬਾਣੀ ਦੀ ਚੇਤਕ ਲਾਈ, ਨੇੜੇ ਬੈਠ ਕੇ ਸਿਮਰਨ ਕਰਨਾ ਸਿਖਾਇਆ, ਇਹ ਸਾਧਨਾ ਕਰਨੀ ਸਿਖਾਈ, ਔਰ
ਬਾਣੀ ਵੱਡਾ ਨਿਸ਼ਾਨ ਸਭ ਚਲਾਇਆ।
ਬਿਲਕੁਲ,
ਅੰਮ੍ਰਿਤ ਪ੍ਰਚਾਰ
ਜੇਲ੍ਹ ਦੇ ਅੰਦਰ ਅੰਮ੍ਰਿਤ ਸੰਚਾਰ ਹੋਇਆ, ਔਰ ਬਹੁਤ ਜ਼ਿਆਦਾ ਅਖੰਡ ਪਾਠ, ਜਾਣੀ 3.5-4 ਮਹੀਨੇ ਲਗਾਤਾਰ ਇੱਕ ਅਖੰਡ ਪਾਠ ਦਾ ਭੋਗ ਪਾਉਣਾ, ਦੂਜਾ ਰੱਖ ਦੇਣਾ, ਤੇ ਏਦਾਂ ਲੜੀਵਾਰ ਅਖੰਡ ਪਾਠਾਂ ਦੀਆਂ ਲੜੀਆਂ ਚੱਲੀਆਂ। ਜਦੋਂ ਭੋਗ ਪੈਣਾ ਉਦੋਂ ਦੀਵਾਨ ਸੱਜਣੇ, ਔਰ ਸਾਰੇ ਜੇਲ੍ਹ ਜਿਹੜੇ 700-800 ਸਾਰੇ 5 ਜ਼ਿਲ੍ਹਿਆਂ ਦੇ ਲੀਡਰ ਹੁੰਦੇ ਸਨ, ਔਰ ਉਹਨਾਂ ਚੋਂ ਬਾਅਦ ਬੜੇ
ਇਸ ਵੇਲੇ ਮਿਨਿਸਟਰ ਕਿੰਨੇ
ਇਹ ਸਾਰੇ ਤਕਰੀਬਨ ਜੇ ਮਿਨਿਸਟਰ ਬਣੇ, ਸਾਨੂੰ ਛੱਡ ਕੇ ਇੱਦਾਂ ਕਰਨਾ ਚਾਹੀਦਾ, ਤੇ ਜਾ ਕੋਈ ਮਿਨਿਸਟਰ ਜਾ ਕੋਈ ਚੇਅਰਮੈਨ, ਤੇ ਇਹ ਸਾਰੇ ਕੁਲਦੀਪ ਸਿੰਘ ਬਟਾਲਾ ਵੀ ਉੱਥੇ ਸੀ ਜੀ,
ਤੇ ਬੰਦਾ ਬਹਾਦਰ ਜੀ ਦਾ ਖੂਹ ਸੀ ਨਾ ਜੀ,
ਉਸ ਜੇਲ੍ਹ
ਦੇ ਅੰਦਰ ਉੱਥੋਂ ਹੀ ਬੰਦਾ ਬਹਾਦਰ ਗ੍ਰਿਫਤਾਰ ਹੋਇਆ।
ਬਿਲਕੁਲ,
ਤੇ ਉਹ
ਉਸ ਜੇਲ੍ਹ ਦਾ ਕੋਈ ਇਤਿਹਾਸ ਦੇ ਨਾਲ ਕੋਈ ਲਿੰਕ, ਤੁਸੀਂ ਯਤਨ ਵੀ ਕਰ ਰਹੇ ਸੀ ਕੁਛ?
ਮਤਲਬ ਪਹਿਲਾਂ ਬੰਦਾ ਬਹਾਦਰ ਗ੍ਰਿਫਤਾਰ ਕੇ ਇੱਥੇ ਲਿਆਂਦੇ ਗਏ, ਉਹ ਖੂਹ ਜਿਹੜਾ ਸੀ ਜਿਹਦਾ ਜਲ ਛਕ ਲੈਂਦਾ ਸੀ ਬਰੀ ਹੋ ਜਾਂਦਾ ਸੀ, ਫਿਰ ਅੰਗਰੇਜ਼ਾਂ ਨੇ ਉੱਤੇ ਡਾਟ ਲਾ ਤਾ, ਉਹ ਫਿਰ ਇਤਿਹਾਸਕ ਉੱਤੇ ਪਤਾ ਸੀ ਤੇ ਜਿਹਦੀ ਅਰਦਾਸ ਕਰਨੀ ਉਹ ਬਰੀ ਹੋ ਜਾਂਦੇ ਸੀ, 20 ਬੰਦੇ ਕੋਠੀ ਲੱਗੇ ਬਰੀ ਹੋਏ। ਉਹ ਕੇ ਸ਼ਰਮਾ ਸੁਪਰ ਨੇ ਉਹ ਕਹਿੰਦਾ ਸਾਡੀ ਜੇਲ੍ਹ ਬੇਲੀ ਕਰੀ ਜਾਂਦੇ ਆ, ਤੇ ਦੂਜਾ ਇਹ ਸੀ ਕਿ ਉਹ ਕੈਦੀਆਂ ਨੂੰ ਰਾਸ਼ਨ ਬੜਾ ਘਟੀਆ ਦਿੰਦੇ ਸੀ, ਤੇ ਉਹ ਮਸਾਲੇ ਜਿਹੇ ਨਾ ਅੱਗ ਬਾਲਣੀ, ਤੇ ਉਹ ਲਾਲ ਜਿਹੀਆਂ ਰੋਟੀਆਂ ਪੀੜੀਆਂ ਹੀ ਦੇਣੀਆਂ, ਫਿਰ ਆਪਣੇ ਸੰਗਤ ਦੇ ਜਾਣਨਾ, ਤੇ ਲੰਗਰ ਵੀ ਸੋਹਣਾ, ਤੇ ਕੈਦੀਆਂ ਨੂੰ ਵੀ ਸੁੱਖ ਸੁਵਿਧਾ ਬਣ ਗਈ, ਕੈਦੀਆਂ ਨੂੰ ਵੀ ਸੰਥਿਆ ਕਰਾਉਣੀ, ਉਹ ਵੀ ਬਾਣੀ ਪੜਨ ਲੱਗ ਗਿਆ। ਜਿੱਦਣ ਫਿਰ ਆਏ ਸੀ ਉਹ ਸਾਰੇ ਢਾਹਾਂ ਮਾਰ ਕੇ ਰੋਂਦੇ ਸੀ, ਸੰਗਤ ਦੇ ਆਉਣ ਨਾਲ ਸਾਨੂੰ ਬੜਾ
ਬਿਲਕੁਲ ਜਦੋਂ ਜੇਲ੍ਹ ਦੀ ਗੱਲ ਕਰਨ ਲੱਗੇ ਬਾਬਾ ਜੀ ਨੇ ਜਿਵੇਂ ਜ਼ਿਕਰ ਕਰ ਦਿੱਤਾ ਕਿ ਇਤਿਹਾਸਕ ਪੱਧਰ ਦੀ ਜੇਲ੍ਹ ਹੈ, ਬਾਬਾ ਬੰਦਾ ਬਹਾਦਰ ਸਿੰਘ ਜੀ ਉੱਥੇ ਉਹਨਾਂ ਨੂੰ ਰੱਖਿਆ ਗਿਆ ਸੀ, ਔਰ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਤੇ ਭਾਈ ਸ਼ਹੀਦ ਭਾਈ ਅਮਰੀਕ ਸਿੰਘ ਜੀ ਔਰ ਬਾਬਾ ਅਠਾਰਾਂ ਸਿੰਘ ਜੀ ਬਿਲਕੁਲ ਸਾਡੇ ਸਮਿਆਂ ਚ ਜਦੋਂ ਅਸੀਂ ਜੇਲ੍ਹ ਚ ਗਏ ਸਨ ਉਦੋਂ ਪਹਿਲਾਂ ਇੱਕ ਦਿਨ ਉਹਨਾਂ ਉੱਥੋਂ ਤੋਰਿਆ ਗਿਆ ਸੀ
ਜਥੇਦਾਰ ਫੌਜਾ ਸਿੰਘ ਜੀ,
ਔਰ ਜਥੇਦਾਰ ਫੌਜਾ ਸਿੰਘ ਜੀ ਸ਼ਹੀਦ ਭਾਈ ਫੌਜਾ ਸਿੰਘ ਜੀ ਜਿਹੜੇ 1976 ਸ਼ਹੀਦ ਹੋਏ ਉਹ ਵੀ ਉਸ ਜੇਲ੍ਹ ਚ ਰਹੇ ਸਨ। ਸੋ ਜੇਲ੍ਹ ਦਾ ਸਿੱਖ ਇਤਿਹਾਸ ਨਾਲ ਜੁੜ ਕੇ ਇੱਕ ਮਹੱਤਵ ਹੈ, ਔਰ ਬਾਬਾ ਜੀ ਯਤਨ ਵੀ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਜੇਲ੍ਹ ਉੱਤੋਂ ਗੁਰਦਾਸਪੁਰ ਸ਼ਹਿਰ ਚ ਬਾਹਰ ਨਿਕਲ ਜਾਏ ਪਰ ਉਸ ਜੇਲ੍ਹ ਨੂੰ ਗੁਰਦੁਆਰੇ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇ, ਬਾਬਾ ਬੰਦਾ ਬਹਾਦਰ ਸਿੰਘ ਬਹਾਦਰ ਦੀ ਯਾਦ ਵਿੱਚ, ਬਾਬਾ ਅਠਾਰਾਂ ਸਿੰਘ ਦੀ ਯਾਦ ਚ, ਭਾਈ ਅਮਰੀਕ ਸਿੰਘ ਦੀ ਯਾਦ ਚ, ਸ਼ਹੀਦ ਭਾਈ ਫੌਜਾ ਸਿੰਘ ਦੀ ਯਾਦ ਦੇ ਵਿੱਚ। ਔਰ ਉਹ ਜੇਲ੍ਹ ਦੀ ਇੱਕ ਸਿਫਤ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਇੱਕ ਤਰ੍ਹਾਂ ਦੀ ਰਹਿਨਮਾਈ ਦੇ ਨਾਲ ਬਾਬਾ ਅਠਾਰਾਂ ਸਿੰਘ ਜੀ ਨੇ, ਭਾਈ ਅਮਰੀਕ ਸਿੰਘ ਜੀ ਨੇ, ਕਿਉਂਕਿ ਉਸ ਜੇਲ੍ਹ ਚ ਪਹਿਲਾਂ ਗੁਰਦੁਆਰਾ ਹੀ ਸੀ ਪਰ ਹਿੰਦੂ ਕੈਦੀਆਂ ਦੇ ਕਹਿਣ ਦੇ ਉੱਤੇ ਮੰਦਿਰ ਵੀ ਕਾਇਮ ਕੀਤਾ ਸੀ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲੇ, ਕਿੱਦਾਂ ਸਾਰਿਆਂ ਨੂੰ ਇੱਕ ਨਿਖਾਰਾ ਦੇਖਦੇ ਸਨ ਉਹਨੇ ਹਿੰਦੂ ਸਿੱਖ ਦਾ, ਸ਼ਾਇਦ ਕੋਈ ਬਹੁਤ ਵੱਡਾ ਫਰਕ ਨਹੀਂ ਸੀ, ਇਸੇ ਕਰਕੇ ਉੱਥੇ ਮੰਦਿਰ ਵੀ ਕਾਇਮ ਬਾਬਾ ਅਠਾਰਾਂ ਸਿੰਘ ਤੋਂ ਉਹਨਾਂ ਨੇ ਕਰਵਾਇਆ ਸੀ ਇਹ ਹਿੰਦੂ ਕੈਦੀਆਂ ਦੀ ਬੇਨਤੀ ਦੇ ਉੱਤੇ। ਭਾਬੀ ਜੀ ਤੁਸੀਂ ਤਾਂ ਯਤਨ ਕਰ ਰਹੇ ਹੋ ਕਿ
ਉੱਥੇ ਅਸੀਂ ਜੇਲ੍ਹ ਵਿੱਚੋਂ ਲੌਂਗੋਵਾਲ ਸਾਹਿਬ ਜੀ ਨੂੰ ਪੱਤਰ ਲਿਖਿਆ ਸੀ, ਉਹਨੇ ਕਿਹਾ ਸੀ ਮਿਨਿਸਟਰੀ ਆਊਗੀ ਤੇ ਅਸੀਂ ਇਹਨੂੰ ਕੰਨਿਆਂ ਦਾ ਬਦਿਆਲਾ ਬੰਦੇ ਬਹਾਦਰ ਦੇ ਨਾਂ ਤੇ ਬਣਾ ਦਿਆਂਗੇ। ਉਹਨਾਂ ਦਾ ਫਿਰ ਜਿਸ ਤਰ੍ਹਾਂ ਭਾਣਾ ਵਰਤਿਆ ਤੇ ਫਿਰ ਹੁਣ ਅਸੀਂ ਬੀਬੀ ਭੁਪਿੰਦਰ ਕੌਰ ਜੀ ਜੋ ਖਜ਼ਾਨਾ ਮੰਤਰੀ ਹੈ ਉਹਨਾਂ ਨਾਲ ਇਹ ਵਚਨ ਕੀਤਾ ਸੀ, ਉਹ ਕਹਿੰਦੇ ਸੀ ਕਿ ਅਸੀਂ ਬਾਦਲ ਸਾਹਿਬ ਜੀ ਨਾਲ ਗੱਲ ਕਰਕੇ ਤੇ ਇਹਨੂੰ ਛੇਤੀ ਯਤਨ ਕਰਾਂਗੇ ਕਿ ਬੰਦਾ ਬਹਾਦਰ ਦਾ 300 ਸਾਲਾ ਮਨਾਇਆ ਤੇ ਜਿੱਥੋਂ ਗ੍ਰਿਫ਼ਤਾਰ ਕਰਕੇ ਲਿਆਂਦੇ ਗਏ ਆ ਤੇ ਕਿੰਨਾ ਚਿਰ ਉਹ ਰਹੇ ਆ ਤੇ ਉਸ ਜੇਲ੍ਹ ਨੂੰ ਲੜਕੀਆਂ ਦਾ ਕੋਈ ਵੱਡਾ ਕਾਲਜ ਬਣਾ ਦਿੱਤਾ ਜਾਏ ਤੇ ਉਹ ਯਤਨ ਚ ਲੱਗੇ ਆ। ਬਾਕੀ ਤੁਸੀਂ ਬਲੈਤ ਦੀਆਂ ਸੰਗਤਾਂ ਜਾਂ ਪ੍ਰਬੰਧਕ ਕਮੇਟੀਆਂ ਵੀ ਇਹਦੇ ਬਾਰੇ ਬਾਦਲ ਸਾਹਿਬ ਨੂੰ ਜਾਂ ਸੇਖਵਾ ਸਾਹਿਬ ਨੂੰ ਚਿੱਠੀ ਪੱਤਰ ਕਰੋ ਤੇ ਫਿਰ ਅਸੀਂ ਵੀ ਉਧਰ ਕਰਦੇ ਹਾਂ
ਤੁਹਾਡਾ,
ਫਿਰ ਦੋਹਰੀ ਪ੍ਰੇਰਨਾ ਹੋ ਜਾਏਗੀ ਤੇ ਬੰਦੇ ਬਹਾਦਰ ਦਾ ਨਾਂ ਦੀ ਯਾਦਗਾਰ ਹੋਣੀ ਚਾਹੀਦੀ ਹੈ ਜਿੱਥੇ ਜੇਲ੍ਹ ਚ ਰਹੇ ਸਿੱਖ ਕੌਮ ਦਾ ਪਹਿਲਾ ਜਥੇਦਾਰ ਸੀ ਜਿਹਨਾਂ ਖਾਲਸਾ ਰਾਜ ਕਾਇਮ ਕੀਤਾ ਤੇ ਅਸੀਂ ਉਹਨਾਂ ਦੇ ਤਪ ਸਥਾਨ ਤੇ ਵੀ ਪਿਛਲੇ ਦਿਨਾਂ ਜਾ ਕੇ ਆਏ ਰਿਆਸੀ ਤੇ ਇੱਥੇ ਵੀ ਗਏ ਸੀ ਲੋਹਗੜ੍ਹ ਜਿੱਥੇ ਉਹਨੇ ਖਾਲਸਾ ਰਾਜ ਦਾ ਸਿੱਕਾ ਜਾਰੀ ਕੀਤਾ ਤੇ ਉਹ ਨਿਸ਼ਾਨ ਝੁਲਦੇ ਆ 52 ਮੋਰਚੇ ਆ ਉਹਨਾਂ ਦੇ ਖੰਡਰੇ ਹੈਗੇ ਆ ਕਿਲੇ ਦੇ ਖੰਡਰੇ ਆ ਤੇ ਇੱਕ ਪਹਾੜੀ ਦੇ ਉੱਤੇ ਨਿਸ਼ਾਨ ਆ ਜਿੱਥੇ ਉਹ ਸਿੰਘ ਮਸਾਲ ਬਾਲੀ ਰੱਖਦੇ ਸੀ ਤੇ ਜੇ ਰਾਤ ਬਰਾਤੇ ਆਉਣ ਤੋਂ ਮਸਾਲ ਨੂੰ ਦੇਖ ਕੇ ਆਉਂਦੇ ਸੀ ਪਹਾੜੀ ਰਸਤਾ ਕਿਵੇਂ ਤਾਂ ਰਾਹ ਲਾਈਦਾ ਨੀ ਜੰਗਲ ਆ ਤੇ ਉੱਥੇ ਵੀ ਆਏ ਆ ਤੇ ਹੁਣ ਹਿਮਾਚਲ ਸਰਕਾਰ ਨੇ 10 ਕਿੱਲੇ ਛੱਡ ਦਿੱਤੇ ਆ ਇਹ ਵੀ ਯਾਨੀ ਆਪਣੇ ਮਨਿਸਟਰਾਂ ਨੂੰ ਪ੍ਰੇਰਨਾ ਦਿੱਤੀ ਸੀ ਕਿ ਭਾਵੇਂ ਉਹ ਜਗ੍ਹਾ ਹਿਮਾਚਲ ਚ ਲੱਗਦੀ ਹੈ ਹਰਿਆਣਾ ਤੇ ਹਿਮਾਚਲ ਦੋ ਬਾਰਡਰ ਆ ਤੇ ਉੱਥੇ ਬੰਦੇ ਬਹਾਦਰ ਦਾ ਯਾਨੀ ਉਹ ਕਿਲ੍ਹਾ ਨਵਾਂ ਜਗ੍ਹਾ ਬਣਾਈ ਜਾਏ ਜਿੱਥੇ ਖਾਲਸਾ ਰਾਜ ਦੀ ਰਾਜਧਾਨੀ ਬਣਾਈ ਹੈ ਨਿਸ਼ਾਨ ਚਲਾਇਆ ਤੇ ਸਿੱਕਾ ਜਾਰੀ ਕੀਤਾ ਏਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਦੇਗ ਤੇਗ ਫਤਿਹ ਨੁਸਰਤ ਵੇਦ ਰੰਗ ਜਾਫਤ ਨਾਨਕ ਗੁਰੂ ਗੋਬਿੰਦ ਸਿੰਘ ਸ੍ਰੀ ਅਕਾਲ ਪੁਰਖ ਜੀ ਸਾਹਿਬ
ਤੁਹਾਡੀ ਗੱਲ ਕਰਦੇ ਕਰਦੇ ਜੇਲ੍ਹ ਦੀ ਇੱਕ ਗੱਲ ਯਾਦ ਫਿਰ ਦੁਬਾਰਾ ਆ ਗਈ ਕਿ ਜੇਲ੍ਹ ਦੇ ਵਿੱਚ ਤੁਸੀਂ ਆਪਣੇ ਕੱਪੜੇ ਵੀ ਆਪ ਧੋਂਦੇ ਹਾਲੇ ਕਿ ਬੜੇ ਸਾਡੇ ਵਰਗੇ ਜਿਹੜੇ ਸੀ ਯਤਨ ਕਰਦੇ ਹੁੰਦੇ ਸੀ ਕਿ ਨਹੀਂ ਬਾਬਾ ਜੀ ਸੇਵਾ ਦਾ ਮੌਕਾ ਦੇ ਪਰ ਤੁਸੀਂ ਆਪਣੇ ਕੱਪੜੇ ਵੀ ਆਪ ਧੋਤੇ ਉੱਥੇ ਔਰ ਲੰਗਰ ਵੀ ਆਪਦੇ ਹੱਥੀ ਪਕਾਇਆ ਸਾਰਾ ਔਰ ਸਾਨੂੰ ਸਭ ਸੇਵਾ ਦਾ ਮੌਕਾ ਦੇਣ ਦੀ ਬਜਾਏ ਸਾਰਿਆਂ ਨੂੰ ਪਕਾ ਕੇ ਸਾਨੂੰ ਛਕਾਉਂਦੇ ਰਹੇ ਆਪਦੇ ਇਹ ਤਰਤਾ ਜੀ ਵੀ ਤੁਸੀਂ ਕਾਇਮ ਰੱਖੀ ਹੋਈ ਆ।
ਹਾਂ ਉਹ ਹਾਲੇ ਤੱਕ
ਇਹ ਕਿਉਂ ਰੱਖੀਏ ਕੱਪੜੇ ਆਪਣੇ ਧੋਣ ਵਾਲੀ ਗੱਲ ਆਪਣਾ ਲੰਗਰ ਆਪ ਪਕਾਉਣ ਵਾਲੀ ਗੱਲ ਇਹ ਕਿਉਂ
ਉਹ ਜਿਨ੍ਹਾਂ ਸੰਤਾਂ ਤੋਂ ਮੈਂ ਪੜਿਆ ਸੀ
ਹਾਂਜੀ
ਭਾਵੇਂ ਉਹਨਾਂ ਕੋਲ 100-150 ਵਿਦਿਆਰਥੀ ਹੁੰਦਾ ਸੀ ਪਰ ਉਹ ਆਪਣੀ ਕਿਰਿਆ ਆਪ ਕਰਦੇ ਸੀ ਉਹਨਾਂ ਤੋਂ ਸਾਨੂੰ ਗੁੜਤੀ ਤੇ ਹਰਫਲ ਵੀ ਜਿੰਨੇ ਸਾਧੂ ਸੀ ਉਹ ਵਿਵੇਕ ਦਾ ਲੰਗਰ ਆਪ ਤਿਆਰ ਕਰਦੇ ਸੀ ਖੇਤੀ ਵੀ ਆਪ ਕਰਨੀ ਤੇ ਸਾਰਾ ਕੰਮ ਮਤਲਬ ਲੰਗਰ ਦਾ ਵੀ ਆਪ ਕਰਨਾ ਕਥਾ ਕੀਰਤਨ ਵੀ ਉੱਥੇ ਵੀ ਫੇਰ ਇਹ ਗੁੜਤੀ ਸੀ ਉਹ ਜਿਵੇਂ ਬਜੁਰਗਾਂ ਤੋਂ ਪਰੰਪਰਾ ਮਿਲੀ ਉਹ ਚਲੀ ਜਾਂਦੀ ਫਿਰ ਸੰਤ ਬਾਬਾ ਬਹਾਲ ਸਿੰਘ ਹਰਖਵਾਲ ਸੀ ਉਹ ਕਹਿੰਦੇ ਵੀ ਉੱਥੇ ਜਾ ਕੇ ਤੇ ਨਹੀਂ ਛੱਡ ਗਿਆ ਮੈਂ ਕਿਹਾ ਜੀ ਆਪ ਜੀ ਦੀ ਕਿਰਪਾ ਨਾਲ ਤੇ ਨਿਭੀ ਜਾਂਦਾ
ਵੈਸੇ ਗੁਰਬਾਣੀ ਦੀ ਸੇਧ ਵੀ ਇਹੀ ਹੈ ਕਿ ਆਪਣਾ ਹੱਥੀ ਆਪਣਾ ਆਪਣੇ ਕਾਰਜ ਸਵਾਰੀ ਕਿਤੇ ਸਾਧਨਾ ਕਰਨ ਵਾਲਾ ਸਾਧ ਵਿਹਲੜ ਨਾ ਬਣ ਜਾਵੇ
ਜੇ ਮੈਂ ਹੱਥੀ ਆਪ ਨਾ ਕਰੂੰਗਾ ਦੂਏ ਨੂੰ ਲੰਗਰ ਪਾ ਕਿੱਥੋਂ ਛਕਾਊਂਗਾ ਜੇ ਆਪ ਕਰਾਂਗੇ ਪਰ ਪਾਰਟੀ ਨਾਲ ਮਾਰੇ ਨੂੰ ਅਰਦਾਸ ਵੀ ਬਣਦੀ ਹੋ ਜਾਂਦੀ ਭੋਗ ਲਾਉਣ ਦੀ ਮਰਜ਼ਾਦਾ ਚੱਲਦੀ ਰਹਿੰਦੀ ਹੈ ਕਿਰਿਆ ਵੀ ਬਣੀ ਰਹਿੰਦੀ ਹੈ ਇੱਕ ਅਸੀਂ ਫੇਰ ਬੀਜੀ ਵੀ ਰਹਿੰਦੇ ਹਾਂ ਹਾਂਜੀ ਜਲ ਪਾਣੀ ਲੰਗਰ ਦਾ ਕਰ ਲਿਆ ਤੇ ਆਪਣੇ ਬਸਤਰਾਂ ਦਾ ਗ੍ਰੰਥ ਪੜ੍ਹਨ ਦਾ ਕਥਾ ਪ੍ਰਚਾਰ ਦਾ ਅਮਰ ਦਾ ਉਹ ਨਸ਼ਿਆਂ ਦਾ ਵਿਦਿਆਰਥੀਆਂ ਨੂੰ ਵਿਦਿਆ ਪੜ੍ਹਾਉਣ ਦਾ ਵੀ ਉੱਥੇ ਰੱਖਿਆ ਬਹੁਤ ਸਾਰੇ ਵਿਦਿਆਰਥੀ ਹੈਡ ਗ੍ਰੰਥੀ ਚੰਗੇ ਹੈਡ ਰਾਗੀ ਵੀ ਲੱਗੇ ਆ, ਇਹ ਵੀ ਸੁਲਤਾਨਪੁਰ ਰੱਖਿਆ ਹੋਇਆ ਤੇ ਅਧਿਆਤਮ ਦੀ ਵਿਦਿਆ ਸੰਤਾਂ ਨੇ ਕਿਹਾ ਫ੍ਰੀ ਮੀਡੀਆ ਦੇ ਫ੍ਰੀ ਵੰਡਣੇ ਆ ਤੇ ਭਾਵੇਂ ਅੱਜ ਰੁਚੀ ਇਧਰ ਘੱਟ ਆ ਪਰ ਫੇਰ ਵੀ ਜਿੰਨਾ ਕੁ ਯਤਨ ਹੁੰਦਾ ਕਰਨ ਦੀ ਕੋਸ਼ਿਸ਼ ਕਰੀਦੀ ਆ ਤੇ ਇਸ ਤਰ੍ਹਾਂ ਉੱਥੇ ਫਿਰ ਸੋਧ ਸੋਚਣ ਤਾਂ ਜੇਲ ਚ ਹੈ ਨਾ ਤੇ 15 ਦਿਨ ਤਾਂ ਫਿਰ ਖੰਡ ਦੇ ਪਾਣੀ ਤੇ ਰਹੇ ਸੀ ਫਿਰ ਉਹ ਜੇਲ ਵਾਲਿਆਂ ਨੇ ਚਿਮਟੇ ਤਵੇ ਪਤੀਲੇ ਪਤੂਲੇ ਸਟੋਵ ਵੀ ਦਿੱਤਾ ਸੀ ਇਹ ਤੁਹਾਨੂੰ ਪਤਾ ਹੀ ਹੈ ਤੇ ਹੁਣ ਜਥੇਦਾਰ ਗੁਰਦੀਪ ਸਿੰਘ ਭਾਗੋ ਰਾਈਆਂ ਇਹ ਅਗਵਾਲ ਦੇ ਸੀ ਉਹ ਕਈ ਵਾਰੀ ਕਹਿੰਦੇ ਵੀ ਉਦੋਂ ਸੇਵਾ ਕੀਤੀ ਤੇ ਮੈਨੂੰ ਆ ਯਾਨੀ ਪੰਥ ਵਿਚ ਕਾਫੀ ਸੇਵਾ
ਬਿਲਕੁਲ ਮਾਣ ਮਿਲਿਆ ਔਰ ਸ਼ਾਇਦ ਤੁਸੀਂ ਜਿਹੜੀ ਇਕੱਠੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਬਾਣੀ ਪੜ੍ਹਨ ਵਾਲੀ ਗੱਲ ਔਰ ਜਿਹੜੀ ਇਹ ਮਹਾਂਪੁਰਸ਼ਾਂ ਦੀ ਸੰਗਤ ਸੀ ਉਹ ਪ੍ਰਤਾਪ ਬਹੁਤ ਵੱਡਾ ਹੈ ਉੱਥੋਂ ਬੜੇ ਲੀਡਰ ਬਣ ਕੇ ਪਾਉਂਦੇ ਨੇ ਬਾਬਾ ਜੀ ਤੁਹਾਡਾ ਭਾਵੇਂ ਘੰਟਿਆਂ ਬੱਧੀ ਕੀ ਸਰਬਤੀ ਗੱਲਾਂ ਕੀਤੀਆਂ ਜਾ ਸਕਦੀਆਂ ਆ ਮੈਂ ਸੋਚਦਾ ਜਿਹੜਾ ਤੁਹਾਡਾ ਸੱਜਣ ਤੁਹਾਨੂੰ ਲੈ ਕੇ ਇਹਨਾਂ ਨਾਲ ਥੋੜੀ ਜੀ ਗੱਲ ਕਰਕੇ ਫਿਰ ਤੁਹਾਡੇ ਨਾਲ ਜਲਦੀ ਚਰਚਾ ਦੇ ਵਿੱਚ ਹੀ ਕਿਉਂਕਿ ਆਪਾਂ ਬਾਬਾ ਜੀ ਨੂੰ ਜ਼ਿਆਦਾ ਸੁਣਨਾ ਆ ਬਾਬਾ ਜੀ ਕੋਈ ਸਵਾਲ ਤੁਹਾਡੇ ਮਨ ਚ ਆਉਂਦਾ ਹੋਵੇ ਕੋਈ ਅੱਜ ਗਿਆਨ ਦਾ ਸਾਗਰ ਨੇ ਬਾਬਾ ਜੀ ਜਾ ਕੋਈ ਗੱਲ ਕਹਿਣੀ ਚਾਹੀਏ ਬਾਬਾ ਜੀ ਬਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਹਿਲੀ ਗੱਲ ਤਾਂ ਮੈਂ ਆਪਣੇ ਵਿੱਚ ਭਾਗ ਸਮਝਦਾ ਕਿ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਜਾਣੇ ਹੀ ਇੱਕ ਜੀਵਨ ਸੇਧ ਹੈ
ਜੀਵਨ ਵਾਲੇ ਮਹਾਂਪੁਰਸ਼ ਜੀ
ਤੇ ਦੂਜੇ ਉਹਨਾਂ ਨਾਲ ਬਚਨ ਕਰਨਾ ਉਹਨਾਂ ਦੇ ਨਿਕਟ ਬਹਿਣਾ ਇਹ ਉਤੋਂ ਵੀ ਉੱਚੇ ਭਾਗਾਂ ਦੀ ਨਿਸ਼ਾਨੀ ਤੇ ਬਾਕੀ ਵੀ ਹੈਗੀ ਆ ਹਾਂਜੀ ਤੇ ਉਹ ਲਾਹਾ ਲੈਣ ਲਈ ਮੈਂ ਬਾਬਾ ਜੀ ਨੂੰ ਬੇਨਤੀ ਕਰਾਂਗਾ ਵੀ ਕਈ ਕਿਸਮ ਦੀਆਂ ਅੱਜ ਦੁਬਧਾ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਤੇ ਖਾਸ ਕਰਕੇ ਜਿਹੜੇ ਸਾਡੇ ਰਿਸਰਚਰ ਹੈਗੇ ਆ ਜਾਂ ਰਾਈਟਰਸ ਹੈਗੇ ਆ ਉਹ ਇਹ ਗੱਲ ਬਹੁਤੀ ਵਾਰੀ ਕਹਿੰਦੇ ਆ ਵੀ ਬਾਣੀ ਜਿਹੜੀ ਆ ਮੁੜ ਮੁੜ ਕੇ ਪੜ੍ਹੀ ਜਾਣੀ ਇਹਦਾ ਬਹੁਤਾ ਫਾਇਦਾ ਨਹੀਂ ਹੈ ਤੇ ਬਾਣੀ ਜਿਹੜੀ ਹੈਗੀ ਨਾ ਉਹਦੇ ਉੱਤੇ ਉਹਨੂੰ ਸਮਝ ਕੇ ਉਹਤੇ ਚੱਲਣਾ ਹੀ ਫਾਇਦਾ ਹੋ ਸਕਦਾ ਪੜ੍ਹਨ ਨਾਲ ਕੁਝ ਫਾਇਦਾ ਨਹੀਂ
ਬਾਣੀ ਦੇ ਜਾਪ ਦਾ ਕਿੰਨਾ ਮਹੱਤਵ
ਹੈ ਇਹਦੇ ਬਾਰੇ ਬਾਬਾ ਜੀ ਜ਼ਰੂਰ
ਕਹੋ ਫਾਇਦਾ ਤਾਂ ਦੇਖੋ ਹੁਣ ਆਪਾਂ ਹਰ ਅੱਖਰ ਦਾ ਪ੍ਰਭਾਵ ਆ ਜੇ ਕਿਸੇ ਨੂੰ ਗਾਲੀ ਕੱਢਦੇ ਆ ਤੇ ਸੁਣਨ ਵਾਲੇ ਦੇ ਮਨ ਤੇ ਕ੍ਰੋਧ ਵਾਲੇ ਚਿੰਨ ਪੈਦਾ ਹੋ ਜਾਂਦੇ ਆ ਬੋਲਣ ਵਾਲੇ ਤੇ ਵੀ ਪ੍ਰਭਾਵ ਪੈਂਦਾ ਇਸੇ ਤਰ੍ਹਾਂ ਇਹ ਜਿਹੜੇ ਪਵਿੱਤਰ ਅਕਸ਼ਰ ਆ ਇਹਨਾਂ ਦਾ ਵੀ ਪ੍ਰਭਾਵ ਪੈਂਦਾ ਇਹ ਖੂਹ ਦੀ ਆਵਾਜ਼ ਆ ਜੇ ਜਾ ਕਹਿੰਦੇ ਆਓ ਮਹਾਰਾਜ ਉਦੋਂ ਆਵਾਜ਼ ਆਉਂਦੀ ਆਓ ਮਹਾਰਾਜ ਇਸੇ ਤਰ੍ਹਾਂ ਜੇ ਕਹਿੰਦੇ ਆਵੇ ਚੋਰਾ ਆਵਾਜ਼ ਆਏਗੀ ਚੋਰਾ ਸ਼ੀਸ਼ੇ ਜਿਹੋ ਜਿਹਾ ਮੂੰਹ ਬਣਾ ਕੇ ਦੇਖਦੇ ਆ ਉਹੋ ਜਿਹੀ ਸ਼ਕਲ ਦੀਦੀ ਆ ਇਸ ਤਰ੍ਹਾਂ ਜਿਹੜੀ ਗੁਰਬਾਣੀ ਜੇ ਗੁਰੂ ਆ ਤੇ ਇਹ ਆਪਣਾ ਅਸਰ ਛੱਡਦੀ ਹੈ ਹੁਣ ਦੇਖੋ ਇੱਥੇ ਬੈਠੇ ਆ ਇੰਡੀਆ ਚ ਆਪਣੀਆਂ ਰਿਸ਼ਤੇਦਾਰੀਆਂ ਰੱਬ ਨਾ ਕਰੇ ਇੰਡੀਆ ਚ ਦੁਰਘਟਨਾ ਹੋ ਜਾਏ ਇੱਥੇ ਹੋ ਜਾਏ ਆਪਾਂ ਫੋਨ ਤੇ ਦੱਸਦੇ ਆ ਇੱਕ ਅੱਖਰ ਬੋਲੇ ਕਿ ਫਲਾਣੇ ਵਿਅਕਤੀ ਦਾ ਐਕਸੀਡੈਂਟ ਹੋ ਗਿਆ ਜਾਂ ਮ੍ਰਿਤੂ ਹੋ ਗਈ ਤੇ ਉਹਨਾਂ ਅੱਖਰਾਂ ਦਾ ਇੱਡੀ ਦੂਰ ਅਸਰ ਹੁੰਦਾ ਨੀ ਫੋਨ ਤੋਂ ਤੇ ਜਿਹੜੀ ਗੁਰਬਾਣੀ ਰਸਨਾ ਨਾਲ ਪੜ੍ਹਨੀ ਆ ਇਹਦਾ ਅਸਰ ਕਿਉਂ ਨੀ ਇਹ ਵੀ ਆਪਣਾ ਅਸਰ ਦਿੰਦੀ ਹੈ ਜੇ ਐਸਾ ਨਾ ਹੁੰਦਾ ਤੇ ਪਾਤਸ਼ਾਹ ਲਿਖਦੇ ਕਿਉਂ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤਨ ਤ੍ਰਪੀਐ ਜਪ ਮਨ ਸਤਨਾਮ ਸਦਾ ਸਤਨਾਮ ਹਾਂਜੀ ਹਲਸ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਜੈ ਹਰ ਸਿਮਰਨ ਪਇਆ ਚਾਹੇ ਉਪਾਦ ਗਤ ਕੀਨੀ ਬਡਭਾਗੀ ਹਰ ਜਪਨਾ ਇਹ ਆਪ ਸੱਚੇ ਪਾਤਸ਼ਾਹ ਹੁਕਮ ਕਰ ਗਿਆ ਤੇ ਜਿਹੜਾ ਹੁਕਮ ਹੈ ਉਹਦੇ ਤੇ ਕੋਈ ਕਿੰਤੂ ਪ੍ਰੰਤੂ ਨਹੀਂ
ਸੋ ਬਾਣੀ ਦਾ ਜਾਪ ਵਾਰ ਵਾਰ ਕਰਨਾ ਹੀ ਚਾਹੀਦਾ ਹੈ ਉਹਦੇ ਜਾਪ ਨੂੰ ਸਿੱਧ ਮਿਲੇਗੀ ਜਾਪ ਚੋ ਵਿਚਾਰ ਵੀ ਆਏਗਾ ਤੇ ਤੁਹਾਡਾ ਜੀਵਨ ਜਾਚ ਵੀ ਬਣ ਜਾਏਗੀ ਮੈਂ ਭਾਈ ਲੱਖਾ ਸਿੰਘ ਜੀ ਤੁਸੀਂ ਕੋਈ ਗੱਲ ਕਹਿਣੀ ਚਾਹੁੰਦੇ ਕੋਈ ਬਾਬਾ ਜੀ ਲਈ ਸਵਾਲ ਜਾਂ ਕੋਈ ਬਾਬਾ ਜੀ ਬਾਰੇ ਗੱਲ
ਬਾਬਾ ਜੀ ਬਾਰੇ ਮੈਂ ਤੇ ਠੀਕ ਇੱਕ ਗੱਲ ਜ਼ਰੂਰ ਮੇਰੇ ਦਿਮਾਗ ਚ ਆਈ ਮੈਂ ਦੱਸਣੀ ਚਾਹਾਂਗਾ ਸਮੂਹ ਸੰਗਤ ਟੀਵੀ ਦੇ ਦਰਸ਼ਕਾਂ ਨੂੰ ਕਿਉਂਕਿ ਮੇਰੇ ਨਾਲ ਹੱਡ ਬੀਤੀ ਜਿਹੜੀ ਗੱਲ ਆ ਮੈਂ ਉਹ ਹੀ ਸਾਂਝੀ ਕਰਨੀ ਚਾਹਾਂਗਾ ਕਦੀ ਅੱਜ ਤੱਕ ਬਾਬਾ ਜੀ ਦਾ ਜ਼ਿਕਰ ਵੀ ਨਹੀਂ ਕੀਤਾ
ਸੋਰੀ ਬਈ ਜੀ
ਗੱਲ ਬਈ ਮੈਂ ਇਹ ਕਹਾਂਗਾ ਕਿ ਹਰ ਸਿੱਖ ਅਰਦਾਸ ਕਰਦਾ ਸਹੀ ਪਿਆਰੇ ਮੇਲ ਜੇ ਮਿਲਿਆ ਤੇਰਾ ਨਾਮ ਚੇਤਾ ਆਵੇ ਤਾਂ ਅੱਜ ਅਸੀਂ ਮਹਾਂਪੁਰਖਾਂ ਕੋਲ ਬੈਠੇ ਆ ਨਾਲ ਗੁਰਮੁਖ ਸੱਜਣ ਬੈਠੇ ਆ ਸਾਡੀ ਇਹੋ ਘੜੀ ਸੁਲੱਖਣੀ ਆ ਤੇ ਸਾਨੂੰ ਉਸ ਅੱਜ ਵਾਹਿਗੁਰੂ ਦੀ ਯਾਦ ਆ ਰਹੀ ਆ ਇਹਦੇ ਬਾਰੇ ਵੀ ਜੋ ਗੱਲ ਆਪਨੇ ਸਵਾਲ ਕੀਤਾ ਕਿ ਵੀ ਤੁਸੀਂ ਪ੍ਰਸ਼ਾਦਾ ਵੀ ਆਪ ਆਪਣਾ ਸਜਾਉਂਦੇ ਹੋ ਤੇ ਅਜੀ ਕੱਪੜੇ ਵੀ ਨੀ ਕਿਸੇ ਕੋਲੋਂ ਧੋਏ।
ਭਾਵੇਂ
ਮੈਂ ਸਮਝਦਾ ਵੀ ਬਾਬਾ ਜੀ ਦੇ ਬਚਨਾਂ ਦੇ ਸਾਡੇ ਅਰਗਿਆਂ ਦੇ ਵੀ ਧੋਣ ਨੂੰ ਤਿਆਰ ਆ। ਉਹਦੀ ਮਿਸਾਲ ਦੇਣੀ ਚਾਹੁੰਦਾ ਇੱਕ, ਅੱਜ ਤੋਂ 13-14 ਸਾਲ ਪਹਿਲਾਂ ਦੀ ਗੱਲ ਆ ਜੀ, ਮੈਂ ਲੰਡਨ ਗਿਆ ਹੋਇਆ ਸੀ ਕੈਨੇਡੀ ਅੰਬੈਸੀ ਚ ਬਾਬਾ ਜੀ ਦੇ, ਉੱਥੇ ਇਹਨਾਂ ਦਾ ਵੀ ਮਿਲਾਪ ਇਹਨਾਂ ਨਾਲ ਹੋ ਗਿਆ ਮੇਰਾ। ਇਹ ਵੀ ਉੱਥੇ ਆਏ ਸੀ, ਉੱਥੋਂ ਮੈਂ ਕੋਚ ਵਿਚ ਗਿਆ ਸੀ, ਮੇਰੇ ਨਾਲ ਇੱਕ ਮੇਰਾ ਕਜ਼ਨ ਸੀ। ਬਾਬਾ ਜੀ ਨੇ ਜਦੋਂ ਮੈਂ ਦੱਸਿਆ ਵੀ ਅਸੀਂ ਚੱਲਦੇ, ਬਾਬਾ ਜੀ ਕਹਿੰਦੇ ਨਹੀਂ ਇੱਦਾਂ ਨੀ ਜਾ ਸਕਦੇ ਆਪਾਂ ਇਕੱਠਿਆਂ ਜਾਣਾ, ਵੀ ਸਾਡੇ ਕੋਲ ਗੱਡੀ ਹੈਗੀ। ਲੈਸਟਰ ਤੋਂ ਗਏ ਹੋਏ ਸੀ ਤੇ ਬਾਬਾ ਜੀ ਯਾਦ ਹੋਊਗਾ ਲੈਸਟਰ ਤੋਂ ਤੁਸੀਂ ਸ਼ਾਇਦ ਉਦੋਂ ਗਏ ਸੀ ਜੀ, ਤੇ ਇਹ ਕਹਿੰਦੇ ਵੀ ਅਸੀਂ ਜਾਂਦੇ ਤੁਹਾਨੂੰ ਤਾਰ ਕੇ ਜਾਵਾਂਗੇ। ਮੈਂ ਕਿਹਾ ਠੀਕ ਹੈ ਬਾਬਾ ਜੀ, ਚਲੋ ਤੁਹਾਡਾ ਜਿੱਦਾਂ ਹੁਕਮ। ਅਸੀਂ ਜਦੋਂ ਤੁਰੇ ਜੀ ਅਸੀਂ ਬਹੁਤ ਸਵੇਰ ਦੇ ਗਏ ਸੀ, ਮੈਨੂੰ ਭੁੱਖ ਬੜੀ ਲੱਗੀ ਰਸਤੇ ਜੇ ਰਸਤੇ ਚ ਕਹਿਣ ਲੱਗੇ ਵੀ ਹੁਣ ਤੁਹਾਨੂੰ ਲੈਸਟਰ ਜਾਣਾ ਪੈਣਾ ਆ, ਵੁਲਵਰਹੈਂਪਟਨ ਨਹੀਂ ਜਾਣਾ। ਮੈਂ ਕਿਹਾ ਬਾਬਾ ਜੀ ਵੀ ਤੁਸੀਂ ਮਿੰਤ ਭੁੱਖ ਬਹੁਤ ਲੱਗੀ ਜੇ ਲੈਸਟਰ ਲਈ ਜਾਣਾ, ਤੇ ਮੈਂ ਉਹ ਡਰਾਈਵਰ ਨੂੰ ਕਿਹਾ ਵੀ ਤੁਸੀਂ ਆ ਨੈਕਸਟ ਕਾਫੀ ਤੇ ਗੱਡੀ ਖੜੀ ਕਰ। ਕਹਿੰਦੇ ਕੀ ਗੱਲ? ਮੈਂ ਕਿਹਾ ਜੀ ਮੈਨੂੰ ਬਾਬਾ ਜੀ ਭੁੱਖ ਬੜੀ ਲੱਗੀ ਆ, ਮੈਂ ਤੇ ਛਕਣਾ ਕੋ। ਇਹਨਾਂ ਨੇ ਡਰਾਈਵਰ ਨੂੰ ਪੁੱਛਿਆ ਬਈ ਕਿੰਨਾ ਚਿਰ ਆਪਾਂ ਨੂੰ ਸਮਾਂ ਲੱਗਣਾ ਲੈਸਟਰ ਜਾਣ? ਉਹ ਕਹਿੰਦੇ ਘੰਟੇ ਕ ਦੇ ਵਿਚ ਆਪਾਂ ਪਹੁੰਚ ਜਾਣਾ। ਬਾਬਾ ਜੀ ਮੈਨੂੰ ਪੁੱਛਦੇ ਵੀ ਲੱਖਾ ਸਾ ਇੱਕ ਘੰਟਾ ਨਾ ਕੱਢੇਗਾ? ਮੈਂ ਸ਼ੁਗਲ ਨਾਲ ਹੀ ਗੱਲ ਕੀਤੀ, ਮੈਂ ਕਿਹਾ ਬਾਬਾ ਜੀ ਫੇਰੂ ਮਨ 76 ਦਿਨ ਕੱਢ ਗਿਆ ਸੀ, ਮੈਂ ਇੱਕ ਘੰਟਾ ਨਾ ਕੱਢਣਾ ਤੁਹਾਨੂੰ ਕਿ ਉੱਥੇ ਚੱਲ ਕੇ ਲੰਗਰ। ਮੈਂ ਮਨ ਦੀ ਗੱਲ ਦੱਸਣ ਲੱਗਾ, ਮੇਰੇ ਮਨ ਚ ਬੜਾ, ਮੈਂ ਕਿਹਾ ਚਲੋ ਬਾਬਾ ਜੀ ਜਿੱਥੇ ਹੋਣੇ ਆ ਉੱਥੇ ਵਾ ਪਤਲੇ ਪਤਲੇ ਫੁਲਕੇ ਹੋਣੇ, ਸੋਹਣੀ ਦਾਲ ਸਬਜ਼ੀਆਂ ਬਣੀਆਂ ਹੋਣੀਆਂ, ਤੇ ਚਲੋ ਚੱਲ ਕੇ ਛਕਾਂਗੇ, ਉੱਥੇ ਹੀ ਛਕਦੇ ਆ। ਜਦੋਂ ਅਸੀਂ ਉੱਥੇ ਗਏ ਤੇ ਬਾਬਾ ਜੀ ਨੇ ਚਾਬੀ ਕੱਢੀ, ਜਦੋਂ ਇਹ ਅੰਦਰ ਨੂੰ ਲਾਉਣ ਲੱਗੇ ਤੇ ਮੇਰੇ ਮਨ ਦੀ ਭਾਵਨਾ ਬਦਲ ਗਈ, ਇੱਥੇ ਤਾਂ ਕੋਈ ਵੀ ਨੀ ਰਹਿੰਦਾ ਤੇ ਬਾਬਾ ਪ੍ਰਸ਼ਾਦੇ ਕਿੱਥੋਂ ਝਗੜੇ ਆ ਬਾਬਾ ਜੀ ਨੇ ਖੋਲਿਆ ਜਦੋਂ। ਖੈਰ ਜੀ ਉੱਥੇ ਉਹ ਦੋ ਸੱਜਣ ਸੀਗੇ, ਉਹ ਛੱਡ ਕੇ ਸਾਨੂੰ ਚਲੇ ਗਏ, ਅਸੀਂ ਦੋਨੋਂ ਬ੍ਰਦਰ ਤੇ ਬਾਬਾ ਜੀ ਉੱਥੇ। ਮੈਨੂੰ ਕਹਿੰਦੇ ਵੀ ਟੈਲੀਫੋਨ ਦੇ ਲਾਗੇ ਬਹਿ ਜਾ, ਕੋਈ ਵੀ ਟੈਲੀਫੋਨ ਆਵੇ। ਮੈਨੂੰ ਨੀ ਸੀ ਪਤਾ ਬਾਬਾ ਜੀ ਕੀ ਕਰਦੇ ਆ, ਜੋ ਇਹਨਾਂ ਦਾ ਹੁਕਮ ਸੀ ਮੈਂ ਉੱਥੇ ਬਹਿ ਗਿਆ। ਇਹਨਾਂ ਨੇ ਥੋੜੇ ਜਿਹੇ ਚਿਰ ਪ੍ਰਸ਼ਾਦਾ ਤਿਆਰ ਕਰਕੇ ਤੋਂ ਲੱਗ ਰੱਖਿਆ, ਮੇਰੇ ਮਨ ਦੇ ਕਵਾੜ ਖੁੱਲ ਗਏ ਵੀ ਇਹ ਬਾਬਾ ਜੀ ਇਹ ਕਿਹਨਾਂ ਨੇ ਬਣਾਏ? ਕਹਿੰਦੇ ਮੈਂ ਆਪ ਬਣਾਇਆ। ਮੈਨੂੰ ਫਸਟ ਉਸ ਦਿਨ ਪਤਾ ਲੱਗਾ, ਮੈਂ ਕਿਹਾ ਬਾਬਾ ਜੀ ਤੁਸੀਂ ਮੈਨੂੰ ਦੱਸ ਦੇ। ਇਹ ਕਹਿੰਦੇ ਅੱਜ ਤੱਕ ਮੈਂ ਪ੍ਰਸ਼ਾਦਾ ਨੀ ਕਿਸੇ ਤੋਂ ਬਣਵਾਇਆ, ਨਾ ਕਿਸੇ ਤੋਂ ਮੈਂ ਕੱਪੜੇ ਧੁਆਏ। ਸੋ ਮੇਰਾ ਕਹਿਣ ਤੋਂ ਭਾਵ ਵੀ ਮਨ ਦੇ ਵਿਚ ਇੰਨਾ ਸਤਿਕਾਰ ਬਣਿਆ ਇਹਦੀ। ਇਹਦੋਂ ਅੱਗੇ ਮੈਂ ਗੱਲ ਹੋਰ ਥੋੜੀ ਦੱਸਦਾ ਵੀ ਬਾਬਾ ਜੀ ਦੇ ਨਾਲ ਬਹਿਣ ਨਾਲ ਹੀ ਇਥੋਂ ਤੱਕ ਪ੍ਰਸ਼ਾਦਾ ਛਕਿਆ। ਉੱਥੇ ਮੈਂ ਵੁਲਵਰਹੈਂਪਟਨ ਆਉਣਾ ਸੀ ਲੈਸਟਰ ਤੋਂ, ਇੱਕ ਦੰਪਤੀ ਜੋੜਾ ਉੱਥੇ ਆ ਗਿਆ, ਬਾਬਾ ਜੀ ਦਾ ਸੇਵਕ ਸੀਗੇ। ਇਹਨਾਂ ਨੇ ਉਹਨਾਂ ਨੂੰ ਹੁਕਮ ਕੀਤਾ ਵੀ ਲੱਖਾ ਸੋ ਨੂੰ ਵੁਲਵਰਹੈਂਪਟਨ ਛੱਡ ਕੇ ਆਵੋ। ਜਦੋਂ ਅਸੀਂ ਗੱਡੀ ਚ ਬੈਠੇ ਤੋਂ ਮੇਰਾ ਜਿਹੜਾ ਬ੍ਰਦਰ ਸੀਗਾ ਉਹ ਕਹਿੰਦਾ ਵੀ ਬਾਲਾ ਰੱਜ ਕੇ ਬਾਬਾ ਜੀ ਨੇ ਬਹੁਤ ਰਜਾ ਦਿੱਤਾ। ਤੇ ਉਹ ਬੀਬੀ ਪੁੱਛਦੀ ਵੀ ਤੁਸੀਂ ਕਿੱਥੇ, ਬਾਬਾ ਜੀ ਨੇ ਕਿੱਥੇ ਲਿਆ ਜੀਗਾ? ਜੀ ਬਾਬਾ ਜੀ ਨੇ ਪ੍ਰਸ਼ਾਦਾ ਬਣਾ ਕੇ ਸਾਨੂੰ ਛਕਾਇਆ। ਉਹ ਕਹਿੰਦੇ ਉਹ ਤਾਂ ਆਏ ਆ ਕੈਨੇਡਾ ਦੇ। ਤੇ ਮੈਂ ਕਿਹਾ ਬੀਬੀ ਜੀ ਅਸੀਂ ਇਕੱਠੇ ਹੀ ਆਏ ਸੀ। ਉਹ ਆਪਣੇ ਹਸਬੈਂਡ ਨੂੰ ਕਹਿਣ ਲੱਗੇ ਵੀ ਇਹਨਾਂ ਨੂੰ ਘਰ ਲੈ ਚੱਲੋ, ਇਹਨਾਂ ਦੇ ਚਰਨ ਪਾਉਣੇ। ਮੈਂ ਕਿਹਾ ਤੁਸੀਂ ਸਾਡੇ ਚਰਨਾਂ ਚ ਕੋਈ ਘਰ ਨੀ ਜੀ, ਤੁਸੀਂ ਸਾਨੂੰ ਰਹਿਣ ਦੇ, ਸਾਨੂੰ ਉੱਥੇ ਛੱਡ। ਉਹਨਾਂ ਨੇ ਜੀ ਮਤਲਬ ਸਾਨੂੰ ਬਦੋ ਬਦੀ ਘਰ ਲਿਜਾ ਕੇ ਚਾਹ ਛਕਾ ਕੇ ਫਿਰ ਸਾਨੂੰ ਛੱਡਣਗੇ। ਬਾਬਾ ਜੀ ਦੇ ਨਾਲ ਰਹਿਣ ਨਾਲ ਹੀ ਇਹਨਾਂ ਸਾਡੇ ਅਰਗੇ ਬਾਬੇ ਜਿਹਨਾਂ ਦੇ ਕੋਲ ਕੋਈ ਵੀ ਗੌਣ ਨਹੀਂ ਉਹਨਾਂ ਨੂੰ ਵੀ ਮਤਲਬ ਉਹਨਾਂ ਨੇ ਸਤਿਕਾਰ ਇਹਨਾਂ।
ਵੈਸੇ ਰਹਿਤਨਾਮੇ ਚ ਸਿੱਖ ਨੂੰ ਹੁਕਮ ਵੀ ਹੈ, ਬੇਸ਼ੱਕ ਅਸੀਂ ਬਹੁਤ ਘੱਟ ਰਹਿਤਨਾਮੇ ਨੂੰ ਵਿਚਾਰਦੇ ਵੀ ਨਹੀਂ, ਬਹੁਤ ਘੱਟ ਵਿਚਾਰਦੇ ਹਾਂ। ਇਹ ਹੁਕਮ ਹੈ ਸਿੱਖ ਨੂੰ ਕਿ ਘੱਟੋ ਘੱਟ ਉਹਨੇ ਕਸ਼ਹਿਰਾ ਜ਼ਰੂਰ ਆਪਣਾ ਆਪ ਧੋਣਾ। ਸਿੱਖ ਨੂੰ ਹੁਕਮ ਹੈ ਵੀ ਘੱਟੋ ਘੱਟ ਜੇ ਆਪਣੇ ਕੱਪੜੇ ਸਾਰੇ ਨੀ ਧੋ ਸਕਦਾ, ਘੱਟੋ ਘੱਟ ਕਸ਼ਹਿਰਾ ਜ਼ਰੂਰ ਆਪਣਾ ਧੋਵੇ। ਪਰ ਜੇ ਆਪਣੇ ਆਪਣੀ ਕਿਰਤਾਰਤ ਕਰ ਸਕੇ ਤਾਂ ਉਹਨਾਂ ਦੀ ਰਿਸਕ ਹੀ ਨਹੀਂ, ਪਰ ਕਸ਼ਹਿਰਾ ਜ਼ਰੂਰ ਹਰ ਸਿੱਖ ਨੂੰ ਆਪਣਾ ਆਪ ਧੋਣ ਦਾ ਹੁਕਮ ਹੈ। ਔਰ ਇਹਦੇ ਚ ਜਾਣੀ ਕਿ ਸਤਿਗੁਰ ਦੀਆਂ ਆਪਣੀਆਂ ਰਮਜ਼ਾ ਹੈ ਇਹਦੇ ਚ। ਪਛਗਾਹ ਸਿੰਘ ਜੀ ਤੁਸੀਂ ਕੋਈ ਗੱਲ ਕੋਈ ਸੁਣਨਾ ਪਾ ਬਾਬਾ ਜੀ ਨੂੰ ਜਾਂ ਪਰ ਕੋਈ ਗੱਲ ਜੇ ਕੋਈ ਯਾਦ ਕਰੀ ਕੋਈ ਕਹਿਣਾ ਚਾਹੁੰਦੇ ਬਹੁਤ ਬੜੀ ਸਿੱਖਿਆ ਸਾਡੇ।
ਵਾਹਿ ਖਾਲਸਾ ਵਾਹਿਗੁਰੂ। ਮਹਾਂਪੁਰਸ਼ਾਂ ਦੇ ਪਹਿਲਾ ਦਰਸ਼ਨ 89 ਵਿਚ ਹੋਏ ਜੀ।
ਹਾਂਜੀ
ਉਦੋਂ ਤੋਂ ਮਹਾਂਪੁਰਸ਼ ਇਹ ਸੰਗਤ ਕਰਦੇ ਆ ਰਹੇ ਹਾਂ।
ਹਾਂਜੀ
ਜੋ ਵੀ ਮਹਾਂਪੁਰਖ ਹੁਕਮ ਲਾਉਣ ਉਹਨੂੰ ਕਦੇ ਮੋੜਿਆ ਨੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤਕਰੀਬਨ 15 ਸਾਲ ਤੋਂ
ਜੀ
ਬਾਬਾ ਜੀ ਸੰਗਤ ਕਰਨ ਦਾ ਸੁਆਗਤ ਹੋਇਆ। ਪਹਿਲਾਂ ਬਾਬਾ ਜੀ ਬੋਲਮੰਡਲ ਲਿਖੇ ਆਏ ਸਨ, ਸੰਗਤਾਂ ਨਾਲ ਦਰਸ਼ਨ ਕਰਨ ਗਿਆ ਸੀ। ਉਥੋਂ ਬਸ ਐਸੀ ਖਿੱਚ ਦੀ ਮਨ ਨੂੰ ਪੈਦਾ ਹੋਈ, ਬਸ ਉਥੋਂ ਨਾਲ ਮਹਾਰਾਜ ਤੁਰ ਪਿਆ। ਅੱਜ ਬਾਬਾ ਜੀ ਨੇ ਸਾਨੂੰ ਇੱਥੇ ਜਦੋਂ ਆਉਂਦੇ ਹਨ, ਮੇਰੀ ਸਿਸਟਰ ਦੇ ਘਰ ਇੱਥੇ ਰਹਿੰਦੇ ਹਨ, ਪਹਿਲਾਂ ਭਾਈ ਸਰਦਾਰ ਸਿੰਘ ਉਹਨਾਂ ਘਰ ਰਹਿੰਦੇ ਹਨ, ਅੱਜ ਵੀ ਕੋਈ ਫਰਕ ਨਹੀਂ ਹੈਗਾ, ਉਧਰ ਵੀ ਚਲੇ ਜਾਂਦੇ, ਇੱਧਰ ਵੀ ਆ ਜਾਂਦੇ ਹਨ। ਪਰ ਜੋ ਮਹਾਰਾਜ ਸਾਨੂੰ ਸੇਵਾ ਵਾਸਤੇ ਬਾਬਾ ਜੀ ਹਰ ਸੇਵਾ ਚ ਹਾਜ਼ਰਾ, ਪਰ ਇੱਥੋਂ ਹੀ ਸਾਰਾ ਮਰ ਬਾਣੀ ਦੇ ਵੱਲ ਨੂੰ ਪ੍ਰੇਰਨਾ ਹੋਈ ਤੇ ਅੱਜ
ਬਹੁਤ ਵੱਡੀ ਸੇਵਾ ਕਰ ਰਹੇ ਪੰਜਾਬ
ਕਰਕੇ ਬਾਬਾ ਜੀ ਸੰਗਤ ਵਿਚੋਂ ਹੀ ਸਭ ਕੁਛ।
ਕੋਈ ਯਾਦਗਾਰੀ ਗੱਲ ਬਾਬਾ ਜੀ ਦੇ ਨਾਲ ਕੋਈ ਜਿਹੜੀ ਸੰਗਤਾਂ ਸਾਂਝੀ ਕਰਨੀ ਚਾਹੁੰਦੇ ਹੋ?
ਯਾਦਗਾਰੀ ਤਾਂ ਇਹੀ ਆ ਵੀ ਬਾਬਾ ਜੀ ਦੇ ਸਾਨੂੰ ਬਾਣੀ ਪੜ੍ਹਨ ਦੀ ਪ੍ਰੇਰਨਾ ਦਿੰਦੇ ਆ, ਬਾਣੀ ਬਾਣੀ ਦੇ ਨਾਲ ਜੁੜੋ, ਸੇਵਾ ਕਰੋ। ਤੇ ਬਾਬਾ ਜੀ ਦੀ ਸੰਗਤ ਵਿਚ ਇਹ ਵੀ ਮਿਲਿਆ ਕਿ ਬਾਬਾ ਜੀ ਦੀ ਸੰਗਤ ਵਿਚ ਕੱਲੇ ਆਪਣੇ ਸਿੱਖ ਧਰਮ ਦੇ ਨਹੀਂ ਆਉਂਦੇ ਜਗਿਆਸੂ, ਦੂਜੇ ਧਰਮਾਂ ਦੇ ਵੀ ਬਾਬਾ ਜੀ ਸੰਗਤ ਵਿਚ ਆਉਂਦੇ ਹਨ, ਉਹ ਵੀ ਇਹਨਾਂ ਤੋਂ ਲਾਹਾ ਪ੍ਰਾਪਤ ਕਰਦੇ ਹਨ, ਉਹ ਬਾਬਾ ਜੀ ਆਪ ਹੀ ਦੱਸ ਦੇਣਗੇ।
ਭਾਈ ਦੇਸ਼ ਭੂਸ਼ਣ ਕਹਿੰਦੇ 15 ਸਾਲ ਜੁੜੇ ਨੂੰ ਫਿਰ ਮੇਰਾ ਸਭ ਤੋਂ ਪੁਰਾਣੇ ਇਹ ਇੱਥੇ, ਤੇ ਮੈਂ ਸੋਚਦਾ ਕਿ ਫਿਰ ਤੁਹਾਡਾ ਸਾਂਝ ਬਹੁਤ ਪੁਰਾਣੀ ਜੀ, 30-35 ਸਾਲ ਹੋ ਗਏ।
ਮੈਂ ਬਾਬਾ ਜੀ ਦੇਖੋ ਸੰਤ ਗਿਆਨੀ ਗੁਰੂ ਵਿਚ ਹੁਣ ਮਹਾਂਪੁਰਖਾਂ ਦੀਆਂ ਕਥਾ ਬਹੁਤ ਸੁਣੀਆਂ, ਬਾਬਾ ਕਰਤਾਰ ਸਿੰਘ, ਬਾਬਾ ਜਰਨੈਲ ਸਿੰਘ ਤਾਂ ਸੰਤ ਹੋਣ ਤੋਂ ਪਹਿਲਾਂ ਜਦੋਂ ਮੈਂ ਪੜ੍ਹਦਾ ਸੀ ਆ ਕੇ ਮਿਲਦੇ ਰਹੇ, ਤੇ ਫਿਰ ਬਾਬੇ ਠਾਕੁਰ ਸੋਹਣੇ ਮਹਾਂਪੁਰਖਾਂ ਦਾ ਉਹਨਾਂ ਦਾ ਤਾਂ ਕੀ ਕਹਿਣਾ ਜੀ, ਬ੍ਰਹਮ ਗਿਆਨੀਆਂ ਦਾ ਅਥਾਹ ਪਿਆਰ ਸੀ। ਤੇ ਇਸ ਤਰ੍ਹਾਂ ਮਹਾਂਪੁਰਖਾਂ ਦੀਆਂ ਸਾਰੀਆਂ ਅਸੀਸਾਂ, ਤੇ ਜਿਹੜੇ ਪੁਰਖ ਕੁਮਾਰੀ ਵਾਲੇ ਆ, ਤੇ ਸੰਗਤ ਵਿਚ ਵੀ ਇਹ
ਬਾਣੀ ਤੇ ਬਾਣੀ ਦੀ ਗੱਲ ਕੀਤੀ ਜੀ ਭਾਈ ਦੇਸ਼ ਬਾਣੀ ਤੇ ਬਾਣੀ ਨੂੰ ਜੋੜ ਕੇ ਕਿਉਂ ਤੋਰਿਆ ਜਾਂਦਾ, ਲੋੜ ਜੋੜ ਕੇ ਤੋਰਨ?
ਜਿਸ ਤਰ੍ਹਾਂ ਦੋ ਕੰਢਿਆਂ ਵਿਚ ਕੋਈ ਨਦੀ ਚੱਲਦੀ ਆ, ਇੱਕ ਕੰਢੇ ਚ ਕੋਈ ਨਦੀ ਕੋਈ ਦਰਿਆ ਨਹੀਂ ਚੱਲਦਾ, ਇਸ ਤਰ੍ਹਾਂ ਜਿਹੜਾ ਬਾਣਾ ਇਹਦਾ ਸੰਬੰਧ ਸਰੀਰ ਨਾਲ ਆ, ਬਾਣੀ ਦਾ ਮਨ ਨਾਲ ਆ, ਤੇ ਸਿਮਰਨ ਦਾ ਜਿਹੜਾ ਉਹ ਬੁੱਧੀ ਆਤਮਾ ਗਿਆਨ ਦੀ ਸ਼ੁੱਧੀ ਪਰਮੇਸ਼ਰ ਦੀ ਪ੍ਰਾਪਤੀ ਹੈ, ਇਸ ਵਾਸਤੇ ਉਹ ਵੀ ਬਹੁਤ ਜ਼ਰੂਰੀ ਹੈ। ਬਾਣੀ ਵੀ ਚਾਹੀਦੀ ਹੈ, ਬਾਣਾ ਵੀ ਤੇ ਸਿਮਰਨ। ਕਈ ਬਾਣੇ ਨੂੰ ਯੂਨੀਫਾਰਮ ਸਮਝਦੇ ਆ, ਯੂਨੀਫਾਰਮ ਹੁੰਦੀ ਹੈ ਡਿਊਟੀ ਕਾਲ ਵਿਚ ਪਾਈ ਜਾਂਦੀ ਹੈ, ਤੇ ਜਿਹੜਾ ਬਾਣਾ ਯੂਨੀਫਾਰਮ ਨੇ ਇਹ ਗੁਰੂ ਕੀ ਬਖਸ਼ਿਸ਼ ਹੈ, ਇਹਨੂੰ ਪੰਜਾਂ ਕਕਾਰਾਂ ਨੂੰ ਅਸੀਂ ਲਾ ਨਹੀਂ ਸਕਦੇ, ਬਲਕਿ ਜਦੋਂ ਗੁਰਸਿੱਖ ਸੱਚਖੰਡ ਪਿਆਨਾ ਵੀ ਕਰਦਾ ਉਹਦੇ ਸਾਰੇ ਕਕਾਰ ਦੇਖ ਕੇ ਮੁਕੰਮਲ ਕੀਤੇ ਜਾਂਦੇ ਆ। ਜੇ ਉਹ ਕਰਿਆਤ ਵੀ ਹੋਵੇ, ਕਈ ਵਾਰ ਫੇਰ ਵੀ ਅਮਰ ਦੀ ਦਾਤ ਦਿੱਤੀ ਜਾਂਦੀ ਹੈ, ਅਰਦਾਸ ਵੀ ਕੀਤੀ ਜਾਂਦੀ, ਪਾਤਸ਼ਾਹ ਕਲਯੁਗ ਜੀਵਿਆਂ ਗੁਰਮੰਤ ਅਨੁਸਾਰ ਕੋਈ ਤਰੁਟੀ ਰਿਹਾ ਖੇਮਾ ਕਰਿਓ, ਆਪਣੇ ਸੱਚਖੰਡ ਨਿਵਾਸ ਬਖਸ਼ੋ। ਇਸ ਕਰਕੇ ਬਾਣਾ ਜਿਹੜਾ ਹੈ ਗੁਰੂ ਕੀ ਬਖਸ਼ਿਸ਼ ਹੈ, ਕੇਸ ਜਿਹੜੇ ਹੈ ਇਹ ਕੁਦਰਤ ਦੀ ਦਾਤ ਹੈ, ਕੀਤੇ ਦਾ ਕੋਈ ਦੋ ਰਿਹਾ ਹੈ ਹੀ ਨਹੀਂ, ਸਭ ਸੂਰਤ ਦਸਤਾਰ ਸਿਰਾ। ਤੇ ਇਸ ਕਰਕੇ ਕੇਸਾਂ ਧਾਰੀ ਪਰਮੇਸ਼ਰ ਆਪ ਹੈ, ਜਿੰਨੇ ਦੇਵੀ ਦੇਵਤੇ ਪੈਗੰਬਰ ਆ ਸਾਰੇ ਜਟਾ ਜੂਟ ਆ। ਇਸੇ ਤਰ੍ਹਾਂ ਕੰਘਾ ਫਿਰ ਸਫਾਈ ਲਈ ਵੀ ਚਾਹੀਦਾ, ਵਿਚਾਰ ਦੇ ਕੰਘੇ ਨਾਲ ਮਨ ਦੀਆਂ ਜੁਲਫਾਂ ਵੀ ਸਾਫ਼ ਕਰਨੀਆਂ। ਕਿਰਪਾਨ ਜਿਹੜੀ ਲੇ ਹਜੂਰ ਆਪੇ ਹੀ ਲਿਖ ਗਿਆ, ਕਿਰਪਾਨ ਪਾਨ ਧਾਰੀਆਂ ਕਰੋੜ ਪਾਪ ਟਾਰੀਆਂ, ਇਹ ਦੁਸ਼ਮਣ ਤੋਂ ਵੀ ਰੱਖਿਆ, ਆਪਣੇ ਸਵੈ ਮਨ ਵੀ ਉੱਚਾ ਕਰਦੀ ਹੈ, ਇਹਨਾਂ ਭੋਗ ਵੀ ਲਾਉਂਦੇ ਹਾਂ, ਇਹਦੇ ਨਾਲ ਅਸੀਂ ਸਰੂਪਾ ਵੀ ਦਿੰਦੇ ਹਾਂ। ਹਾਂਜੀ, ਇਹ ਅਕਾਲ ਪੁਰਖ ਦੇ ਝੰਡੇ ਦਾ ਨਿਸ਼ਾਨ ਹੈ, ਸ੍ਰੀ ਅਸਤੋਲਾ ਪੂਰਨ ਗ੍ਰਹਿ ਗ੍ਰੰਥ ਤਤਕਾਲਾ। ਇਸ ਵਾਸਤੇ ਜਦੋਂ ਬੰਗਾਰ ਹੁੰਦੀ ਹੈ ਉਦੋਂ ਵੀ ਸ੍ਰੀ ਸਾਹਿਬ ਦੇ ਨਾਲ ਹੀ ਹੁੰਦੀ ਹੈ, ਕਿਉਂਕਿ ਸਾਰੇ ਸ਼ਾਸਤਰਾਂ ਦੀ ਸਰੋਮਣੀ ਹੈ, ਭਾਵੇਂ ਤੋਂ ਬਦੂਕ ਵੀ ਹੈ, ਜਦੋਂ ਭੋਗ ਲਾਉਣਾ ਤੇ ਕਿਰਪਾਨ ਨਾ, ਜਦੋਂ ਸਰੂਪਾ ਦੇਣਾ ਕਿਰਪਾਨ ਨਾ, ਜਦੋਂ ਬੰਗਾਰ ਪਾਉਣਾ ਕਿਰਪਾਨ ਨਾ, ਸਿੱਖੀ ਦੀ ਪੱਖ ਕਿਰਪਾਨ ਨਾ ਹੋਈ ਹੈ, ਇਹਨਾਂ ਸੀਸ ਲਾਇਆ ਤੇ ਖੰਡੇ ਨੰਬਰ ਤਿਆਰ ਕਰਕੇ ਸੁਰਜੀਤ ਕਰਕੇ ਦਾਤ ਬਖਸ਼ੀ ਹੈ। ਇਸ ਤਰ੍ਹਾਂ ਜਿਹੜਾ ਫਿਰ ਕੜਾ ਆ ਇਹ ਚੋਰੀ ਤੋਂ ਵੀ ਰੋਕਦਾ, ਮਨ ਨੂੰ ਕੱਢ ਕੇ ਇੱਕ ਸਰਕਲ, ਸੰਗਤ ਦੇ ਸਰਕਲ ਚ ਹਮੇਸ਼ਾ ਰਹਿਣਾ, ਕੱਲਾ ਬੰਦਾ ਕਿਤੇ ਵੀ ਮਾਰ ਖਾ ਜਾਂਦਾ, ਸੰਗਤ ਚ ਇੱਕ ਦੂਜੇ ਨੂੰ ਡਰ ਰਹਿੰਦਾ, ਬਕਾਰਾਂ ਤੋਂ ਬਚਿਆ ਰਹਿੰਦਾ। ਤੇ ਇਸੇ ਤਰ੍ਹਾਂ ਕਛਹਿਰਾ ਜਿਹੜਾ ਸੀਲ ਜੱਤ ਕੀ ਕਛ ਪੈਰ ਪਕੜੋ ਹਥਿਆਰਾਂ, ਇਹ ਵੀ ਜਾਸਾ ਦੀ ਨਿਸ਼ਾਨੀ ਹੈ ਤੇ ਬਹੁਤ ਜ਼ਰੂਰੀ ਹੈ। ਤੇ ਇੱਕ ਇਹ ਪੜਦਾ ਹੈ ਜੀਂਦਿਆਂ ਦਾ ਵੀ ਮਰਿਆਂ ਦਾ ਵੀ, ਕਹਿੰਦੇ ਉਹ ਕੋਈ ਲੜਕੀ ਪਤਾ ਨੀ ਕਿਸੇ ਨੇ ਨਹਿਰ ਚ ਰੋੜਤੀ ਤੇ ਉਹਦੇ ਕਛਹਿਰਾ ਪਹਿਨਿਆ ਸੀ, ਉਹ ਮੁਸਲਮਾਨ ਥਾਣੇਦਾਰ ਨੇ ਲਾਸ਼ ਕੱਢੀ ਤੇ ਗੁਰੂ ਗ੍ਰੰਥ ਨੂੰ ਮੱਥਾ ਟੇਕਿਆ, ਸੱਚੇ ਪਾਤਸ਼ਾਹ ਜੇ ਅੱਜ ਹੋਰ ਬਸਤਰ ਹੁੰਦਾ ਕਿਵੇਂ ਪੜਦ ਹੁੰਦੀ, ਤੇ ਆ ਤੇਰਾ ਕਛਹਿਰਾ ਜੀਤਿਆਂ ਦੀ ਵੀ ਇੱਜ਼ਤ ਆ ਤੇ ਮਰਿਆਂ ਦੀ ਵੀ। ਉਹ ਪ੍ਰਭਾਵਿਤ ਹੋ ਕੇ ਸ੍ਰੀ ਅਕਾਲ ਤਖ਼ਤ ਨੂੰ ਅੰਮ੍ਰਿਤ ਛਕਿਆ। ਇਸ ਵਾਸਤੇ ਮਹਾਰਾਜ ਦੀ ਇਹ ਬਖਸ਼ਿਸ਼ ਹੈ ਤੇ ਇਹ ਗੁਰਸਿੱਖ ਦਾ ਫਰਜ਼ ਬਣਦਾ ਨਿਸ਼ਾਨੇ ਸਿੱਖੀ। ਪੰਜ ਹਰਫ ਕਾਫ ਹਰ ਗਿਜ ਨਾਮ ਬਾਸ਼ਦ, ਪੰਜ ਮੁਆਫ ਕਾੜਾ ਕਾਰ ਦੋ ਕੱਛ ਕੰਘੇ ਬੇਦਾਂ ਹਸਤ ਕੇਸ ਹੇਚ ਜੁਮਲੇ ਨਿਸ਼ਾਨ। ਭਾਈ ਨੰਦ ਲਾਲ ਸਾਹਿਬ ਮਹਾਰਾਜ ਦਾ ਬਚਨ ਲਿਖ ਕੇ ਗਾਇਆ, ਇਸ ਵਾਸਤੇ ਬਹੁਤ ਜ਼ਰੂਰੀ ਹੈ کیونکہ جنہ کیونکہ اوویں بانی پڑھ کے سیوا کر کے سکھیا لے کے سکھ بن جانے ہیں، تے دیکھیا تو بنا سنگھ نہیں بنتا،
بانی پڑھنی ہر سکھ لئی ضروری ہے،
سکھ بن جائیں گے جے دیکھیا تے ہونا گرو والے بننا، وہ پھر جو مہاراج پنجاں پیاریاں دی پرت مرت جے جان کنڈے کی پہل لے کہ مارے بچن کر گئے،
سنگھ بننے کا کارن دی
گل جو دیکھیا تو ادوں ہوندا نا گرمنتر ملدا، اس کر کے بابا گوبند آپے گر چیلا بچن بھائی گرداس صاحب نے لکھے، اس کر کے بہت ضروری ہے کہ جن بھی ہے گئے سارے واسطے حکم ہے، باقی پہلے یہ ٹھیک ہے کہ تیاری واسطے پہلے سنانے یہ بانی پڑھنی ہے دونوں ویلے ستسنگ کرنا جڑیاں بریاں آتاں وہ تیاگنیاں، جلے نت نمی پریمی جیون بن جائے وہ تو بعد پھر امرت چھکنا بھی ضروری ہے،
بالکل سو بانی تے بانا ضروری ہے، بابا جی عام طور پہ جدو کچھ سادھیا ہوئے مہاپرش نے اپنا جیون سادھیا ملتے تھے سنگت دے من چ خواہش ہوندی ہے کہ کیونکہ بہت سوال عام ہی کیتا جاتا اور بہت عام سوال ہے کہ من دا ٹکا کیویں ہوئے، کہ یعنی کئی منو کہندے سی بانی وی پڑھدے ہاں بانی پڑھی جاندے تے پتہ ادو لگدا جب جدو پاٹھ کردا جدو سلوک تک پہنچ گیا، من دا ٹکا کیویں ہوئے
وہ ٹکا یہ من دے وچ تین دوش ہوندے نا، ایک مل دوش ہوندا ایک بکشیپ ہوندا ایک اوارن ہوندا، جڑا شدھ کرم کرنے سیوا کرنی انہاں ہردے مل دوش مطلب پاپاں دا پاپاں دی نویرتی ہردا شدھ ہوندا، اس طرح جڑا پھر بخشیپ من دی چنچلتا یہ جدو اسی لما سما بہ کے دھیان وچ سمرن کردے ہاں پھر من ٹکدا، اسی من ٹکاؤن لئی ٹائم بہت گھٹ دینے ہاں اور سما نشچت نہیں کردے، یہ تا ہوندا کہ کافی سما دینا پیندا، پہلا مطلب جلد بازی نے کم تا ہوندا نہیں، نہ یہ جلد بازی دا مر گیا، پہلا پانچ منٹ لاؤ پھر دس منٹ لاؤ پندرہ پھر ہولی ہولی بداؤ، پھر ٹائم بھی فکس کرو، یہ نہیں پی اج دھیان چ کسے ٹائم بہ گیا کل کسے ٹائم بہ گیا، یہ اکتا من نہ نہیں بہنا، شردا بھگتی نال ہونی گرو تے درڑ وشواس بھروسہ ہونا اور یہ یقین ہونا کہ مہاراج سچے پاتشاہ سڈے تے مہر کرن گے سڈے نال کھڑے ہے ساکھی ہے، بھے بھی ہوئے تے بھاؤ بھی ہوئے پریم بھی ہوئے دوہاں گلاں نوں لے کے جے کراں گے من ٹکنا شروع ہو جاندا، ابرن پڑھدا ہوں جدو اسی پھر پہلے تو گربانی کی کتھا سننی ہے پھر سنے ہوئے بچنا عمل کر کے ہاں جی تے اودے انکول جیون بنانا، پھر بدھی تو پڑھدا چکیا جاندا تے آتما جڑی وہ تو اگے پرکاش روپ ہے وہ ساکھیات پرگٹ ہو جاندی ہے، تو باہروں نہیں چیز آتی آتما اندر ہی ہے، جی ہوں اپنے لالٹن کی چمنی ہے یا وہ بتی دے دھوئے نہ کالی ہو جاندی ہے، جی صاف کرانگے تے پرکاش دا پھول بھی کٹنا پوگا، اس طرح ساڈی آتما تا سدا شدھ سروپ ہے، جی سورج مورے بدل آ کے ڈک لیندے ہے یہ نہیں کہ سورج چھپ گیا جا ختم ہو گیا، وہ جلے ہنیری آندی ہے بدل پرے سورج جیوں کتے ہوندی دا آتما جڑی ہے وہ سدا ہی پرکاش روپ ہے سوئنگ جوتی سروپ ہے، مارے نے انہوں سہ پنگ بھی کیا تے پر ایدے اتے ابارن آئے ہے جلے وہ ابھیاس کردیا کردہ کٹے جاندے ہے آتما ساکھت ہو جاندی ہے تے نرمل پانی پھر چہرہ دسن لگ پیندا تے من نوں نرمل کرن لئی، کیونکہ چانچل من بکاری من ہی چانچل ہے، من چ پاپ ہے میل ہے گندیاں باشن جیو جیو من شدھ ہوندا جاندا تیویں تیویں اکاگر ہوندا جاندا، ایدے لئی پھر کافی ٹائم لاؤنا پیندا
جی، بابا جی کیونکہ تم سارا یو کے یورپ سکائی 847 تے سنگت والی ویندا لائیو دیکھ رہے ہیں اور دنیا بھر چ تسی سنے دیکھے جا رہے ہو انٹرنیٹ دے راہی تہاڈی گلاں سنی جا رہے ہیں، جڑی گل تسی خاص کوئی کہنا چاہو جڑی میں نہیں پوچھی تسی کہنا چاہندے ہو ضرور ہن کہہ سکدے ہیں،
گل میرے کو اپنی تو کوئی ہے نہیں
گرو دی
گل تے جو گرو نانک پاتشاہ بچن کر گیا انہاں نوں رپیٹ کرا رہے ہیں، وہ حکم یہی کر گئے بانی گرو گرو ہے بانی وچ بانی عمر سارے گربانی کہے سیوک جن من ہے پرتک گرو نستارے، تے سوکھے بچن سیدھے سادھے کہہ گیا جڑے ہریک دی سمجھ آؤں پوجا اکال دی پرچا شبد کا دیدار خالصے کا آتما گرنتھ وچ شریر پنتھ وچ، پھر سکھ دی ڈیفینیشن مہاراج سچے پاتشاہ لے گیا گر ستگر کا جو سکھ کھائے وہ پل کے اٹھ ہر نام تے آوے ادم کرے پل کے پرواتی اشنان کرے امرتسر نہ آوے، یہ گردوارے صاحب دے جن پربندک ہے یہ شبد چھپا کے ونڈنا چاہیے شیشے جڑا کے ہر گھر چ لگا ہوئے جدوں بھی اسی اندر باہر جائیے یہ شبد سڈے موہنے موہرے رہے ایدا پرواب سڈے تے رہے، جی ہن روز گندی فلم دیکھتے ہیں وہ من تے پرواب پا کے ماڑے پاسے لے جاندی ہے، ਜੇ ਚੰਗੀ ਕੋਈ ਚੀਜ਼ ਦੇਖਦੇ ਆ ਉਹਦਾ ਵੀ ਪ੍ਰਭਾਵ ਪੈਂਦਾ, ਫੁੱਲ ਦਾ ਵੀ ਆਪਣਾ ਪ੍ਰਭਾਵ ਹੈ, ਦਰਗੰਧੀ ਦਾ ਵੀ ਹੈ, ਦਰਗੰਧੀ ਦਿਮਾਗ ਨੂੰ ਖਰਾਬ ਕਰਦੀ ਹੈ, ਪਰੇਸ਼ਾਨੀ ਬਿਮਾਰੀ ਲਾਉਂਦੀ ਹੈ, ਸੁਗੰਧੀ ਹਾਂਜੀ ਮਨ ਨੂੰ ਹਿਰਦੇ ਨੂੰ ਦਿਮਾਗ ਨੂੰ ਸੁੱਖ ਦਿੰਦੀ ਹੈ, ਹਾਂਜੀ ਤੇ ਟਕਾਉਂਦੀ ਹੈ, ਮਸਤੀ ਝੂਮਣ ਲੱਗ ਪੈਂਦਾ ਕੈਸੀ ਫੁਲਵਾੜੀ ਹੈ। ਇਸੇ ਤਰ੍ਹਾਂ ਹੁਣ ਮਲੇਰੀਏ ਦੇ ਪਰਮਾਣੂ ਆ, ਉੱਥੇ ਬੈਠੋ ਮਲੇਰੀਆ ਹੋ ਜਾਂਦਾ, ਟੀਵੀ ਦੇ ਟੀਵੀ ਹੈ, ਏਡ ਹੈ ਏਡ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿੱਥੇ ਭਜਨ ਬਾਣੀ ਵਾਲੇ ਪੁਰਖ ਹੈ ਉਹਨਾਂ ਦੇ ਅੰਦਰੋਂ ਵੀ ਉਹ ਸਿਮਰਨ ਦੇ ਪਰਮਾਣੂ ਨਿਕਲਦੇ, ਉਹਨਾਂ ਦਾ ਵੀ ਪ੍ਰਭਾਵ ਪੈਂਦਾ। ਇਸ ਕਰਕੇ ਫਿਰ ਜਿਹੜੇ ਤਾਂ ਹੀ ਮਹਾਰਾਜ ਨੇ ਕਹਿੰਦੇ ਜਿਹਨਾਂ ਦਸੰਦੜਿਆਂ ਦੁਰਮਤ ਵੰਝਿਆ ਸਗਲੇ ਸਹੀ ਹੁਣ ਢੇ ਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇ। ਸੰਤ ਬਾਬਾ ਤੇਜਾ ਸਿੰਘ ਨੂੰ ਮਹਾਰਾਜਾ ਪਟਿਆਲਾ ਕਹਿਣ ਲੱਗੇ ਕਿ ਤੁਸੀਂ ਆ ਵਿਗਾੜੀ ਜਾਂਦੇ ਹੋ ਲੋਕਾਂ ਨੂੰ, ਅੰਮ੍ਰਿਤ ਛਕਾਈ ਜਾਂਦੇ ਆ ਇਸ ਤਰ੍ਹਾਂ। ਤੇ ਸੰਤ ਕਹਿਣ ਲੱਗੇ ਦੱਸਾਂਗੇ, ਬਾਬਾ ਬਹਾਦਰ ਸਿੰਘ ਦਾ ਬਚਨ ਵੀ ਇਹੋ ਜਿਹਾ ਹੀ ਆ, ਤੇ ਉਹ ਰਾਜੇ ਭੁਪਿੰਦਰ ਸਿੰਘ ਦਾ ਕੈਂਪ ਵੀ ਸੀ ਤੇ ਸੰਤਾਂ ਦਾ ਵੀ। ਸੰਤ ਤੜਕੇ ਉੱਠੇ ਤੇ ਉਹ ਫੌਜੀਆਂ ਤੇ ਪਾਂਡੇ ਛਿੱਟੇ ਮਾਰੇ ਇੱਧਰ ਸਿੰਘਾਂ ਤੇ, ਸਿੰਘ ਉੱਠ ਕੇ ਕੋਈ ਕਿਰਿਆ ਕਰਨ ਗਿਆ, ਇਸ਼ਨਾਨ ਕਰਕੇ ਬਾਣੀ ਪੜ੍ਹਨ ਲੱਗ ਪਿਆ, ਉਹਨੀ ਬੰਦੂਕਾਂ ਚੱਕ ਲਈ ਕਿਨ ਹਮਲਾ ਕਰਤਾ। ਸੰਤ ਕਹਿਣ ਲੱਗੇ ਭਾਈ ਇੰਨਾ ਹੀ ਫਰਕ ਹੈ।
ਬਿਲਕੁਲ ਗੁਰਬਾਣੀ ਨੇ ਵੀ ਕਿਹਾ ਗੰਗਾ ਕੇ ਸੰਗ ਸਰਤਾ ਬਿਗੜੀ, ਸੋ ਸਰਤਾ ਗੰਗਾ ਹੋਏ ਨਿਬੜੀ।
ਇਸ ਤਰ੍ਹਾਂ ਦੇਖੋ ਨਾ, ਪਾਰਸ ਇੱਕ ਜੜ ਵੱਟੀ ਹੈ, ਜੇ ਉਹ ਜੜ ਧਾਤਾਂ ਨੂੰ ਸੋਨਾ ਬਣਾ ਸਕਦਾ, ਚੰਦਨ ਇੱਕ ਦਰਖਤ ਆ ਹਾਂਜੀ ਉਹ ਚੰਦਨ ਬਣਾ ਸਕਦਾ ਸਵਾਏ ਬਾਂਸ ਤੋਂ, ਬਾਂਸ ਵਿੱਚ ਪੰਜ ਦੋਸ਼ ਹੈ। ਤੇ ਇਸ ਤਰ੍ਹਾਂ ਜਿਹੜੀ ਪਵਿੱਤਰ ਪੁਰਖਾਂ ਦੀ ਸੰਗਤ ਹੈ ਉਹਦੇ ਦੁਆਰੇ ਰੰਗਤ ਆਉਂਦੀ ਹੈ ਹਾਂਜੀ। ਕਿਉਂ ਹੁਣ ਮੈਂ ਆਪਣੇ ਮਾਤਾ ਪਿਤਾ ਵੀ ਧੰਨਵਾਦ ਕਰਦਾ ਤੇ ਸੰਤਾਂ ਦਾ ਵੀ, ਤੇ ਜਿਨ੍ਹਾਂ ਨੇ ਸੋਝੀ ਦਿੱਤੀ, ਜਿਨ੍ਹਾਂ ਮਹਾਂਪੁਰਖਾਂ ਨੇ ਵਿਦਿਆ ਦਿੱਤੀ ਉਹਨਾਂ ਦਾ ਵੀ, ਜੇ ਉਹਨੇ ਵਿਦਿਆ ਦਿੱਤੀ ਤੇ ਉਹਦੀ ਕਿਰਪਾ ਨਾਲ ਤੁਹਾਡੇ ਸੰਗਤ ਦੇ ਕਿੱਥੇ ਤੱਕ ਦਰਸ਼ਨ ਕਰੀਦੇ ਆ ਹਾਂਜੀ। ਇਸ ਕਰਕੇ ਬ੍ਰਹਮ ਵਿਦਿਆ ਵੀ ਜ਼ਰੂਰੀ ਹੈ, ਕਿਉਂਕਿ ਇਹਦੇ ਵਾਸਤੇ ਹੁੰਦਾ ਜੀ, ਇੱਕ ਤਾਂ ਹੈ ਕਿ ਪ੍ਰਾਣ ਸੰਬੰਧ ਨਿਰੋਧਨ, ਉਹ ਹੁੰਦਾ ਪ੍ਰਾਣਾ ਜਮ ਕਰਨਾ, ਕਿਉਂਕਿ ਰਸਨਾ ਨਾਲ ਜਾਪ ਕਰਦੇ ਇਹਦਾ ਵੀ ਫਲ ਆ, ਤੇ ਜੇ ਉਹ ਕੰਠ ਚ ਕਰਦੇ ਉਹ ਵਧੇਰੇ ਫਲ ਆ, ਹਿਰਦੇ ਚ ਹੋਰ ਵੱਧ ਆ, ਪਰਾ ਬਾਣੀ ਚ ਹੋ ਰਿਹਾ। ਤੇ ਜਦੋਂ ਸਵਾਸ ਨਾ ਹੁੰਦਾ, ਸਵਾਸ ਸ਼ੁੱਧ ਚੀਜ਼ ਆ, ਜਿਵੇਂ ਸਵਾਸ ਐਟੋਮੈਟਿਕ ਚੱਲਦੇ ਆ, ਜਿਹੜੇ ਸਵਾਸ ਦੇ ਪਟੇ ਦੇ ਸਿਮਰ ਚੜ ਜਾਂਦਾ ਉਹ ਵੀ ਐਟੋਮੈਟਿਕ ਹੀ ਹੁੰਦਾ, ਪਹਿਲਾਂ ਉਹਦੇ ਲਈ ਯਤਨ ਕਰਨਾ ਪੈਂਦਾ, ਮਿਹਨਤ ਕਰਨੀ ਪੈਂਦੀ ਹੈ। ਸਵਾਸ ਸ਼ੁੱਧ ਰੱਖਣ ਵਾਸਤੇ ਆਹਾਰ ਸ਼ੁੱਧ ਹੋ, ਸਤਵ ਸ਼ੁੱਧਾ, ਸਤਵ ਸ਼ੁੱਧ ਹੋ ਤੁਰਬਾ ਸਮਰਤਾ, ਜੇ ਭੋਜਨ ਸਿੱਧ ਆ ਤੇ ਸਾਡਾ ਅੰਤਸ਼ਕਰਨ ਸ਼ੁੱਧ ਆ, ਅੰਤਸ਼ਕਰਨ ਸ਼ੁੱਧ ਆ, ਮਨ ਸ਼ੁੱਧ ਆ, ਮਨ ਸ਼ੁੱਧ ਬੁੱਧੀ ਸ਼ੁੱਧ ਆ, ਜਿਨ੍ਹਾਂ ਦੀ ਬੁੱਧੀ ਨਿਰਮਲ ਆ ਉਹਨਾਂ ਨੂੰ ਸ਼ੁੱਧ ਗਿਆਨ ਪ੍ਰਾਪਤ ਹੁੰਦਾ। ਇਹ ਵਿਹਾਰ ਆ ਲੋਕਾਂ ਨਾਲ ਲੈਣ ਦੇਣ, ਉਹ ਵੀ ਤੀਜਾ ਆਚਾਰ ਚਾਲ ਚੱਲਣ ਆ ਉਹ ਵੀ ਹੋਣਾ ਚਾਹੀਦਾ। ਅੱਜ ਹੁਣ ਦੇਖੋ ਏਡ ਦੀ ਬਿਮਾਰੀ ਦਾ ਰੌਲਾ ਪਿਆ ਆ, ਕੈਂਸਰ ਦਾ ਰੌਲਾ ਪਿਆ ਆ, ਮਹਾਰਾਜ ਨੇ ਤੰਬਾਕੂ ਕਿੰਨਾ ਚਿਰ ਪਹਿਲਾਂ ਇਹਨੂੰ ਵਜਰ ਕ੍ਰਿਆਤ ਕਰਕੇ ਤਿਆਗ ਕਰਾਇਆ, ਤੇ ਇਸ ਤਰ੍ਹਾਂ ਕਿਹਾ ਵੀ ਗੁਰਸਿੱਖ ਵਾਸਤੇ ਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਖਾਣੇ। ਮਹਾਰਾਜ ਨੂੰ ਪਤਾ ਸੀ ਕੱਲ ਯੁਗ ਐਸੀਆਂ ਬਿਮਾਰੀਆਂ, ਤੇ ਇਹਨਾਂ ਬਿਮਾਰੀਆਂ ਤੋਂ ਬੰਦਾ ਬਚ ਜਾਂਦਾ।
ਬਿਲਕੁਲ, ਮਨੁੱਖ ਦੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਉਹਦੇ ਆਹਾਰ ਤੇ ਆਚਾਰ ਦੇ ਵਿੱਚ ਛੁਪੀਆਂ ਹੋਈਆਂ, ਜੇ ਆਚਾਰ ਤੇ ਆਹਾਰ ਸ਼ੁੱਧ ਹੋਵੇਗਾ ਤੇ ਮਨੁੱਖ ਤੰਦਰੁਸਤ ਹੋਵੇਗਾ।
ਜਿਹੜਾ ਤੰਦਰੁਸਤ ਆ ਉਹ ਸੂਰਮਾ ਵੀ ਹੋ ਸਕਦਾ, ਕਿਰਤ ਵੀ ਕਰ ਸਕਦਾ, ਭਜਨ ਵੀ ਕਰ ਸਕਦਾ, ਬਿਮਾਰ ਆਦਮੀ ਭਜਨ ਵੀ ਨਹੀਂ ਕਰ ਸਕਦਾ।
ਬਾਬਾ ਜੀ, ਕਿਉਂਕਿ ਤੁਸੀਂ ਸੰਗਤ ਟੈਲੀਵਿਜ਼ਨ ਨੂੰ ਜਦੋਂ ਸਤਿਗੁਰੂ ਦਾ ਸਾਖੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦੇ ਆ, ਮਹਾਂਪੁਰਸ਼ਾਂ ਦੀ ਸ਼ੀਸ਼ਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਕੀਤਾ ਗਿਆ, ਤੁਸੀਂ ਉਦੋਂ ਅਕਾਲ ਤਖ਼ਤ ਸਾਹਿਬ ਤੇ ਤੁਸੀਂ ਵੀ ਸੋ
ਟੈਲੀਵਿਜ਼ਨ ਆਰੰਭ ਕੀਤਾ ਗਿਆ। ਲੱਖਾ ਸਿੰਘ ਜੀ ਤੇ ਆਪਣੇ ਭਾਈ ਸੰਤੋਖ ਸਿੰਘ ਸ਼੍ਰੋਮਣੀ ਮੈਂਬਰ ਸੀ ਈਰਾਨ ਵਾਲੀਏ, ਇਹ ਫਿਰ ਸਪੈਸ਼ਲ ਆ ਕੇ ਤੇ ਮੈਨੂੰ ਉੱਥੇ ਲੈ ਕੇ ਗਏ, ਤੇ ਖੁਸ਼ੀ ਵੱਡੀ ਇਹ ਹੋਈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਿਆ, ਬੜੂ ਵਾਲੇ ਰਾਗੀਆਂ ਨੇ ਕੀਰਤਨ ਕੀਤਾ, ਤੇ ਟਕਸਾਲ ਦੇ ਮੁਖੀ ਵੀ ਆਏ, ਹੋਰ ਸੰਪਰਦਾ ਦੇ ਵੀ, ਤੇ ਬਾਕੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਤੇ ਉੱਥੇ ਦੇ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਸਾਰੇ ਆਏ, ਪ੍ਰਧਾਨ ਸਾਹਿਬ ਵੀ, ਤੇ ਫਿਰ ਉੱਥੇ ਮਹਾਰਾਜ ਦੇ ਚਰਨਾਂ ਚ ਅਰਦਾਸ ਕੀਤੀ। ਉਦੋਂ ਬੇਨਤੀ ਇਹ ਕੀਤੀ ਸੀ, ਮੈਨੂੰ ਵੀ ਬੋਲਣ ਲਈ ਟਾਈਮ ਦਿੱਤਾ, ਤੁਸੀਂ ਸੁਣਿਆ ਹੀ ਆ ਵੀ ਜੇ ਹੁਣ ਸੰਗਤ ਦਾ ਬਣਾਇਆ ਸੰਗਤ ਦਾ ਬਣਾ ਕੇ ਰੱਖਿਓ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਦੱਸਿਆ ਜੀ, ਉਹ ਕਹੋ ਕਬੀਰੇ ਕਹੀਏ ਕਾਹੇ ਸਾਧ ਸੰਗਤ ਬੈਕੁੰਠੇ ਆਏ, ਕਿਉਂਕਿ ਮਹਾਰਾਜ ਨੇ ਜਾਣੀ ਪੰਥਕ ਜਿਹੜੀ ਰੀਤੀ ਉਹ ਵੀ ਸੰਗਤ ਹੀ ਹੈ, ਪੰਜਾਂ ਪਿਆਰਿਆਂ ਨੂੰ ਅਧਿਕਾਰ ਦੇ ਗਏ ਤੇ ਸੰਗਤ ਤੇ ਕਿਰਪਾ ਕਰ ਗਏ। ਬਾਕੀ ਪੀਰ ਪੈਗੰਬਰ ਅਵਤਾਰ ਬਹੁਤ ਹੋਏ ਆ ਜਿਨ੍ਹਾਂ ਨੇ ਆਪਣੀ ਸੰਗਤ ਨੂੰ ਆਪਣੇ ਤੱਕ ਕੇਂਦਰ ਤੇ ਰੱਖਿਆ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਦੇ ਲੜ ਲਾਇਆ ਤੇ ਸੰਗਤ ਦੇ ਵਿਚ ਉਹ ਆਪਣੀ ਕਲਾ ਰੱਖੀ ਆ ਤੇ ਕੋਈ ਵੀ ਫੈਸਲਾ ਗੁਰਮਤਾ ਕਰਨਾ ਸਾਰੀ ਸੰਗਤ ਰਲ ਕੇ ਗੁਰੂ ਗ੍ਰੰਥ ਸਾਹਿਬ ਨੂੰ ਸਾਖੀ ਜਾਣ ਕੇ ਪੰਜਾਂ ਪਿਆਰਿਆਂ ਦੁਆਰਾ ਉਹ ਫੈਸਲਾ ਅੱਜ ਵੀ ਉਹ ਪੰਥਕ ਰਵਾਇਤਾਂ ਤੇ ਜਦੋਂ ਕੋਈ ਹੁੰਦਾ ਪੰਥਕ ਫੈਸਲਾ ਉਹ ਤੇ ਸਾਰੀ ਕੌਮ ਫੁੱਲ ਵੀ ਚੜਾਉਂਦੀ ਹੈ
ਬਿਲਕੁਲ
ਚੜਾਉਣੀ ਵੀ ਚਾਹੀਦੀ ਸੰਗਤ ਟੀਵੀ ਦਾ ਉੱਥੇ ਫਿਰ ਬਾਅਦ ਵਿਚ ਜਿਹੜੇ ਪ੍ਰੈਸ ਕਾਨਫਰੰਸ ਹੋਈ ਉਹਦੇ ਚ ਵੀ ਟਾਈਮ ਮਿਲਿਆ ਉਹ ਚ ਵੀ ਇਹ ਬੇਨਤੀ ਸੀ ਕਿਉਂਕਿ ਹੁਣ ਅੱਜ ਯੁੱਗ ਮੀਡੀਆ ਦਾ ਤੇ ਜੇ ਆਪਾਂ ਧਰਮ ਪ੍ਰਚਾਰ ਨੂੰ ਆਪਣੇ ਧਰਮ ਸਥਾਨਾਂ ਤੱਕ ਸੀਮਤ ਰੱਖਾਂਗੇ ਉੱਥੇ ਫਿਰ ਜਿੰਨੀ ਸੰਗਤ ਆਉਂਦੀ ਉਹ ਤਾਂ ਲਾਭ ਲੈ ਸਕਦੀ ਉਹ ਵੀ ਬਹੁਤ ਚੰਗਾ ਪਰ ਵਰਲਡ ਲੈਵਲ ਤੇ ਪਹੁੰਚਾਉਣ ਲਈ ਜੇ ਬਾਕੀ ਧਰਮਾਂ ਦੇ ਸਾਧਨ ਹੈਗੇ ਆ ਤੇ ਸਾਨੂੰ ਵੀ ਉਸ ਹਿਸਾਬ ਨਾਲ ਚੱਲਣਾ ਚਾਹੀਦਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿਧਾਂਤ ਆ ਰਾਣਾ ਰੰਗ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ ਇੱਕ ਪਿਤਾ ਇੱਕ ਸਕੇ ਹੰਬਾਰ ਅੱਬਲ ਅੱਲਾ ਨੂਰ ਪਾ ਕੁਦਰ ਸਭ ਬੰਦੇ ਇਹ ਕੋਨੇ ਕੋਨੇ ਚ ਪਜਾਇਆ ਜਾਏ ਉਹਦੇ ਲਈ ਅੱਜ ਦੇ ਯੁੱਗ ਵਿਚ ਸਾਧਨ ਵਿਗਿਆਨ ਦਾ ਯੁੱਗ ਹੈ ਤੇ ਮੀਡੀਆ ਦਾ ਬਹੁਤ ਜ਼ਰੂਰੀ ਹੈ ਤੇ ਇਸ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਰੇ ਸੇਵਾਦਾਰਾਂ ਦਾ ਜਿਨ੍ਹਾਂ ਇਹ ਉਦਮ ਕੀਤਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਵੇਂ ਅੱਗੇ ਚੜ੍ਹਦੀ ਕਲਾ ਬਖਸ਼ਦੇ ਆ ਹੋਰ ਬਖਸ਼ਿਸ਼ ਕਰਨ ਕਿ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਆਏ ਆ ਤੇ ਇਹਦੇ ਨੂੰ ਵੱਡਾ ਤਾਂ ਕੋਈ ਅਸਥਾਨ ਹੈ ਨੀ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਮਿਹਰ ਵੀ ਕਰਦੇ ਆ ਕਿ ਜਦੋਂ ਆਪਾਂ ਸੇਵਾ ਸਮਝ ਕੇ ਕੰਮ ਕਰਾਂਗੇ ਕਿਰਪਾ ਕਰਦੇ ਬਾਕੀ ਬਾਣੀ ਦੀ ਗੱਲ ਸੀ ਤੇ ਜਿਵੇਂ ਇੱਕ ਪ੍ਰਚਾਰਕ ਨੇ ਪ੍ਰਚਾਰ ਕੀਤਾ ਉੱਥੇ ਬਹੁਤ ਵੱਡਾ ਇਕੱਠ ਸੀ ਸੰਗਤ ਜੀ ਅੰਮ੍ਰਿਤ ਛਕੋ ਤੇ 50 ਵਿਅਕਤੀ ਤਿਆਰ ਹੋਏ ਉੱਥੇ ਫਿਰ ਸ੍ਰੀ ਮਾਨ ਬਾਬਾ ਤ੍ਰਿਸ਼ਨ ਮਸਤੂਆਣੇ ਮਹਾਂਪੁਰਖ ਗਏ ਸੀ ਕਹਿੰਦੇ ਵੀ ਬਾਣੀ ਵਾਰ ਵਾਰ ਨੀ ਪੜ੍ਹਨੀ ਚਾਹੀਦੀ ਉਹਦਾ ਉਤਰਿਆ ਜੋ ਭਾਈ ਸਫ਼ਰ ਤੇ ਭਾਈ ਤਰਸੇਮ ਸਿੰਘ ਉਹ ਫਿਰ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰੋ ਸਟੇਜ ਤੇ ਫਿਰ ਸੰਤਾਂ ਨੇ ਵਚਨ ਕੀਤਾ ਤੇ ਤਕਰੀਬਨ 10,000 ਬੰਦਾ ਅੰਮ੍ਰਿਤ ਛਕਣ ਲਈ ਤਿਆਰ ਹੋ ਗਿਆ ਕਹਿੰਦੇ ਮਹਾਰਾਜ ਤੇ ਗਿਆਨੀ ਜੀ ਨੇ ਵੀ ਬੜੇ ਲੱਛੇਦਾਰ ਤਕਰੀਰ ਕਰਕੇ ਵਚਨ ਕੀਤੇ 50 ਤਿਆਰ ਹੋਏ ਤੁਸੀਂ ਸ਼ਬਦ ਵੀ ਸਿੱਧੇ ਸਾਧੇ ਬੋਲੇ ਵੀ ਇੰਨਾ ਬੰਦਾ ਕਿਵੇਂ ਤਿਆਰ ਹੋ ਗਿਆ ਕਹਿੰਦੇ ਉਹਦੀ ਰਸਨਾ ਤੇ ਉਹਦੀ ਚਿਤਰਾਈ ਬੋਲੀ ਸੀ ਸਾਡੀ ਰਸਨਾ ਤੇ ਗੁਰੂ ਨਾਨਕ ਬੋਲਿਆ ਉਹ ਕਿਵੇਂ ਪ੍ਰਭ ਜੀ ਵਸਿਆ ਸਾਧਕੀ ਰਸਨਾ 125 ਜਪ ਜੀ ਸਾਹਿਬ ਰੋਜ਼ ਪੜ੍ਹੇ ਕਿ ਮੇਰੇ ਕੋਲ ਸੈਂਚੀਆਂ ਮੌਜੂਦ ਆ ਜਿਨ੍ਹਾਂ ਤੇ ਬਾਬਾ ਜੀ ਨੇ ਇੱਕ ਚੌਂਕੜੇ ਸਹਿਜ ਪਾਠ ਕਰਕੇ ਉੱਠੇ ਇੱਕੋ ਚੌਂਕੜੇ ਉਹ ਪੋਥੀਆਂ ਸਾਡੇ ਕੋਲ ਮੌਜੂਦ ਆ ਇਸ ਤਰ੍ਹਾਂ ਪ੍ਰੇਮੀਆਂ ਤੋਂ ਸਾਨੂੰ ਮਿਲੇ ਫਿਰ ਉੱਥੇ ਕਨੋਹੇ ਰਹੇ ਰਾਵਲਪਿੰਡ ਇਲਾਕੇ ਚ ਤੇ ਇੱਕ ਛੋਟੀ ਕੌਲੀ ਬਲੂਣੀ ਸਾਹਿਬ ਜੀ ਦੀ ਖਾਂਦੇ ਸੀ 125 ਜਪ ਜੀ ਸਾਹਿਬ ਪੜ੍ਹਦੇ ਸੀ ਰੋਜ਼ ਹਾਂਜੀ ਤੇ ਸੰਤਾਂ ਦਾ ਸਰੀਰ ਫਿਰ ਜਿਵੇਂ ਫਰੀਦ ਨੇ ਕਿਹਾ ਤਨ ਸੁੱਕਾ ਪਿੰਜਰ ਸੀ ਆ ਇਸ ਤਰ੍ਹਾਂ ਫਿਰ ਬਾਅਦ ਵਿਚ ਸਰੀਰ ਦੇ ਉੱਤੇ ਕਾਫੀ ਪ੍ਰਭਾਵ ਬਣਿਆ ਕਿਸੇ ਨੇ ਸ਼ੰਕਾ ਕੀਤੀ ਕਿ ਬਾਬਾ ਜੀ ਬਲਾਮ ਰੋਗਨ ਚੰਗੀ ਖੁਰਾਕ ਖਾਂਦੇ ਹੋਣੇ ਸਰੀਰ ਇਸ ਤਰ੍ਹਾਂ ਬੋਝ ਲਿਆ ਤੇ ਸੰਤ ਕਹਿਣ ਲੱਗੇ ਪ੍ਰੇਮੀ ਆ ਕਿਰਾਇਆ ਲੈ ਤੇ ਰਾਵਲ ਪਿੰਡੀ ਕਨੋਹੇ ਸਾਡੇ ਫਲਾਣੇ ਪ੍ਰੇਮੀ ਆ ਉਹਨਾਂ ਨੂੰ ਸੁਨੇਹਾ ਦਿਆ ਜਿਹੜੇ ਉੱਥੇ ਗਏ ਤੇ ਮਹਾਂਪੁਰਖਾਂ ਦਾ ਚਿੱਤਰ ਲਗਾਇਆ ਸੀ ਪੇਟ ਰੀੜ ਦੀ ਹੱਡੀ ਨੂੰ ਲਗਾਇਆ ਸੀ ਉਦੋਂ ਉਮਰ ਵੀ 30 ਦੇ ਦਰਮਿਆਨ ਹੀ ਸੀ ਨੌਜਵਾਨ ਉਮਰ ਸੀ ਉਹ ਪੁੱਛਿਆ ਚਿੱਤਰ ਕਿਹਦਾ ਕਹਿੰਦੇ ਜੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਿਆਂ ਦਾ ਇੱਥੇ ਇਸ ਤਰ੍ਹਾਂ ਉਹਨਾਂ ਨੇ ਇਹ ਬਾਣੀ ਸਾਧਨ ਕੀਤਾ ਕਹਿਣ ਲੱਗੇ ਤਾਂ ਮੈਨੂੰ ਮੇਰੇ ਪ੍ਰਹੇ ਉੱਤਰ ਦੇਣ ਲਈ ਭੇਜਿਆ ਫਿਰ ਮੁੜੇ ਕਹਿੰਦੇ ਬਾਬਾ ਜੀ ਕਿਰਪਾ ਕਰ ਦਿੰਦੇ ਕਹਿੰਦੇ ਉਵੇਂ ਤੈਨੂੰ ਯਕੀਨ ਨਾ ਸੋਣਾ ਇਹ ਦੇਖ ਲੈਣੇ ਕਿ ਹੁਣ ਸੰਤ ਜੀ ਚੋਲਾ ਪਾ ਕੇ ਬੈਠੇ ਆ ਲੋਕ ਪੂਜਾ ਕਰਦੇ ਆ ਪਹਿਲਾਂ ਨਹੀਂ ਦੇਖਦੇ ਵੀ ਇੱਥੇ ਪਹੁੰਚਣ ਲਈ ਕਮਾਈ ਕਿੰਨੀ ਕਰਨੀ ਪੈਂਦੀ ਹੈ
ਬਿਲਕੁਲ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਤਕਰੀਬ ਹੁੰਦਾ ਯਾਰ ਅਖੀਰ ਦੇ 4-5 ਮਿੰਟਾਂ ਤੇ ਇਹਦੇ ਦੀ ਗੱਲ ਜੋ ਕੋਈ ਤੁਸੀਂ ਕੋਈ ਗੱਲ ਆਪਾਂ 2-4 ਮਿੰਟਾਂ ਚ ਸਮਾਪਤ ਕਰਦੇ
ਮੈਂ ਸੰਗਤ ਟੀਵੀ ਦੇ ਸੰਬੰਧ ਵਿਚ ਗੱਲ ਕਰਾਂਗਾ ਜਿੱਦਾਂ ਬਾਬਾ ਜੀ ਨੇ ਗੱਲ ਕੀਤੀ ਆ ਵੀ ਇਹਦਾ ਉਦਘਾਟਨ ਜਿਹੜਾ ਹੈਗਾ ਉਹ ਅਕਾਲ ਤਖ਼ਤ ਤੇ ਹੋਇਆ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਇਹ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਦੂਜੀ ਬਖਸ਼ਿਸ਼ ਮੈਂ ਇਹ ਸਮਝਦਾ ਵੀ ਇਹਦੇ ਨਾਲ ਸੰਬੰਧਿਤ ਸੰਸਥਾ ਜਿਹੜੀ ਨਿਸ਼ਕਾਮ ਸਿੰਘ ਜਥਾ ਹੈਗਾ ਉਹਨਾਂ ਦੇ ਜਿਹੜੇ ਬਾਨੀ ਹੈਗੇ ਆ ਸੰਤ ਬਾਬਾ ਪੂਰਨ ਸਿੰਘ ਜੀ ਜਦੋਂ ਉਹਨਾਂ ਦੇ ਜੀਵਨ ਵੱਲ ਨੂੰ ਨਿਗਾਹ ਮਾਰਦੇ ਆ ਵੀ ਇਹ ਸੋਹੋ ਰੋਡ ਦੇ ਉੱਤੇ ਜਿਹੜਾ ਸਥਾਨ ਕਾਇਮ ਹੋਇਆ ਇਹ ਇੱਕ ਉਜਾੜ ਜਗ੍ਹਾ ਸੀ ਤੇ ਉਹਨਾਂ ਦੀ ਨਿਗਾਹ ਸਵੱਲੀ ਹੋਈ ਇਸ ਸਥਾਨ ਨੂੰ ਭਾਗ ਲੱਗ ਗਿਆ। ਔਰ ਜਦੋਂ ਮੈਂ ਇੰਗਲੈਂਡ ਦੀ ਸਾਰੀ ਫੇਰੀ ਨੂੰ ਦੇਖਦਾ, ਜਦੋਂ ਬਾਬਾ ਜੀ ਨੇ ਪਹਿਲੀ ਵਾਰੀ ਅੰਮ੍ਰਿਤ ਸੰਚਾਰ ਕੀਤਾ, 500 ਪ੍ਰਾਣੀ ਨੇ ਅੰਮ੍ਰਿਤ ਛਕਿਆ ਸੀ। ਹਾਂਜੀ, ਤੇ ਅੱਜ ਤੀਕਰ ਰੈਕੋਰਡ ਹੈ ਵੀ ਉਹ ਇਕੱਠ ਅੰਮ੍ਰਿਤ ਛਕਣ ਵਾਲਿਆਂ ਦਾ ਕਦੇ 74 ਦੀ ਗੱਲ ਹੈ। ਤੇ ਉਹ ਤੋਂ ਬਾਅਦ ਫਿਰ ਜਦ ਦੂਜਾ ਪੱਖ ਲੈਣਾ ਬਾਬਾ ਜੀ ਦਾ, ਮੈਂ ਜਦੋਂ ਦਸਤਾਰ ਦਾ ਮੋਰਚਾ ਲੱਗਾ, ਜੋ ਉਹ ਕਰਾਗਾ ਹੈ ਲੋ ਲਾਰਡਸ ਦੇ ਬਈ ਦਸਤਾਰ ਦਾ ਤਾਂ ਹੈਗਾ ਹੀ ਹੈਗਾ, ਉਹ ਕਹਿੰਦੇ ਤੁਹਾਨੂੰ ਦੁਬਾਰਾ ਦਸਤਾਰ ਲਈ ਇੰਗਲੈਂਡ ਵਿਚ ਜਲੂਸ ਨਹੀਂ ਕੱਢਣੇ ਪੈਣਗੇ, ਇਹ ਉਹਨਾਂ ਦੇ ਵਚਨ ਸੀ। ਖਾਸ ਕਰਕੇ ਵਿਸ਼ਨੂੰ ਦੱਤ ਸ਼ਰਮਾ ਨੇ ਉਹਨਾਂ ਦੀ ਇੰਟਰਵਿਊ ਕੀਤੀ ਸੀ, BBC ਦੀ ਇਹ ਰਿਕਾਰਡਿੰਗ ਸੀਗੀ। ਉਹ ਕਹਿੰਦੇ ਦੁਬਾਰਾ ਤੁਹਾਨੂੰ ਇੱਥੇ ਜਲੂਸ ਨਹੀਂ ਕੱਢਣੇ ਪੈਣਗੇ ਤੇ ਇਹ ਤੁਹਾਡਾ ਦਸਤਾਰ ਦਾ ਮਸਲਾ ਜਿਹੜਾ ਹੱਲ ਹੋ ਗਿਆ। ਪਰ ਉਹ ਦੂਜੀ ਮੰਗ ਨਹੀਂ ਸੀ ਆਪਣੀ, ਜਿਹੜੀ ਉਹਨਾਂ ਨੇ ਕਿਹਾ ਇਹ ਨੀਅਰਲੀ ਕੌਮ ਹੈ। ਇਹ ਮੈਂ ਕਹਿਣਾ ਚਾਹੁੰਦਾ ਵੀ ਮਹਾਂਪੁਰਸ਼ਾਂ ਦੀ ਜਿਹੜੀ ਰਚਨਾ ਹੁੰਦੀ ਹੈ ਨਾ, ਉਹਦੇ ਵਿਚੋਂ ਜਦੋਂ ਲਫ਼ਜ਼ ਨਿਕਲ, ਉਹਨਾਂ ਦੀ ਕੀਮਤ ਹੈ। ਤੇ ਉਹ ਵਿਸ਼ਨੂੰ ਦੱਤ ਸ਼ਰਮਾ ਨੇ ਜਦੋਂ ਇੰਟਰਵਿਊ ਚ ਪੁੱਛਿਆ ਬਾਬਾ ਜੀ ਵੀ ਲੋਕਾਂ ਨੇ ਤਾਂ ਜਲੂਸ ਕੱਢਿਆ, 4000 ਦਾ ਇਕੱਠ ਹੋਇਆ, ਤੇ ਤੁਸੀਂ ਕੀ ਕੀਤਾ? ਹਾਂਜੀ, ਉਹ ਕਹਿੰਦੇ ਅਸੀਂ ਕੀ ਕਰਨਾ ਸੀ? ਕਹਿੰਦੇ ਹਰੇਕ ਦੇ ਵਿਚ ਵਾਹਿਗੁਰੂ ਵਸਦਾ ਆ, ਅਸੀਂ ਵਾਹਿਗੁਰੂ ਅਰਦਾਸ ਕੀਤੀ। ਵਾਹਿਗੁਰੂ ਕਿਸੇ ਦੀ ਵੀ ਰਚਨਾ ਤੇ ਬੈਠ ਕੇ ਬੋਲ ਸਕਦਾ। ਇਹ ਮਹਾਂਪੁਰਸ਼ਾਂ ਦੀਆਂ ਜਿਹੜੀਆਂ ਸੇਧਾਂ ਹੈਗਾ ਜੀਵਨ ਦੀਆਂ, ਇਹਨਾਂ ਤੋਂ ਸਾਨੂੰ ਲਾਹਾ ਲੈਣਾ ਚਾਹੀਦਾ। ਬਾਕੀ ਮੈਂ ਸੰਗਤ TV ਦਾ ਇਹ ਖੁਸ਼ਕਿਸਮਤੀ ਸਮਝਦਾ ਵੀ ਬਾਬਾ ਜੀ ਪੂਰਨ ਸਿੰਘ ਹੋਰਾਂ ਦੀ ਜਿਹੜੀ ਸੰਸਥਾ ਹੈਗੀ ਆ, ਉਹ ਇਹਦੀ ਬੈਕ ਤੇ ਬੈਠੀ ਆ। ਜਿਸ ਤਰ੍ਹਾਂ ਉਹ ਸੰਸਥਾ ਚੜ੍ਹਦੀ ਕਲਾ ਚ ਗਈ ਹੈ, ਤੇ ਸੰਗਤ TV ਨੂੰ ਵੀ ਨੈਚੁਰਲੀ ਇੱਦਾਂ ਜਾਣਾ, ਕਿਉਂਕਿ ਮਹਾਂਪੁਰਸ਼ਾਂ ਦਾ ਇਹ ਤੇ ਹੱਥ ਹੈ। ਬਾਕੀ ਸੰਗਤਾਂ ਦਾ ਵੀ ਬੜਾ ਵੱਡੀ ਦੇਣ ਹੁੰਦੀ ਆ, ਸੰਗਤਾਂ ਨੂੰ ਵੀ ਪੂਰਾ ਸਹਿਯੋਗ ਦੇਣਾ ਚਾਹੀਦਾ, ਕਿਉਂਕਿ ਸੰਗਤ TV ਨੇ ਜੋ ਰਾਈਟਸ ਹੋਏ, ਉਹਦੇ ਵਿਚ ਜੋ ਮਾਰਾਂ ਮਾਰੀਆਂ, ਉਹਦੇ ਨਾਲ ਨਿਰਾ ਸੰਗਤ TV ਦਾ ਸ਼ਰਨੀ ਉੱਚਾ ਹੋਇਆ। ਇਹਦੇ ਵਿਚ ਸਿੱਖ ਪੰਥ ਦਾ ਕਹਿ ਲਓ, ਸਿੱਖ ਭਾਈਚਾਰੇ ਦਾ ਕਹਿ ਲਓ, ਜਾਂ ਇਹ ਕਹਿ ਲਓ ਜਿਹੜੇ ਅਸੀਂ ਇੰਗਲੈਂਡ ਚ ਸਿੱਖ ਵੱਸਦੇ ਹਾਂ, ਉਹਨਾਂ ਦਾ ਤਾਂ ਸਿਰ ਬਹੁਤ ਹੀ ਉੱਚਾ ਹੋ ਗਿਆ ਵੀ ਸਿੱਖ ਵੀ ਕੁਛ ਕਰਨ ਦੀ ਯੋਗਤਾ ਰੱਖਦੇ ਆ। ਹੁਣ ਇਹ ਹੈਗਾ ਵੀ ਇਹਨੂੰ ਜਿੰਨਾ ਆਪਾਂ ਵੱਧ ਤੋਂ ਵੱਧ ਸਹਿਯੋਗ ਦੇਵਾਂਗੇ, ਉਨਾ ਉਨਾ ਇਹਦੇ ਉੱਤੋਂ ਆਪਾਂ ਫਲ ਪ੍ਰਾਪਤ ਕਰ ਲਾਂਗੇ, ਤੇ ਸਾਡਾ ਇੰਨੀ ਜੀ ਫਰਜ਼ ਬਣਦਾ, ਕਿਉਂਕਿ ਜੇ ਇਹਨੂੰ ਸੰਗਤ ਦਾ ਰੂਪ ਦਿੱਤਾ ਗਿਆ ਤਾਂ ਸੰਗਤ ਦਾ ਹੀ ਫਰਜ਼ ਬਣਦਾ ਇਹਨੂੰ ਚੜ੍ਹਦੀਆਂ ਕਲਾਂ ਵਿਚ ਲਿਜਾਣਾ, ਤਾਂ ਕਿ ਇਹ ਹੋਰ ਵੀ ਸਿੱਖ ਭਾਈਚਾਰੇ ਦੀ, ਸਿੱਖ ਪੰਥ ਦੀ ਅਤੇ ਪ੍ਰਚਾਰ ਕਰ ਸਕੇ। ਸੋ ਮੈਂ ਸੰਗਤ ਜਿੱਥੇ ਸੰਗਤ TV ਨੂੰ ਵਧਾਈ ਦਿੰਦਾ ਇਸ ਚੀਜ਼ ਦੀ, ਉੱਥੇ ਸੰਗਤ ਟਰੱਸਟ ਨੂੰ ਵੀ ਇਹ ਵਧਾਈ ਦਿੰਦਾ ਕਿ ਉਹਨਾਂ ਨੇ ਉਪਰਾਲਾ ਕਰਕੇ ਇੱਕ ਸਿੱਖ ਪੰਥ ਨੂੰ ਇਹ ਬਹੁਤ ਵੱਡੀ ਦੇਣ ਦਿੱਤੀ ਹੈ, ਜਿਹਦਾ ਮੈਂ ਖਾਸ ਸਤਿਕਾਰ ਕਰਦਾ, ਜਿਨ੍ਹਾਂ ਨੇ ਬੇਨਤੀ ਨੂੰ ਮੰਨ ਕੇ ਸੰਗਤ TV ਤੇ ਆ ਕੇ ਆਪਣੇ ਵਿਚਾਰ ਰੱਖੇ। ਪਰ ਇਹ ਮੈਂ ਜ਼ਰੂਰ ਕਹਿਣਾ ਚਾਹਾਂਗਾ ਸੰਗਤਾਂ ਨੂੰ ਵੀ ਮਹਾਂਪੁਰਸ਼ ਜਿਹੜਾ ਹੈਗਾ, ਜਿਹਨੇ ਜੀਵਨ ਆਪਣਾ ਕਮਾਇਆ ਹੈਗਾ, ਉਹ ਤੋਂ ਬਿਨਾਂ ਜੀਵਨ ਬਣਨਾ ਨਹੀਂ ਹੈ, ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲਈ।
ਬਿਲਕੁਲ ਬਿਲਕੁਲ, ਤੁਸੀਂ ਕੁਛ?
ਬਸ ਜੀ, ਮੈਂ ਤੇ ਮਹਾਂਪੁਰਸ਼ਾਂ ਦਾ ਆਪਣੇ ਦਿਲ ਦੀਆਂ ਡਗਾਈਆਂ ਚੋਂ ਧੰਨਵਾਦ ਕਰਦਾ ਇਹਨਾਂ ਗੁਰਮੁਖ ਸੱਜਣਾਂ ਦਾ, ਤੇ ਬਾਬਾ ਜੀ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆ ਤੇ ਸਟੂਡੀਓ ਚ ਆ ਕੇ ਸਮੂਹ ਯੂਰਪ ਦੇ ਦਰਸ਼ਕਾਂ ਨੂੰ ਬਚਨ ਬਲਾਸ ਕਰਕੇ ਦਰਸ਼ਨ ਦੇ ਕੇ ਕੋਈ ਦੱਸਣ ਦਾ ਯਤਨ ਕੀਤਾ ਹੈ। ਗੁਰੂ ਮਹਾਰਾਜ ਕਿਰਪਾ ਕਰੇ ਕਿ ਇਹਨਾਂ ਦੇ ਬਚਨ ਸਾਡੇ ਹਿਰਦਿਆਂ ਵਿਚ ਵਸ ਜਾਣ, ਤੇ ਮੈਂ ਇਕ ਵਾਰੀ ਫਿਰ ਸਾਰਿਆਂ ਦਾ ਹੀ ਧੰਨਵਾਦ ਕਰਦਾ, ਕਿਉਂਕਿ ਸਮਾਂ ਬਹੁਤ ਨੇੜੇ ਜਾ ਚੁੱਕਾ ਹੈ। ਇਸ ਕਰਕੇ ਇਕ ਵਾਰੀ ਫਿਰ ਬਾਬਾ ਜੀ ਦਾ ਤੇ ਆਉਣ ਵਾਲੇ ਸਮੇਂ ਵਿਚ ਵੀ ਮੈਂ ਇਹੀ ਆਸ ਰੱਖਦਾ ਕਿ ਬਾਬਾ ਜੀ ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਹੀ ਸੰਗਤ ਨੂੰ ਸੰਗਤ TV ਰਾਹੀਂ ਜ਼ਰੂਰ ਸੰਬੋਧਨ ਕਰਦੇ
ਰਹਿਣਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੰਗਤਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਬਾਬਾ ਜੀ ਇੱਕ ਮਹੀਨੇ ਲਈ ਇੱਥੇ ਆਏ ਹਨ, ਵੱਧ ਤੋਂ ਵੱਧ ਇਹਨਾਂ ਤੋਂ ਬਾਣੀ ਦਾ ਲਾਹਾ ਲਵੋ, ਸੰਗਤ ਕਰੋ, ਕਿਉਂਕਿ ਆਹ ਸਾਰਾ ਹਫ਼ਤਾ ਇਹ ਸਜਲੀ ਸੀਟ ਬੁਲਹੰਡ ਵਿਖੇ ਬਾਬਾ ਜੀ ਕਥਾ ਕਰਦੇ ਨੇ ਸ਼ਾਮ ਨੂੰ ਸਭ ਸੱਤ ਸੁਭਾਸ਼ ਦਾ, ਤੇ ਅਗਲਾ ਹਫ਼ਤਾ ਲੈਸਟਰ ਹੈ اس طرح بھی دو کھاوتے ہو رہے تھے انگلینڈ چلنا ہے بابا جی تو آپ بانی دورا لائیے
بالکل کوشش کریں گے جتنے بابا جی کے پروگرام ہوئے سنگت ٹیلی ویژن سکرول چل رہا تھی سانو سکرول دس دیو پروگرام کتنے آ وہ سکرول چلا دیں گے تاکہ سنگت ان پروگرام چ شامل ہو سکن دھنواد تہاڈے چارا ویران دا وی جڑے بابا جی نو لے کے آئے اور دھنواد بابا جی دا پر دھنواد کرن تو پہلا بابا جی کوئی گل جی تسی کہنا چاہندے ہو ایک دے واسطے وچ جاں
بس یہ کہ انگلینڈ دیاں سموہ سنگتاں تے یورپ دیاں ساریاں سنگتاں تے سنگت ٹی وی جنہاں نے یہ سارا ادھم کر کے آپ جی دے اس ڈھنگ نال درشن کرائے ہے گرو مہاراج سچے پاتشاہ کرپا کرن خالصا پنج چڑھتی کلا بھی ایکتا اتفاق بخشش کرن سادھن یہی ہے کہ گرو مہاراج نے جو سانو سدھان دتے ہے ود تو ود سیوا والا پکھ تے سمرن والا جڑا پکھ ہے یہ طاقت ملتی ہے پرانے گرسکھاں دا سچے پاتشاہ دا اپنا جیون پڑھو تن گرو امرداس جی دا ان وی سیدھ کتوں ملنی بابا مجھ کا جیون چراسی پنڈا کی چودھر چڈ کے مجھ پیارا گرو کا گر مجھ پیارا مجھ گرو کا گوستھا جگ لنگن ہارا جی سور ویر تال لیے بندے بہادر کا جیون پڑھ لو بابا دیپ سنگھ کا جیون قربانیاں والا بھائی منی سنگھ بھائی تارو سنگھ آدک جن گرسکھ بیانتے ہے پراتن لے لو موجودہ لے لو ان سارا نمسکار آ ساری سنگت کا بھی بہت بہت دھنواد اتے سنگت ٹی وی دا بھی جنہاں نے سکھ جگ دی سیوا کرن واسطے شری اکال تخت صاحب جی دی آشیرواد پراپت کیتی ہے مہاراج سچے پاتشاہ کرپا کرن تے نال مہاپرکھاں نو بھی بھائی وال بنایا تے مہاپرکھاں دی بھی آشیرواد ہے بھائی صاحب بھائی ترسیم سنگھ جی نے مہاپرکھاں بارے دسیا ہی ہے اتھے دی سنگت انہوں نے جان دی ہے کہ جے اج انہاں دی وڈیائی ہے وہ نام دی کمائی کر کے ہے دسم پاتشاہ نے پوچھا ہی بھائی کبیر دے ٹائم بادشاہ کون ہویا کوئی کوئی دسے فقیر کہندے لے بادشاہ نو کوئی نہیں جاندا بھگت نو جاندے بھگت نو کیوں جاندے ان سب دی کمائی کیتی نام دی کمائی کیتی اس واسطے جدوں بانی دا نیت نیم کرنا ادوں ارتھاں بل جان دی لوڑ نہیں سمرن کرنا ادوں ارتھاں دی باقی جدوں ویلے بیٹھے ہیں سنگ چ ضرور ارتھ کرو ادا بھی نالج ہونا بہت ضروری ہے کیونکہ پرانا جام پرانا کا سادھو سنگم مہاپرکھاں دی سنگت اسی طرح ودیا بھی کام ہوں برہم ودیا بھی دنیاوی ودیا بھی ود تو ود لو دنیاوی طور پہ بھی ترقی کرو پرمارتھی طور پہ بھی کرنی چاہیے وہ بھی ضروری ہے اسی طرح باقی باشنا کا تیاگ جڑا جڑیاں غلط باشناوا سانو سکھی تو پرے لے جائے لے جا رہی ہیں وہ بھی تیاگنیاں بہت ضروری ہے اس واسطے باقی پریرنا ہے کہ جنیا ودیا مرضی پڑھو اپنے بچے بچیاں نو گرمکھی ضرور پڑھاؤ کیونکہ ساڈا سچے پاتشاہ دی بانی اتہاس جنا وہ سارے گرمکھی ودیا گرمکھی اکھر جو ہے پائی سنگھ سنگھ تے سیکھا جائے اس واسطے بھی ضروری ہے باقی ہر گرسکھ مائی بھائی بچے بچی نو روزانہ اشنان کر اشنان سمر پر اپنا منتن پائے اروگا تے دوجا سویرے جب جی صاحب شام نو شری رہ راس آرتی جاں کیرتن سولا تے جڑی امرتاری ہے پانچ بانیاں سویرے تے شام دا نتنے باقی آسا جی وار یا سوکھمنی پرانے گرسکھ لاؤ کوئی پانچ گرانتھی کوئی دس گرانتھی پاٹ کر دے سی کیونکہ جنہ سام دے اتنے آپ تلوار لوا گے اینی تکھی ہوں اس طرح رسنا جڑی ہے جن بانی دے لیا گے بانی پڑھنا فکا بولن تو بچا گے کوڑا بولن تو بچا گالی گلو تو بچا گے نیندیا تو بچا گے کسی نے جھوٹھی تم تلاؤ تو بچا گے جہے کہ نا بانی نہیں پڑھنی چاہیے بار بار بانی پڑھنا انہوں سارے دوشاں تو بندہ بچ جاتا
بالکل
جی بانی جی آپ بھوجن کھانے ہاں وہ سڈے اندر جا کے جگر رس بن اپنے میدے چ رس بنتا پھر وہ رس جگر جگر خون بنا دل نو بھیجتا دل تو اوج بن کے دماغ چی ہے سارے شریر نو ہر طرح کی شکتی جڑی ہے کنٹرول دماغ ہی ہے ملتی ہے ہوں کھادا تن منہ نہ سی ਪਰ ਉਹ ਖੂਨ ਜਿੱਥੇ ਵੀ ਨਸਤ ਰਿਹਾ ਉੱਥੇ ਰੋਮ ਰੋਮ ਚ ਖੂਨ ਚਲਾ ਗਿਆ। ਇਸ ਤਰ੍ਹਾਂ ਜਿਹੜੇ ਰਸਨਾ ਨਾਲ ਬਾਣੀ ਪੜ੍ਹਦੇ ਹਾਂ ਇਹ ਬਾਣੀ ਵੀ ਇੱਕ ਦਿਨ ਰੋਮ ਰੋਮ ਵੀ ਚਲੇ ਜਾਂਦੀ ਹੈ, ਕਿਉਂਕਿ ਬਾਣੀ ਸਮਰੱਥ ਆ। ਹਾਂਜੀ, ਤੁਹਾਡਾ ਕੰਮ ਇਹਨੂੰ ਪੜ੍ਹਨਾ, ਬਾਕੀ ਕੰਮ ਕਰਨੇ ਇਹਦੀ ਡਿਊਟੀ ਹੈ। ਬਾਣੀ ਪੜ੍ਹਨਾ ਅੰਦਰਲੇ ਚੱਕਰ ਵੀ ਖੁੱਲ ਜਾਂਦੇ ਆ, ਕੁੰਡਲਨੀ ਵੀ ਉਜਾਗਰ ਹੋ ਜਾਂਦੀ ਹੈ, ਦਸਮ ਦੁਆਰ ਚ ਵੀ ਆਤਮਾ ਚੇਤਨਾ ਦਾ ਪ੍ਰਕਾਸ਼ ਹੋ ਜਾਂਦਾ। ਜੇ ਗੁਰੂ ਆ ਤੇ ਗੁਰੂ ਗੁਰੂ ਵਾਲੇ ਕੰਮ ਕਰਨ ਲਈ ਸਮਰੱਥ ਹੈ। ਇਸ ਵਾਸਤੇ ਜਿਹੜੇ ਬਾਣੀ ਪੜ੍ਹਦੇ ਆ, ਹੁਣ ਦੇਖੋ ਛੱਜੂ ਝੀਰ ਸੀ, ਉਹਨੂੰ ਮਾਰਨ ਕਿਹੜੀ ਯੂਨੀਵਰਸਿਟੀ ਪੜ੍ਹਾਇਆ? ਹਰੀ ਲਾਲ ਪੰਡਤ ਦਾ ਫੁੱਲਾਂ ਦੀ ਸੋਟੀ ਰੱਖੀ ਹੈ, ਕਿਉਂਕਿ ਬਖਸ਼ਿਸ਼ ਬਹੁਤ ਵੱਡੀ ਚੀਜ਼ ਆ ਤੇ ਇਸੇ ਵਾਸਤੇ ਮੂਲ ਮੰਤਰ ਗੁਰਪ੍ਰਸਾਦ ਰੱਖਿਆ। ਜਿਹੜੀ ਗੁਰੂ ਦੀ ਪ੍ਰਸਾਦ ਹੈ ਉਹਦੇ ਲਈ ਅਰਦਾਸ ਬੇਨਤੀ ਹੈ।
ਬਾਣੀ ਤੇ ਬਾਣੀ ਨੂੰ ਜੋੜ ਕੇ ਗੁਰਬਾਣੀ ਦਾ ਆਸਰਾ ਲੈਣਾ ਹਰ ਸਿੱਖ ਦਾ ਫਰਜ਼ ਬਣਦਾ ਹੈ। ਔਰ ਜਿਹੜੀ ਬਾਬਾ ਜੀ ਨੇ ਖਾਸ ਤੌਰ ਤੇ ਗੱਲ ਕਹੀ ਕਿ ਗੁਰਬਾਣੀ ਨਾਲ ਜੁੜੀਏ, ਗੁਰ ਇਤਿਹਾਸ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਗੁਰਬਾਣੀ ਨੂੰ ਵਾਰ ਵਾਰ ਪੜ੍ਹੀਏ, ਗੁਰਬਾਣੀ ਨੂੰ ਵਾਰ ਵਾਰ ਪੜ੍ਹੀਏ, ਸਿਮਰਨ ਵਾਰ ਵਾਰ ਕਰੀਏ, ਤਾਂ ਕਿ ਸਾਡਾ ਜੀਵਨ ਜਿਹੜਾ ਉਹ ਇੱਕ ਤਰ੍ਹਾਂ ਦਾ ਦੂਜਿਆਂ ਲਈ ਵੀ ਪਾਰਸ ਬਣ ਸਕੇ, ਆਪਣੇ ਲਈ ਤਾਂ ਬਣਨਾ ਬਣਨਾ, ਦੂਜਿਆਂ ਲਈ ਵੀ ਪਾਰਸ ਬਣ ਸਕੇ। ਔਰ ਸਾਰੇ ਜਿਹੜੇ ਵਿਚਾਰ ਚਰਚਾ ਸੀ ਉਹਦੇ ਲਈ ਜਿਹੜੇ ਚਾਰ ਵੀਰ ਲੈ ਕੇ ਆਏ ਉਹਨਾਂ ਦਾ ਵੀ, ਬਾਬਾ ਜੀ ਨੂੰ ਲੈ ਕੇ ਉਹਨਾਂ ਦਾ ਵੀ ਧੰਨਵਾਦ। ਬਾਬਾ ਜੀ ਆਏ ਸਾਡੀ ਬੇਨਤੀ ਮੰਨ ਕੇ, ਇਹਨਾਂ ਦਾ ਵੀ ਹਿਰਦੇ ਤੋਂ ਧੰਨਵਾਦ। ਇਹ ਸਾਰੀ ਵਿਚਾਰ ਚਰਚਾ ਜਿਹੜੀ ਗੁਰਬਾਣੀ ਦੀ ਪੰਕਤੀ ਹੈ, ਗੁਰੂ ਗ੍ਰੰਥ ਸਾਹਿਬ ਦੀ ਪੰਕਤੀ, ਉਹਦੇ ਤੇ ਸੰਤ ਮਿਲੇ ਕਿ ਸੁਣੀਏ ਕਹੀਏ, ਮਿਲੇ ਅਸੰਤ ਮਸਤ ਕਰ ਰਹੀਏ, ਸੰਤਾਂ ਮਹਾਂਪੁਰਸ਼ਾਂ ਨੂੰ ਉਹਨਾਂ ਨੂੰ ਜਿਹਨਾਂ ਨੇ ਜੀਵਨ ਸਾਡੇ ਜਦੋਂ ਮਿਲੀਏ ਕੁਛ ਸੁਣਨਾ ਕਹਿਣਾ ਚਾਹੀਦਾ, ਤਾਂ ਕਿ ਸਾਡੇ ਜੀਵਨ ਲਈ ਵੀ ਸੇਧ ਮਿਲ ਸਕੇ। ਇਹ ਗੱਲਾਂ ਕਰਦੇ ਹਾਂ, ਕਾਲੀ ਕਾਲੀ ਗੱਲਾਂ ਕਰਦੇ ਹਾਂ, ਅਧਿਆਤਮ ਦੀਆਂ ਗੱਲਾਂ ਕਰਦੇ ਹੋਏ, ਆਤਮ ਮਾਰਗ ਦੀਆਂ ਗੱਲਾਂ ਕਰਦੇ ਹਾਂ, ਬਹੁਤ ਸਾਰੀਆਂ ਉਣਤਾਈਆਂ ਰਹਿ ਗਈਆਂ ਹੋਣਗੀਆਂ ਕਿਉਂਕਿ ਗੱਲਾਂ ਆਗਾਧ ਬੋਧ ਨੇ। ਸੋ ਉਣਤਾਈਆਂ ਦੀ ਖਿਮਤ ਦੀ ਜਾਚਨਾ, ਆਓ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।